ओंकार सतनाम करता पुरख निरपाओ जप आदि सच जुगादि सच है पी सच नानक होशी भी सच गली असी चंगियां आचारी बुरियां रिशां करहें ते नाड़ियां जो सेवहें दर खड़िया मैं कीता ना जाता मैं कीता ना जाता हराम खोर हाँ क्या मुँह देसा दुष्ट चोर नानक नीच कहे विचार तानक रूप रहा करतार कंचन नारी मह जियो लुभत है मोह मीठा माया कार मंदर घोड़े खुशी मन खन रस लाया हर प्रभ चेतना आवई क्यों छोटो मेरे घर राया मेरे राम एह नीच कर्म कर मेरे मेरे राम एह नीच कर्म कर मेरे गुणवंता कर कर दयाल कर कृपा बख्श अवगुण सब मेरे खम मैले तुम उजल करते हम निर्गुण तू दाता हम मूर्ख तुम चतुर सियाणे तू सर्व कला का ज्ञाता माधो हम ऐसे तू वैसा हम पापी तुम पाप खंडन निको ठाकुर देसा माधो हम ऐसे तू वैसा हम पापी तुम पाप खंडन निको ठाकुर देसा। परम सम्मान योग जुग जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सुभाईमान खोए बैठे गुरमुख प्यारे सत संगी जनों संध्या वेले दे दीवान दी हाजरी भर के आप जी ने अमृत बचना दा कीर्तन सरवण कीता है। सतगुरु कृपा करन असाडे ते कि इस अमृत बचन दी इस कीर्तन दी दात हजूर दा शब्द साडे हिरदे विच वस जाए। चल रही विचार दे अधीन कल सतगुरु की मेहर सदका आपने अरदास विच आए हुए तख्त और इस नाल जितने भी गुरुद्वारे ने उन्हां संबंधी विचार आरंभ कीती सी, क्योंकि असी रोज अरदास विच ए शब्द पढ़ने हां, पंजां तख्तां सरबत गुरुद्वारियां दा ध्यान धर के बोलो जी वाहिगुरु। कल आपने पंजा तख्तां विचों श्रोमणी जो श्री अकाल तख्त साहब ने उन्हां दे संबंधी संखेप जी एक विचार कीती सी कि यह तख्त होंद विच क्यों आया, इस तख्त नूं बनाया किसने, इस तख्त दे अंदर रोजाना दी मर्यादा की है, उस तो इलावा इस तख्त दा गुरु नानक साहब सच्चे पातशाह जी दी संगत ले संगत विच कितना कु वड्डा अदब सत्कार है। देखो जदों आपां गुरु ग्रंथ साहब दी बाणी विचों विचारने आ तख्तां दे संबंधी ते हजूर ने अमृत बाणी विच एक बचन कीता है जो कल आरंभ कीता सी कि संसार दे तख्त ते बैठन वाले और तख्त समय दी लपेट अंदर आए उन्हां दी खस्ती उन्हां दी होंद खत्म हो गई। ते दातार ने एको जे तख्तां दे दावा करन वाले राजियां महाराजियां संबंधी अमृत बाणी विच एक बचन कहा कि राजे रैयत सिकदार कोई ना रहसियो, हट पटन बाजार हुक्मी तैसियो। इन्हां दे संबंधी दातार ने अमृत बाणी विच कृपा करके कहा ना दान वा ना देव दान वा नरा, न सिद्ध सिद्ध साध का धरा, अष्ट एक दिगर कोई ते शब्द वरते एक तो ही एक तो ही। इसे करके हजूर ने शब्द कह सन कहन लगे असली तख्त असली टिकाणा ओ है जिसने कदी बिणस ना नहीं, ते जिन्हां राजियां महाराजियां दे तख्तां दा लोक माण करदे ने मेरे धन गुरु ग्रंथ साहिब दी बाणी ने कहे कि इहो जे राजे महाराजे तां उस मालक दे तख्त दे भिखारी ने। हजूर दे बचन आपां पढ़ने जाकै वस खान सुल्तान। देखो जाकै वस है सगल जहान, जाका किया सब किचोए तिस ते ऊपर नाही कोई। कल अकाल दा तख्त जिहदा सदा अटल रहन वाला है, जिहदे उत्ते समय दा प्रभाव नहीं, ते जिथों एक मर्यादा एक सिद्धांत जरूर है ਕਿ ਉੱਥੇ ਆਏ ਕੋਈ ਬੰਦੇ ਦੀ ਪੁਕਾਰ ਸੁਣੀ ਜਾਂਦੀ ਹੈ, ਗੁਰਮੁਖੋ ਆਓ। ਅੱਜ ਆਪਾਂ ਦੂਸਰਾ ਜੋ ਸਾਡਾ ਤਖ਼ਤ ਹੈ ਇਸ ਸੰਬੰਧੀ ਆਪ ਨਾਲ ਵਿਚਾਰ ਕਰਨੀ ਹੈ, ਇਸ ਦੇ ਇਤਿਹਾਸ ਸੰਬੰਧੀ। ਇੱਥੇ ਗੁਰੂ ਜੀ ਨੇ ਕੀ ਕੌਤਕ ਕੀਤੇ ਨੇ ਅਤੇ ਇਸ ਤਖ਼ਤ ਦਾ ਪ੍ਰਬੰਧ ਕਿਵੇਂ ਚੱਲਿਆ ਅਤੇ ਹੁਣ ਕਿਵੇਂ ਚੱਲ ਰਿਹਾ, ਸੰਖੇਪ ਜਿਹੀ ਵੈਸੇ ਤਖ਼ਤਾਂ ਦੀ ਵਿਚਾਰ ਹੋਵੇਗੀ। ਕਰੋ ਕਿਰਪਾਲਤਾ ਸਾਧ ਸੰਗਤ, ਅੱਜ ਉਸ ਕਲਗੀਧਰ ਜੀ ਦੇ ਉਸ ਪਵਿੱਤਰ ਅਸਥਾਨ 'ਤੇ ਆਪਣੀ ਸੁਰਤ ਨੂੰ ਇਕਾਗਰ ਕਰਕੇ ਕਦੀ ਟਿਕਾਈਏ, ਜਿੱਥੇ ਹਜ਼ੂਰ ਦੀ ਆਮਦ ਵੀ ਹੋਈਏ ਅਤੇ ਕੇਵਲ ਆਗਮਨ ਨਹੀਂ, ਧੰਨ ਗੁਰੂ ਗੋਬਿੰਦ ਰਾਏ ਨੇ ਜਿਨ੍ਹਾਂ ਨੂੰ ਅਦਬ ਨਾਲ ਉਸ ਧਰਤੀ ਦੇ ਲੋਕ ਬਾਲਾ ਪ੍ਰੀਤਮ ਕਹਿੰਦੇ ਸਨ, ਉਸ ਬਾਲਾ ਪ੍ਰੀਤਮ ਨੇ ਕਿੰਨੇ ਕੁ ਚੋਜ ਕੀਤੇ ਅਤੇ ਕਿਹੜੇ ਕਿਹੜੇ ਉਸ ਥਾਂ 'ਤੇ ਅੱਜ ਵੀ ਅਸਥਾਨ ਨੇ ਜੋ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਰਹਿਮਤਾਂ ਮਿਲੀਆਂ ਨੇ। ਕਰੋ ਕਿਰਪਾਲਤਾ ਸਾਧ ਸੰਗਤ, ਆਪ ਜਿਤਨੇ ਵੀ ਆਏ ਹੋ ਇਕਾਗਰਤਾ ਦੀ ਦਾਤ ਬਖਸ਼ ਦੇ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਦੂਸਰੇ ਤਖ਼ਤ ਨੂੰ ਸ਼ਬਦ ਵਰਤਨੇ ਹਾਂ ਕਿ ਸ਼੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ, ਅਤੇ ਸ਼ਹਿਬ ਪਟਨਾ ਸ਼ਹਿਰ ਹੈ। ਸਾਹਿਬ ਸ਼ਬਦ ਆਪਾਂ ਤਾਂ ਵਰਤਨੇ ਹਾਂ ਕਿਉਂਕਿ ਉਸ ਸ਼ਹਿਰ ਨੂੰ ਮੇਰੇ ਸਾਹਿਬ ਦੇ ਚਰਨਾਂ ਦੀ ਛੂਹ ਪ੍ਰਾਪਤ ਹੋਈ। ਥੋੜ੍ਹਾ ਜਿਹਾ ਮੈਂ ਸੰਖੇਪ ਵਿੱਚ ਇਸ ਸ਼ਹਿਰ ਦੇ ਪਿਛੋਕੜ ਦੀ ਸਾਂਝ ਆਪ ਨਾਲ ਕਰਨੀ ਚਾਹੁੰਦਾ ਅਤੇ ਫਿਰ ਆਉਣਾ ਇਸ ਤਖ਼ਤ ਦੇ ਸੰਬੰਧੀ। ਸਭ ਤੋਂ ਪਹਿਲੀ ਗੱਲ ਕਿ ਇਸ ਸ਼ਹਿਰ ਨੂੰ ਅੱਜ ਤੋਂ ਕੁਝ ਸਮਾਂ ਪਹਿਲਾਂ, ਇਉਂ ਕਹਿ ਲਵੋ, ਸਿਆਣੇ ਵਿਦਵਾਨ ਕਹਿੰਦੇ ਨੇ ਈਸਾ ਸੰਨ ਆਰੰਭ ਹੋਣ ਤੋਂ ਪਹਿਲਾਂ ਤਕਰੀਬਨ 500 ਸਾਲ ਉਸ ਈਸਾ ਸੰਨ ਤੋਂ ਪੁਰਾਣਾ ਇਹ ਸ਼ਹਿਰ ਹੈ। ਇਸ ਸ਼ਹਿਰ ਨੂੰ ਪੁਸ਼ਪਾਪੁਰੀ ਵੀ ਕਿਹਾ ਜਾਂਦਾ ਸੀ, ਇਹਨੂੰ ਪਦਮਾਵਤੀ ਵੀ ਕਿਹਾ ਜਾਂਦਾ ਸੀ, ਇਸ ਸ਼ਹਿਰ ਨੂੰ ਗੁਰੂ ਕੇ ਪਿਆਰਿਓ ਕੁਸਮਪੁਰ ਵੀ ਕਿਹਾ ਜਾਂਦਾ ਰਿਹਾ ਅਤੇ ਇੱਥੋਂ ਤੱਕ ਸਿੱਖ ਵਿਦਵਾਨ ਕਹਿੰਦੇ ਨੇ ਕਿ ਪਟਨੇ ਸ਼ਹਿਰ ਦੇ ਤਕਰੀਬਨ 22 ਨਾਂ ਵੱਖ ਵੱਖ ਵਾਰੀ ਚੇਂਜ ਹੋਏ। 22 ਵੱਖ ਵੱਖ ਨਾਂ ਸਨ ਇਸ ਸ਼ਹਿਰ ਦੇ। ਇਸ ਸ਼ਹਿਰ ਨੂੰ ਪਾਤਲੀ ਪੁੱਤਰ ਵੀ ਕਿਹਾ ਜਾਂਦਾ ਰਿਹਾ ਅਤੇ ਜਦੋਂ ਇਸ ਨੂੰ ਪਾਤਲੀ ਪੁੱਤਰ ਕਿਹਾ ਜਾਂਦਾ ਸੀ ਉਦੋਂ ਇਸ ਸ਼ਹਿਰ ਦਾ ਢਾਂਚਾ ਕੀ ਹੋ ਗਿਆ ਸੀ, ਕਿਉਂਕਿ ਆਪਾਂ ਤਖ਼ਤ ਦੀ ਵਿਚਾਰ ਕਰਨੀ ਹੈ ਅਤੇ ਮੈਂ ਯਤਨ ਕਰ ਰਿਹਾ ਕਿ ਸੰਖੇਪ ਜੀ ਸਾਨੂੰ ਇੰਨੀ ਕੁ ਜ਼ਰੂਰ ਨੌਲੇਜ ਹੋ ਜਾਏ ਕਿ ਜਿਸ ਨੂੰ ਅਸੀਂ ਦੂਜਾ ਤਖ਼ਤ ਮੰਨਦੇ ਹਾਂ ਇਸ ਸ਼ਹਿਰ ਦੀ, ਇਸ ਤਖ਼ਤ ਦੀ ਹੋਂਦ ਕੀ ਹੈ ਅਤੇ ਇੱਥੇ ਕਿਹੜੇ ਕਿਹੜੇ ਗੁਰੂ ਧਾਮ ਨੇ। ਇਸ ਸ਼ਹਿਰ ਨੂੰ ਹੁਣ ਦੋ ਸ਼ਬਦ ਵਰਤੇ ਜਾਂਦੇ ਨੇ, ਇੱਕ ਨੂੰ ਪਟਨਾ ਸ਼ਹਿਰ ਕਹਿੰਦੇ ਨੇ ਅਤੇ ਇੱਕ ਨੂੰ ਪਟਨਾ ਜੰਕਸ਼ਨ ਕਿਹਾ ਜਾਂਦਾ ਹੈ। ਜਿਹੜਾ ਨਵਾਂ ਪਟਨਾ ਹੈ ਉਹਨੂੰ ਪਟਨਾ ਜੰਕਸ਼ਨ ਕਹਿੰਦੇ ਨੇ ਅਤੇ ਜਿੱਥੇ ਹਜ਼ੂਰ ਦੀ ਆਮਦ ਹੋਈ ਉਹਨੂੰ ਪਟਨਾ ਸ਼ਹਿਰ ਕਿਹਾ ਜਾਂਦਾ ਹੈ। ਇਸ ਸ਼ਹਿਰ ਨੂੰ ਪਾਤਲੀ ਪੁੱਤਰ ਵੀ ਕਿਹਾ ਜਾਂਦਾ ਸੀ ਅਤੇ ਇੱਥੇ ਰਵਾਇਤ ਹੈ ਵੀ ਇਹਦਾ ਨਾਮ ਪਾਤਲੀ ਪੁੱਤਰ ਕਿਉਂ ਪੈ ਗਿਆ। ਕਹਿੰਦੇ ਨੇ ਇੱਕ ਇਸ ਸ਼ਹਿਰ ਨੂੰ ਸਭ ਤੋਂ ਪਹਿਲਾਂ ਆਬਾਦ ਕਰਨ ਵਾਲੇ ਰਾਜੇ ਦਾ ਨਾਮ ਹੈ ਆਜ਼ਾਦ ਸ਼ਤਰੂ। ਆਜ਼ਾਦ ਸ਼ਤਰੂ ਨੇ ਇਸ ਸ਼ਹਿਰ ਨੂੰ ਆਬਾਦ ਕੀਤਾ, ਸਮੇਂ ਨੇ ਕਰਵਟ ਲਈ, ਇਸ ਸ਼ਹਿਰ ਦਾ ਬਾਦਸ਼ਾਹ ਜਾਂ ਇਸ ਸ਼ਹਿਰ ਦਾ ਰਾਜਾ ਬਣਿਆ ਪਤਰਕ। ਉਹਦੀ ਪਿਆਰੀ ਰਾਣੀ ਦਾ ਨਾਮ ਸੀ ਪਾਤਲਾ ਅਤੇ ਉਹਨੇ ਆਪਣੀ ਰਾਣੀ ਦੇ ਨਾਮ 'ਤੇ ਇਸ ਸ਼ਹਿਰ ਦਾ ਨਾਮ ਰੱਖ ਦਿੱਤਾ ਪਾਤਲੀ ਪੁੱਤਰ। ਚੰਦਰਗੁਪਤ ਮੌਰੀਆ ਦੇ ਵੇਲੇ ਇਸ ਸ਼ਹਿਰ ਨੂੰ ਜਦੋਂ ਸਿਆਣੇ ਵਿਦਵਾਨਾਂ ਨੂੰ ਪੜ੍ਹਿਆ ਉਹ ਕਹਿੰਦੇ ਨੇ ਇਹ ਸ਼ਹਿਰ ਉਸ ਵੇਲੇ 9 ਮੀਲ ਲੰਮਾ ਸੀ ਅਤੇ 1.5 ਮੀਲ ਚੌੜਾ ਸੀ। 9 ਮੀਲ ਲੰਬਾਈ ਵਿੱਚ ਅਤੇ 1.5 ਮੀਲ ਚੌੜਾਈ ਵਿੱਚ ਸੀ ਪਾਤਲੀ ਪੁੱਤਰ। ਤਵੱਜੋ ਦਿਆ ਜੇ, ਇਸ ਸ਼ਹਿਰ ਦੇ 4 ਚੁਫੇਰੇ ਇੱਕ ਪੱਕੀ ਦੀਵਾਰ ਸੀ, ਉਸ ਦੀਵਾਰ ਦੇ ਨਾਲ 570 ਬੁਰਜ ਸਨ। ਇਸ ਸ਼ਹਿਰ ਦੇ 64 ਮੇਨ ਦਰਵਾਜ਼ੇ ਸਨ ਜਿਨ੍ਹਾਂ ਰਾਹੀਂ ਇਹਦੇ ਵਿੱਚ ਪ੍ਰਵੇਸ਼ ਕੀਤਾ ਜਾਂਦਾ ਸੀ। ਇਸ ਸ਼ਹਿਰ ਦੇ 4 ਚੁਫੇਰੇ ਇੱਕ ਡੂੰਘੀ ਖਾਈ ਹੁੰਦੀ ਸੀ ਅਤੇ ਮੈਂ ਉਸ ਵੇਲੇ ਦੀ ਗੱਲ ਕਰ ਰਿਹਾ ਜੋ ਈਸਾ ਸੰਨ ਤੋਂ ਵੀ 500 ਸਾਲ ਪਹਿਲਾਂ ਦੀ ਘਟਨਾ। ਇਹਦੇ 570 ਬੁਰਜ ਨੇ, 4 ਚੁਫੇਰੇ ਪੱਕੀ ਦੀਵਾਰ ਹੈ,
ਚੌਂਕ ਇਹਦੇ ਮੇਨ ਦਰਵਾਜ਼ੇ ਨੇ, ਇਹਦੇ ਚਾਰ ਚਪੇਰੇ ਇੱਕ ਖਾਈ ਸੀ, ਉਹ ਖਾਈ 60 ਫੁੱਟ ਡੂੰਘੀ ਸੀ ਤੇ 45 ਫੁੱਟ ਉਹ ਖਾਈ ਚੌੜੀ ਸੀ। ਇਸ ਸ਼ਹਿਰ ਦੇ ਚਾਰ ਚਪੇਰੇ, ਤੇ ਇਹ ਉਹ ਸ਼ਹਿਰ ਹੈ ਜਿਹਦੇ ਵਿੱਚ ਮਹਾਤਮਾ ਬੁੱਧ ਦੇ ਵੀ ਚਰਨ ਪਏ ਸਨ। ਤੇ ਇਹ ਰਵਾਇਤ ਹੈ ਉੱਥੋਂ ਦੇ ਲੋਕਾਂ ਦੀ ਕਿ ਜਦੋਂ ਮਹਾਤਮਾ ਬੁੱਧ ਦੇ ਚਰਨ ਪਏ ਤੇ ਉਹਨਾਂ ਨੇ ਇਸ ਸ਼ਹਿਰ ਵਿੱਚ ਰੁਕ ਕੇ 3 ਗੱਲਾਂ ਕਹੀਆਂ ਸਨ। ਕਹਿਣ ਲੱਗੇ ਇਸ ਸ਼ਹਿਰ ਵਿੱਚ ਪਾਣੀ ਵੀ ਰਹੇਗਾ, ਇਸ ਸ਼ਹਿਰ ਵਿੱਚ ਕਹਿਣ ਲੱਗੇ ਅੱਗ ਵੀ ਰਹੇਗੀ, ਤੇ ਤੀਜੀ ਇੱਕ ਗੱਲ ਕਹੀ ਸੀ ਇਹ ਸ਼ਹਿਰ ਫੁੱਟ ਫੁੱਟ ਦਾ ਵੀ ਸ਼ਿਕਾਰ ਰਹੇਗਾ ਪਰ ਫਿਰ ਵੀ ਇਹ ਖੁਸ਼ਹਾਲ ਰਹੇਗਾ। 3 ਸ਼ਬਦ ਉਹਨਾਂ ਦੀ ਰਵਾਇਤ ਹੈ। ਦੂਸਰੀ ਇਹ ਵੀ ਰਵਾਇਤ ਹੈ ਕਿ ਇਸ ਸ਼ਹਿਰ ਦੇ ਅੰਦਰ ਜੈਨੀਆਂ ਦਾ 3ਰਾ ਮਹਾਨ ਸਮਾਗਮ ਹੋਇਆ ਸੀ। ਇਸ ਸਮਾਗਮ ਦੇ ਵਿੱਚ ਤਕਰੀਬਨ 20,000 ਜੈਨੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ ਸੀ। ਬਹੁਤ ਵੱਡਾ ਇਹ ਸਮਾਗਮ ਸੀ ਜੈਨ ਮਤ ਦਾ। ਦੂਸਰੀ ਇਹ ਵੀ ਰਵਾਇਤ ਹੈ ਕਿ ਬੋਧੀਆਂ ਦਾ ਇੱਥੇ 2ਰਾ ਮਹਾਨ ਸਮਾਗਮ ਹੋਇਆ ਸੀ ਜਿਸ ਦੀ ਪ੍ਰਧਾਨਗੀ ਮਹਾਰਾਜਾ ਅਸ਼ੋਕ ਨੇ ਕੀਤੀ ਸੀ। ਤੇ ਉਸ ਸੰਮੇਲਨ ਤੋਂ ਬਾਅਦ, ਉਸ ਸਮਾਗਮ ਤੋਂ ਬਾਅਦ ਜਿਤਨੇ ਵੀ ਬਾਹਰਲੇ ਮੁਲਕਾਂ ਵਿੱਚ ਬੋਧ ਮਤ ਫੈਲਿਆ, ਉਸ ਪਾਤਲੀ ਪੁੱਤਰ ਦੇ ਹੋਏ ਸਮਾਗਮ ਤੋਂ ਬਾਅਦ ਰਾਜਾ ਅਸ਼ੋਕ ਨੇ ਬੋਧੀ ਭਿਕਸ਼ੂਆਂ ਨੂੰ ਬਾਹਰ ਭੇਜਿਆ। ਉਹ ਆਪ ਰਾਜਾ ਸੀ। ਤੇ ਇੱਕ ਅਰਜ਼ ਕਰਾਂ, ਕਿਉਂਕਿ ਸਮਾਂ ਉਸ ਤਰ੍ਹਾਂ ਹੈ, ਕੁਝ ਦਿਨ ਉਹ ਜਿਹੇ ਨੇ, ਨਹੀਂ ਤਾਂ ਇੱਕ ਜ਼ਰੂਰ ਬੇਨਤੀ ਕਰਨੀ ਹੈ, ਜਿਤਨੇ ਵੀ ਧਰਮ ਪ੍ਰਫੁੱਲਤ ਹੋਏ ਨੇ, ਕੱਲ੍ਹ ਵੀ ਅਰਜ਼ ਕੀਤੀ ਸੀ, ਉਹਨਾਂ ਵਿੱਚ ਰਾਜ ਭਾਗ ਦਾ ਬਹੁਤ ਵੱਡਾ ਯੋਗਦਾਨ। ਜੇ ਕਿਤੇ ਰਾਜਾ ਅਸ਼ੋਕ ਬੁੱਧ ਮਤ ਨੂੰ ਗ੍ਰਹਿਣ ਨਾ ਕਰਦਾ ਤੇ ਸ਼ਾਇਦ ਅੱਜ ਬਾਹਰਲੇ ਮੁਲਕਾਂ ਵਿੱਚ ਇਸ ਮਤ ਦਾ ਬੋਲਬਾਲਾ ਨਾ ਮਿਲਦਾ। ਜੈਨੀਆਂ ਨੂੰ, ਜੈਨ ਮਤ ਨੂੰ ਰਾਜਿਆਂ ਮਹਾਰਾਜਿਆਂ ਨੇ ਧਾਰਨ ਕੀਤਾ, ਉਹ ਪ੍ਰਫੁੱਲਤ ਹੋਏ। ਕਦੇ ਤੱਕ ਉਹ ਸਨਾਤਨ ਧਰਮ ਨੂੰ ਹਿੰਦੂ ਰਾਜਿਆਂ ਨੇ ਪ੍ਰਫੁੱਲਤ ਕੀਤਾ, ਈਸਾਈ ਮਤ ਨੂੰ ਵੀ ਪ੍ਰਫੁੱਲਤ ਕੀਤਾ ਗਿਆ ਬਾਦਸ਼ਾਹਾਂ ਵੱਲੋਂ। ਮੁਸਲਮਾਨਾਂ ਨੇ ਵੀ, ਜਿਤਨੇ ਬਾਦਸ਼ਾਹ ਹੈ ਉਹਨਾਂ ਨੇ ਇਸਲਾਮ ਦੀ ਗੱਲ ਕੀਤੀ। ਇਹ ਗੱਲ ਵੱਖਰੀ ਕਿ ਕੁਝ ਕੁ ਦੇ ਪ੍ਰਚਾਰਨ ਦਾ ਤਰੀਕਾ ਜਿਹੜਾ ਉਹ ਜ਼ੋਰ ਜ਼ਬਰ ਤੇ ਜ਼ੁਲਮ ਵਾਲਾ ਸਿੱਖ ਹੈ। ਮੈਂ ਆਪਣੇ ਵਿਸ਼ੇ ਵੱਲ ਆਉਣਾ ਚਾਹੁੰਦਾ, ਸਿਰਫ ਇਸ ਸ਼ਹਿਰ ਦੇ ਸੰਬੰਧੀ ਥੋੜੀ ਜਿਹੀ ਜਾਣਕਾਰੀ ਆਪ ਨਾਲ ਸਾਂਝੀ ਕਰਕੇ, ਭਾਵਾਂ ਕਿ ਇਹਦਾ ਤਖ਼ਤ ਨਾਲ ਕੋਈ ਸੰਬੰਧ ਨਹੀਂ, ਕਿ ਰਾਜਾ ਅਸ਼ੋਕ ਦੀ ਪ੍ਰਧਾਨਗੀ ਵਿੱਚ ਬੋਧੀਆਂ ਦਾ ਸੰਮੇਲਨ ਹੋਇਆ। ਉਦੋਂ ਬਾਅਦ ਰਾਜਾ ਅਸ਼ੋਕ ਨੇ ਬੋਧੀਆਂ ਨੂੰ ਵੱਖ ਵੱਖ ਥਾਵਾਂ ਤੇ ਪ੍ਰਚਾਰ ਕਰਨ ਲਈ ਭੇਜੇ। ਦੇਖੋ, 2 ਮਹਾਨ ਵਿਦਵਾਨਾਂ ਦਾ ਨਾਮ ਆਮ ਤੌਰ ਤੇ ਹਿੰਦੁਸਤਾਨ ਦੀ ਧਰਤੀ ਤੇ ਲਿਆ ਜਾਂਦਾ ਹੈ। ਇੱਕ ਅਰਥ ਸ਼ਾਸਤਰੀ ਹੋਇਆ ਬੜਾ ਮਹਾਨ, ਉਹਨੂੰ ਕਿਹਾ ਜਾਂਦਾ ਕੌਟਲਯ, ਉਹਨੇ ਅਰਥ ਸ਼ਾਸਤਰ ਲਿਖੇ। ਤੇ ਜਦੋਂ ਉਸ ਅਰਥ ਸ਼ਾਸਤਰ ਨੂੰ ਉਹ ਲਿਖਦਾ ਹੈ ਤੇ ਕਹਿੰਦੇ ਨੇ ਉਹ ਇਹੀ ਪਾਟਲੀ ਪੁੱਤਰ ਦੀ ਪਟਨੇ ਦੀ ਧਰਤੀ ਸੀ ਜਿੱਥੇ ਏਡੇ ਵੱਡੇ ਮਹਾਨ ਅਰਥ ਸ਼ਾਸਤਰੀ ਨੇ ਅਰਥ ਸ਼ਾਸਤਰ ਦਾ ਗ੍ਰੰਥ ਲਿਖਿਆ। ਉਸ ਤੋਂ ਬਾਅਦ ਜਦੋਂ ਕਿਤੇ ਵਿਆਕਰਨ ਦੀ ਗੱਲ ਚੱਲਦੀ, ਭਾਵੇਂ ਕੋਈ ਪੰਜਾਬੀ ਦੀ ਵਿਆਕਰਨ ਦੀ ਗੱਲ ਕਰੇ, ਭਾਵੇਂ ਕੋਈ ਹਿੰਦੀ ਦੀ ਗੱਲ ਕਰੇ, ਭਾਵੇਂ ਕੋਈ ਸੰਸਕ੍ਰਿਤ ਦੀ ਗੱਲ ਕਰੇ, ਕਿਸੇ ਵੀ ਵਿਆਕਰਨ ਦੇ ਗਿਆਤਾ ਨੂੰ ਪੁੱਛਿਓ ਤੇ ਸਭ ਤੋਂ ਪਹਿਲਾਂ ਜਿਹੜਾ ਵਿਆਕਰਨ ਦਾ ਮਹਾਨ ਵਿਆਖਿਆਕਾਰ ਹੈ ਨਾ, ਉਹ ਪਾਣਨੀ ਨੂੰ ਮੰਨਿਆ ਜਾਂਦਾ। ਸ਼ਾਇਦ ਆਪ ਜੀ ਨੇ ਨਾਮ ਪਹਿਲਾਂ ਸੁਣਿਆ ਹੋਵੇ ਕਿ ਪਾਣਨੀ ਰਿਸ਼ੀ ਜਿਹੜਾ, ਕੁਝ ਪਾਣਨੀ ਵੀ ਕਹਿੰਦੇ ਨੇ, ਕਹਿੰਦੇ ਨੇ ਇਹਨੇ ਸੰਸਕ੍ਰਿਤ ਦੀ ਵਿਆਕਰਨ ਨਿਯਤ ਕੀਤੀ ਸੀ। ਇਹਨੇ 8 ਹਿੱਸਿਆਂ ਵਿੱਚ 8 ਅਧਿਆਇ ਵੱਖ ਵੱਖ ਰਚ ਕੇ ਸੰਸਕ੍ਰਿਤ ਦੀ ਵਿਆਕਰਨ, ਸੰਸਕ੍ਰਿਤ ਦੀ ਵਿਆਕਰਨ ਕਾਇਮ ਕੀਤੀ ਤੇ ਉਸ ਵਿਆਕਰਨ ਦੇ ਗ੍ਰੰਥ ਨੂੰ 8 ਅਧਿਆਈ ਕਿਹਾ ਜਾਂਦਾ ਹੈ। ਤੇ ਗੁਰੂ ਸਾਹਿਬ ਨੇ ਉਸ ਗ੍ਰੰਥ ਦਾ ਬਾਣੀ ਵਿੱਚ ਜ਼ਿਕਰ ਵੀ ਕੀਤਾ। ਮੈਂ ਹੈਰਾਨ ਹੋਇਆ, ਭਾਵਾਂ ਅਸੀਂ ਬਾਣੀ ਵਿੱਚੋਂ ਪੜ੍ਹਨੇ ਹਾਂ, ਕੋਈ ਪੜ੍ਹਤਾ ਸਹਿਸਾ ਕ੍ਰਿਤਾ, ਕੋਈ ਪੜ੍ਹੇ ਪੁਰਾਣਾ। ਦੇਖੋ, ਸਹਿਸਕ੍ਰਿਤੀ ਸੰਸਕ੍ਰਿਤੀ ਨਹੀਂ। ਮੈਂ ਅਰਥ ਵੀ ਕੀਤੀ ਸੀ ਜਦੋਂ ਇੱਥੇ ਸਹਿਸਕ੍ਰਿਤੀ ਸ਼ਲੋਕਾਂ ਦੀ ਵਿਆਖਿਆ ਆਰੰਭ ਕੀਤੀ, ਉਹ ਇੱਕ ਪ੍ਰਕਿਰਤਕ, ਇੱਕ ਸਾਧ ਭਾਖਾ ਹੈ, ਸੰਸਕ੍ਰਿਤੀ ਨਹੀਂ ਆਪਾਂ ਕਹਿ ਸਕਦੇ। ਪਰ ਅਸ਼ਟ ਦਿਹਾਈ ਪੰਨੀ ਰਿਸ਼ੀ ਨੇ ਇਹਦੇ 8 ਵੱਖ ਵੱਖ ਅਧਿਆਏ ਬਣਾ ਕੇ ਉਹਨਾਂ ਨੇ ਸੰਸਕ੍ਰਿਤ ਦੀ ਵਿਆਕਰਨ ਕਾਇਮ ਕਰ ਦਿੱਤੀ। ਤੇ ਗੁਰੂ ਸਾਹਿਬ ਨੇ ਇੱਕ ਤੁਕ ਕਹੀ ਤੇ ਬੜੀ ਵਾਰੀ ਉਹ ਜਦੋਂ ਬਾਣੀ ਵਿੱਚ ਪੜ੍ਹਨੀ, ਕਈ ਵਾਰੀ ਕਈ ਤੁਕਾਂ ਦੇ ਅਰਥ ਨਹੀਂ ਵੇਖੇ ਹੁੰਦੇ ਤੇ ਮਨ ਵਿੱਚ ਆਉਣਾ ਵੀ ਇਹਦੇ ਅਰਥ ਕੀ ਹੋਣਗੇ। ਅਸ਼ਟ ਸਾਜ ਸਾਜ ਪੁਰਾਣ ਸੋਧ ਹੈ ਕਰੇ ਵੇਦ ਅਭਿਆਸ। ਹੁਣ ਜਦੋਂ ਅਸ਼ਟ ਸਾਜ ਸਾਜ ਦੀ ਗੱਲ ਆਉਣੀ ਨਾ, ਹੁਣ ਬਾਣੀ ਵਿੱਚ ਜਦੋਂ ਖੱਟ ਸ਼ਬਦ ਆਉਂਦਾ ਉਦੋਂ ਬੜੀ ਜਲਦੀ ਸਮਝ ਪੈ ਜਾਂਦੀ ਹੈ ਵੀ ਛੇ ਸ਼ਾਸਤਰਾਂ ਦੀ ਗੱਲ ਹੈ। ਖੱਟ ਦਰ ਤੇ ਛੇ ਜਦੋਂ ਬਾਣੀ ਵਿੱਚ ਆਉਂਦਾ ਨਾ ਚਾਰ ਪੁਕਾਰਾ ਨਾ ਤੂੰ ਮਾਨੈ ਤੇ ਅਚਨਚੇ ਧਿਆਨ ਤੁਰ ਜਾਂਦਾ ਸੀ ਵੀ ਇਹਦਾ ਅਰਥ ਹੈ ਚਾਰ ਵੇਦ। ਜਦੋਂ ਆਉਂਦਾ ਦਸ ਅਠੇ ਤੇ ਉਦੋਂ ਵੀ ਧਿਆਨ ਤੁਰ ਜਾਣਾ ਵੀ ਹਜ਼ੂਰ ਨੇ ਇਹਦਾ ਅਠਾਰਾਂ ਪੁਰਾਣਾ ਦਾ ਜ਼ਿਕਰ ਕੀਤਾ, ਦਸ ਤੇ ਅੱਠ ਅਠਾਰਾਂ ਪੁਰਾਣ। ਤਵੱਜੋ ਦਿਓ ਥੋੜੀ ਜੀ, ਦੇਖੋ ਜਦੋਂ ਚਾਰ ਸ਼ਬਦ ਹੁੰਦਾ ਚਾਰ ਪੁਕਾਰਾ ਨਾ ਤੂੰ ਮਾਨੈ, ਕਹਿਣ ਲੱਗੇ ਖੱਟ ਪੀ ਏਕਾ ਬਾਤ ਬਖਾਨੈ, ਦਸ ਅਸਤੀ ਮਿਲ ਏਕੋ ਕਹਿਆ, ਦਸ ਤੇ ਅਸਤੀ, ਦਸ ਤੇ ਅੱਠ ਅਠਾਰਾਂ ਪੁਰਾਣ, ਚਾਰ ਵੇਦ, ਛੇ ਸ਼ਾਸਤਰ। ਤੇ ਇੱਕ ਤੁਕ ਬਾਣੀ ਵਿੱਚ ਬੜੀ ਵਾਰੀ ਆਉਂਦੀ ਅੱਠ ਸੱਠ, ਅਸਰ ਤੀਰਥ ਸਗਲ ਪੁੰਨ। ਹੁਣ ਅੱਠ ਪਹਿਲਾਂ ਲੱਗਾ, ਸੱਠ ਪਿੱਛੇ ਲੱਗਾ, ਇਹਦਾ ਅਰਥ ਕੀ? ਤੇ ਆਪਾਂ ਸੋਚਾਂਗੇ ਵੀ ਸਾਹਿਬ ਨੇ ਕਿਹਾ ਅੱਠ ਸੱਠ, ਅੱਠ ਤੇ ਸੱਠ ਹੁੰਦੇ ਨੇ ਅਠਾਹਠ, ਤੇ ਜਿੱਥੇ ਅਸਰ ਸ਼ਬਦ ਆ ਜਾਏ ਨਾ ਭਾਵੇਂ ਤੀਰਥ ਨਾ ਵੀ ਆਵੇ ਤੇ ਚੇਤੇ ਰੱਖੀ ਉੱਥੇ ਅਸਰਦਾਰ ਤੇ ਅਠਾਹਠ ਤੀਰਥ। ਬੜੀ ਵਾਰੀ ਇਹ ਤੁਕ ਪੜੀ ਕਿ ਅਸ਼ਟ ਸਾਜ ਸਾਜ ਸੋਧੈ। ਦੇਖੋ ਬੰਦੇ ਅੱਠ ਸਾਜ ਦਾ ਅਰਥ ਹੈ ਕਿ ਅਸ਼ਟ ਅਧਿਆਈ ਪੰਨਣੀ ਦੀ ਜਿਹੜੀ ਵਿਆਕਰਨ ਹੈ ਉਹਨੂੰ ਲੈ ਕੇ ਵੇਦਾਂ ਤੇ ਪ੍ਰਾਣਾ ਦਾ ਅਭਿਆਸ ਪਿਆ ਕਰਨਾ। ਇਹਦਾ ਮਤਲਬ ਕਿ ਅਸ਼ਟਾਧਿਆਈ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਵੀ ਕੀਤਾ। ਵੈਸੇ ਇੱਕ ਬਹੁਤ ਵੱਖਰਾ ਵਿਸ਼ਾ, ਬੜੇ ਤੁਹਾਡੇ ਵਿੱਚ ਪੜ੍ਹੇ ਲਿਖੇ ਸੱਜਣ, ਮੈਨੂੰ ਇਹ ਗੱਲ ਦੀ ਖੁਸ਼ੀ ਹੈ ਕਿ ਜਦੋਂ ਪੁਸਤਕਾਂ ਪੜ੍ਹਨ ਵਾਲੇ ਸੱਜਣ ਕੋ ਮਿਲਦੇ ਨੇ ਤੇ ਉਹਨਾਂ ਦੇ ਕੋਲ ਬੈਠ ਕੇ ਜਦੋਂ ਕਥਾ ਕਰੀਏ ਤੇ ਰਸ ਕੁਝ ਹੋਰ ਹੀ ਬਣਦਾ, ਫਰਕ ਹੈ ਨਾ। ਬੜੇ ਸਿਆਣੇ ਸਿਆਣੇ ਸੱਜਣ ਵੀ ਬੈਠੇ ਨੇ। ਗੁਰਮੁਖੀ ਲਿਪੀ ਦੀ ਆਪਾਂ ਗੱਲ ਕਰਨੀ ਹੈ, ਜੇ ਕਿਤੇ ਵੇਖੋ ਹੁਣ ਤਾਂ ਬਹੁਤ ਸਾਰੀਆਂ ਕਿਤਾਬਾਂ ਆ ਗਈਆਂ ਨੇ ਭਾਸ਼ਾ ਵਿਗਿਆਨ ਦੇ ਨਾਲ ਸੰਬੰਧਿਤ, ਪਰ ਡਾਕਟਰ ਜੀ ਪੀ ਸਿੰਘ ਉਹਨਾਂ ਦੀ ਕਿਤਾਬ ਗੁਰਮੁਖੀ ਲਿਪੀ ਦਾ ਇਤਿਹਾਸ ਸਨ 1948 ਦੇ ਕਰੀਬ ਉਹਨਾਂ ਨੇ ਪੁਸਤਕ ਲਿਖੀ ਹੈ। ਜੇ ਕਿਤੇ ਮਿਲੇ ਤੇ ਮੈਂ ਸਿਫਾਰਿਸ਼ ਕਰਾਂਗਾ ਸੱਜਣਾ ਨੂੰ ਕਿ ਇਸ ਪੁਸਤਕ ਨੂੰ ਜ਼ਰੂਰ ਪੜ੍ਹਿਓ। ਹੈਰਾਨ ਹੋਇਆ, ਉਹ ਕਹਿੰਦੇ ਨੇ ਜਿਹੜੇ ਆਪਾਂ ਅੱਖਰ ਪੜ੍ਹਨੇ ਆ ਗੁਰੂ ਗ੍ਰੰਥ ਸਾਹਿਬ ਦੀ ਗਿਣਤੀ ਦੇ ਇੱਕ ਦੋ ਤਿੰਨ ਪੰਨੇ, ਉਹ ਕਹਿੰਦੇ ਨੇ ਇਹਨਾਂ ਅੱਖਰਾਂ ਦਾ ਜਨਮ ਜਿਹੜਾ ਅੰਕਾਂ ਦਾ ਜਨਮ ਵੀ ਅੱਖਰਾਂ ਵਿੱਚੋਂ ਹੋਇਆ। ਧਿਆਨ ਦਿਆ ਜੇ ਕਿ ਆਪ ਈੜੀ ਪੜ੍ਹਦੇ ਹੋ, ਈੜੀ ਜਦੋਂ ਲਿਖਣੇ ਆ ਤੇ ਕਿਤੇ ਗੁਰਮੁਖੀ ਵਿੱਚ ਆਏ ਜਦੋਂ ਆਪਾਂ ਅੰਕਾਂ ਨੂੰ ਪੜ੍ਹੀਏ ਏਕਾ ਪੜ੍ਹਨੇ ਆ ਤੇ ਈੜੀ ਤੇ ਏਕੇ ਦੀ ਸ਼ਕਲ ਇੱਕੋ ਜਿਹੀ ਬਣ ਜਾਂਦੀ। ਆਪਾਂ ਜਦੋਂ ਦੋ ਲਿਖਣੇ ਆ, ਵੈਸੇ ਮੇਰਾ ਇਹ ਵਿਸ਼ਾ ਨਹੀਂ ਹੈ ਤੇ ਪੜ੍ਹਾਉਣ ਵਾਲੇ ਜਿਹੜੇ ਟੀਚਰ ਨੇ ਉਹਨਾਂ ਦਾ ਵਿਸ਼ਾ ਵੀ ਜਦ ਅਸੀਂ ਦੋ ਲਿਖਣੇ ਆ, ਕਦੀ ਦੇਖੋ ਆਪਾਂ ਦੋ ਲਿਖੀਏ ਅੰਕਾਂ ਵਿੱਚ ਤੇ ਗੁਰਮੁਖ ਵਿੱਚ ਆਏ ਦੱਦੇ ਨੂੰ ਪਾਇਓ, ਦੱਦੇ ਦੀ ਤੇ ਦੋ ਦੀ ਸ਼ਕਲ ਇੱਕੋ ਜਿਹੀ ਬਣ ਜਾਂਦੀ। ਜਦੋਂ ਆਪਾਂ ਲਿਖਦੇ ਹਾਂ ਤੱਤਾ, ਤੱਤੇ ਦੀ ਤੇ ਤਿੰਨ ਦੀ ਸ਼ਕਲ ਇੱਕੋ ਜਿਹੀ ਬਣ ਜਾਂਦੀ। ਜਦੋਂ ਆਪਾਂ ਪਾਉਂਦੇ ਹਾਂ ਚੱਚਾ ਘੁੰਡੀ ਪਾ ਕੇ, ਕਦੀ ਧਿਆਨ ਦਿਆ ਦਿਓ ਉਦੋਂ ਚਾਰ ਦੀ ਸ਼ਕਲ ਬਣਦੀ। ਜਦੋਂ ਆਪਾਂ ਗੁਰਮੁਖੀ ਚ ਪੜ੍ਹਦੇ ਹਾਂ ਪੱਪਾ ਅੱਖਰ ਤੇ ਪੱਪੇ ਤੇ ਪੰਜ ਦੀ ਸ਼ਕਲ ਜਿਹੜੀ ਉਹ ਇੱਕੋ ਜਿਹੀ। ਜਦੋਂ ਆਪਾਂ ਛੱਛਾ ਪਾਉਂਦੇ ਹਾਂ ਤੇ ਕਦੀ ਦੇਖੋ ਸ਼ਕਲਾਂ ਉਹਨਾਂ ਦੀ ਤਕਰੀਬ ਕਰੀਬ, ਇਹਨਾਂ ਸਾਰੇ ਅੱਖਰਾਂ ਨੂੰ ਅੰਕਾਂ ਦੀ ਪਦੈਸ਼ ਇਹ ਗੁਰਮੁਖੀ ਅੱਖਰ ਕਹਿ। ਖੈਰ ਧਿਆਨ ਦਿਆ ਜੇ ਗੁਰਮੁਖੋ, ਸਤਿਗੁਰੂ ਨੇ ਉਸ ਪੰਨਣੀ ਦਾ ਵੀ ਜ਼ਿਕਰ ਕੀਤਾ ਤੇ ਮੈਂ ਜਿਹੜੀ ਅਰਜ਼ ਕਰ ਰਿਹਾ ਕਿ ਸਭ ਤੋਂ ਵੱਡਾ ਅਰਥ ਸ਼ਾਸਤਰੀ ਕੌਟਲਿਆ, ਉਹਨੇ ਅਰਥ ਸ਼ਾਸਤਰ ਲਿਖਿਆ ਪਾਟਲੀ ਪੁੱਤਰ ਵਿੱਚ। ਪਾਨਣੀ ਰਿਸ਼ੀ ਨੇ ਜਦੋਂ ਅਸ਼ਟ ਅਧਿਆਈ ਉਹਨੇ ਸੰਸਕ੍ਰਿਤ ਦੀ ਵਿਆਕਰਨ ਤਿਆਰ ਕੀਤੀ ਹੈ ਤੇ ਉਹ ਵੀ ਉਹਨੇ ਪਾਟਲੀ ਪੁੱਤਰ ਦੀ ਧਰਤੀ ਤੇ ਤਿਆਰ ਕੀਤੀ ਸੀ। ਔਰੰਗਜ਼ੇਬ ਮੁਗਲਾਂ ਦਾ ਸਮਾਂ ਜਦੋਂ ਹੁੰਦਾ, ਕੁਝ ਕੁ ਸਮੇਂ ਲਈ ਜਦੋਂ ਆਪਾਂ ਚੰਦਰਗੁਪਤ ਦਾ ਇਤਿਹਾਸ ਪੜ੍ਹਨੇ ਹਾਂ, ਉਸ ਵਿੱਚ ਪਟਨੇ ਸ਼ਹਿਰ ਦਾ ਜ਼ਿਕਰ ਕਈ ਥਾਵਾਂ ਤੇ ਸੰਸਕ੍ਰਿਤ ਗ੍ਰੰਥਾਂ ਵਿੱਚ ਮਿਲਦਾ ਹੈ। ਜਦੋਂ ਔਰੰਗਜ਼ੇਬ ਦਾ ਸਮਾਂ ਹੈ, ਇਸ ਸ਼ਹਿਰ ਦਾ ਨਾਮ ਚੇਂਜ ਹੋਇਆ ਸੀ, ਕੁਝ ਸਮੇਂ ਲਈ ਨਾਮ ਰੱਖਿਆ ਸੀ ਇਹਦਾ ਅਜ਼ੀਮਾਬਾਦ। ਕਿਉਂ? ਔਰੰਗਜ਼ੇਬ ਨੇ ਆਪਣੇ ਪੋਤੇ ਨੂੰ ਇੱਥੋਂ ਦਾ ਗਵਰਨਰ ਬਣਾ ਕੇ ਜਦੋਂ ਭੇਜਿਆ ਤੇ ਉਹਦਾ ਨਾਮ ਸੀ ਅਜ਼ੀਮ, ਤੇ ਔਰੰਗਜ਼ੇਬ ਦੇ ਪੋਤੇ ਦੇ ਨਾਮ ਤੇ ਜਿਹੜਾ ਪਾਟਲੀ ਪੁੱਤਰ ਸੀ, ਕਦੀ ਜਿਸ ਸ਼ਹਿਰ ਨੂੰ ਕਦੀ ਪੁਸ਼ਪਪੁਰ ਕਿਹਾ ਜਾਂਦਾ ਸੀ, ਜਿਹਨੂੰ ਪਦਮਾਵਤੀ ਕਿਹਾ ਜਾਂਦਾ ਸੀ, ਜਿਨ੍ਹਾਂ ਨੂੰ ਯੂਨਾਨੀਆਂ ਨੇ ਆਪਣੇ ਆਪ ਨਾਮ ਦਿੱਤੇ, ਤੇ ਜਦੋਂ ਸਮਾਂ ਆਇਆ ਔਰੰਗਜ਼ੇਬ ਦਾ ਉਹਦੇ ਪੋਤੇ ਦੇ ਨਾਮ ਤੇ ਅਜ਼ੀਮਾਬਾਦ ਵੀ ਰੱਖਿਆ। ਪਰ ਜੋ ਆਪਾਂ ਅੱਜ ਪੜ੍ਹਨੇ ਹਾਂ, ਆਮ ਤੌਰ ਤੇ ਲੋਕ ਸ਼ਬਦ ਪਟਨਾ ਸ਼ਹਿਰ ਤੇ ਪਟਨਾ ਜੰਕਸ਼ਨ ਕਹਿੰਦੇ ਨੇ, ਪਰ ਸਿੱਖ ਦੇ ਸਾਹਮਣੇ ਜਦੋਂ ਇਹ ਸ਼ਹਿਰ ਆਉਂਦਾ ਤੇ ਕੁਦਰਤੀ ਤੌਰ ਤੇ ਇਹਦੇ ਖਿਰਦੇ ਦੀ ਭਾਵਨਾ ਨਾ ਸ਼ਹਿਰ ਕਹਿੰਦੀ ਹੈ ਨਾ ਜੰਕਸ਼ਨ ਕਹਿੰਦੀ ਹੈ, ਇੱਕੋ ਖਿਰਦੇ ਵਿੱਚੋਂ ਆਵਾਜ਼ ਨਿਕਲਦੀ ਹੈ ਪਟਨਾ ਸਾਹਿਬ, ਕਿਉਂਕਿ ਗੁਰੂ ਸਾਹਿਬ ਦੀ ਬਖਸ਼ਿਸ਼ ਦੁਆਰਾ ਗੁਰਸਿੱਖਾਂ ਦਾ ਸਿੱਖ ਪੰਥ ਦਾ ਇਹ ਦੂਜਾ ਤਖ਼ਤ ਹੈ। ਇਸ ਤਖ਼ਤ ਨੂੰ ਜਦੋਂ ਪੜ੍ਹੀਏ, ਆਓ ਮੈਂ ਇਸ ਦੇ ਗੁਰੂ ਇਤਿਹਾਸ ਨਾਲ ਸੰਬੰਧਿਤ ਆਪ ਨਾਲ ਵਿਚਾਰ ਕਰਨੀ ਚਾਹੁੰਦਾ। ਸੰਨ 1504 ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਇਸ ਪਵਿੱਤਰ ਇਸ ਸ਼ਹਿਰ ਦੇ ਅੰਦਰ ਪਏ। ਸਿੱਖ ਵਿਦਵਾਨ ਕਹਿੰਦੇ ਨੇ ਪੱਛਮੀ ਦਰਵਾਜ਼ੇ ਰਾਹੀਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਇਸ ਸ਼ਹਿਰ ਦੇ ਅੰਦਰ ਪ੍ਰਵੇਸ਼ ਕੀਤਾ ਸੀ। ਦੇਖੋ ਆਰੰਭ ਤੋਂ ਲੈ ਕੇ ਹੁਣ ਤੱਕ ਦਾ ਸੰਖੇਪ ਜਿਹਾ ਇਤਿਹਾਸ ਆਪ ਨਾਲ ਸਾਂਝਾ ਕਰਨਾ। ਗੁਰੂ ਨਾਨਕ ਸਾਹਿਬ ਜਦੋਂ ਸੰਨ 1504 ਵਿੱਚ ਇਸ ਸ਼ਹਿਰ ਅੰਦਰ ਪ੍ਰਵੇਸ਼ ਕਰਦੇ ਨੇ ਤੇ ਸ਼ਹਿਰ ਤੋਂ ਬਾਹਰ ਹਜ਼ੂਰ ਨੇ ਆਪਣਾ ਟਿਕਾਣਾ ਲਾਇਆ ਸੀ। ਇੱਥੇ ਭਾਈ ਸਾਹਿਬ ਭਾਈ ਮਰਦਾਨਾ ਜੀ ਜੋ ਜਨਮ ਸਾਖੀਆਂ ਵਿੱਚ ਬਚਨ ਆਉਂਦੇ ਨੇ ਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਬੈਠਿਆ ਦੇਖਿਆ ਵੀ ਕੁਝ ਲੋਕ ਐਸ਼ੋ ਇਸ਼ਰਤ ਵਿੱਚ ਖਰਚਤ ਨੇ, ਕੁਝ ਲੋਕ ਜਿਹੜੇ ਨੇ ਲਿਖ ਰਹੇ ਨੇ, ਕੁਝ ਪੜ੍ਹ ਰਹੇ ਨੇ, ਕੋਈ ਕਾਰੋਬਾਰ ਕਰ ਰਹੇ ਨੇ। ਤੇ ਉਹਨੇ ਇੱਕ ਬਚਨ ਕੀਤਾ ਸੀ, ਦਾਤਾ ਇਹ ਅਮੋਲਕ ਸਰੀਰ ਹੈ, ਇਹਦੀ ਕੀਮਤ ਕੋਈ ਨਹੀਂ, ਪਰ ਕੀ ਕਾਰਨ ਕਿ ਸਾਰੇ ਲੋਕ ਇਹਦੀ ਕਦਰ ਕਿਉਂ ਨਹੀਂ ਜਾਣਦੇ। ਸਾਹਿਬ ਨੇ ਸ਼ਬਦ ਕਹਿ ਸਨ, ਮਰਦਾਨਿਆਂ ਚੇਤੇ ਰੱਖੀ ਇਹ ਅਮੋਲਕ ਹੀਰਾ ਮਿਲਿਆ ਸਭ ਨੂੰ ਵੇ, ਪਰ ਜ਼ਰੂਰੀ ਨਹੀਂ ਕਿ ਜਿਨ੍ਹਾਂ ਨੂੰ ਹੀਰਾ ਮਿਲ ਜਾਏ ਉਹਨਾਂ ਨੂੰ ਹੀਰੇ ਦੀ ਕਦਰ ਵੀ ਹੋਵੇ। ਕਦਰ ਕੇਵਲ ਉਹ ਜਾਣਨਗੇ ਜਿਹੜੇ ਪਾਰਖੂ ਹੋਣਗੇ। ਤੇ ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਕਬੀਰ ਸਾਹਿਬ ਨੇ ਇੱਕ ਬਚਨ ਕਹਿਣ ਲੱਗੇ, ਅੱਖਾਂ ਤੋਂ ਅੰਨਾ ਬੰਦਾ ਤੁਰਿਆ ਜਾਂਦਾ ਤੇ ਉਹਦੇ ਰਸਤੇ ਦੇ ਵਿੱਚ ਕੀਮਤੀ ਮੋਤੀ ਵਿਖਰੇ ਨੇ, ਉਸ ਅੰਨੇ ਨੂੰ ਨਜ਼ਰ ਨਹੀਂ ਆਉਂਦਾ, ਪੈਰਾਂ ਦੀਆਂ ਤਲੀਆਂ ਤੇ ਹੀਰੇ ਚੁੱਭਦੇ ਨੇ, ਮੋਤੀ ਚੁੱਭਦੇ ਨੇ, ਉਹਦੇ ਵਾਸਤੇ ਮੋਤੀ ਹੀਰਿਆਂ ਦੀ ਕੋਈ ਕੀਮਤ ਨਹੀਂ, ਉਹਦੇ ਵਾਸਤੇ ਧਰਤੀ ਤੇ ਵਿਖਰੇ ਹੋਏ ਛੋਟੇ ਛੋਟੇ ਪੱਥਰ ਨੇ। ਸਾਹਿਬ ਨੇ ਸ਼ਬਦ ਕਿਹਾ, ਕਹਿਣ ਲੱਗੇ ਹੀਰੇ ਦੀ ਪਰਖ ਵੀ ਅੱਖਾਂ ਵਾਲੇ ਨੂੰ ਵੇ, ਪਰ ਅੱਖਾਂ ਵਾਲੇ ਦਾ ਅਰਥ ਇਹ ਨਹੀਂ ਕਿ ਜਿਹੜਾ ਕੇਵਲ ਦੇਖਦਾ, ਇੱਥੇ ਅੱਖਾਂ ਵਾਲੇ ਦਾ ਅਰਥ ਹੈ ਜਿਹੜਾ ਹੀਰੇ ਦਾ ਪਾਰਖੂ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕਹਿਣ ਲੱਗੇ, ਕਬੀਰ ਮਾਰਗ ਮੋਤੀ ਬਿਥਰੇ ਅੰਧਾ ਨਿਕਸ਼ੋ ਆਏ, ਪਰ ਪਿਆਰਿਓ ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੈ ਜਾਏ ਰੱਬਾ। ਜੇ ਤੂੰ ਸੋਝੀ ਨਹੀਂ ਦਿੱਤੀ, ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਮਨੁੱਖਾ ਦੇਈ ਕੀਮਤੀ ਹੀਰਾ। ਹਜ਼ੂਰ ਗਏ ਨੇ ਇਸ ਪਾਤਲੀ ਪੁੱਤਰ ਇਸ ਪਟਨੇ ਦੀ ਧਰਤੀ ਤੇ ਜਿੱਥੇ ਪਹਿਲਾਂ ਵਿਦਵਾਨਾਂ ਦੇ ਮਹਾਂਪੁਰਸ਼ਾਂ ਦੇ ਵੀ ਚਰਨ ਪਏ ਨੇ, ਅੱਜ ਦੀਨ ਦੁਨੀ ਦੇ ਤਾਰਕ ਧੰਨ ਗੁਰੂ ਨਾਨਕ ਸਾਹਿਬ ਬੈਠੇ, ਕੀਰਤਨ ਹੋਇਆ। ਭਾਈ ਮਰਦਾਨੇ ਨੇ ਇੱਥੇ ਇੱਕ ਬੇਨਤੀ ਕੀਤੀ ਕਿ ਹੇ ਦਾਤਾਰ ਸਤਿਗੁਰੂ, ਕਿ ਸਰੀਰ ਦਾ ਧਰਮ ਇਹਨੂੰ ਭੁੱਖ ਲੱਗੀ ਤੇ ਕਿਰਪਾ ਕਰੋ ਕੁਝ ਛਕਣ ਦਾ ਪ੍ਰਬੰਧ ਕੀਤਾ ਜਾਏ। ਤੇ ਜਨਮ ਸਾਖੀ ਵਾਲੇ ਨੇ ਬਚਨ ਕਿਹਾ ਵੀ ਸਤਿਗੁਰੂ ਨੇ ਇੱਕ ਕੀਮਤੀ ਲਾਲ, ਕਈਆਂ ਨੇ ਪੱਥਰ ਲਿਖਿਆ, ਕਈਆਂ ਲਾਲ ਲਿਖਿਆ, ਕੀਮਤੀ ਲਾਲ ਭਾਈ ਮਰਦਾਨੇ ਨੂੰ ਦਿੱਤਾ ਕਿ ਮਰਦਾਨਿਆਂ ਜਾ ਸ਼ਹਿਰ ਵਿੱਚ, ਬੜਾ ਪੁਰਾਣਾ ਇਹ ਸ਼ਹਿਰ ਹੀ, ਬੜੇ ਸਿਆਣੇ ਸਿਆਣੇ ਲੋਕ ਵੀ ਰਹਿੰਦੇ ਨੇ, ਇਸ ਸ਼ਹਿਰ ਵਿੱਚ ਕੀਮਤੀ ਲਾਲ ਨੂੰ ਵੇਚੀ ਤੇ ਇਹਦੇ ਬਦਲੇ ਤੂੰ ਖਾਣ ਨੂੰ ਕੁਝ ਲਾਇਆ ਜਾਂ ਇਹਨੂੰ ਵੇਚ ਕੇ ਪੈਸੇ ਲਈ, ਪੈਸਿਆਂ ਦਾ ਕੁਝ ਖਾਣ ਨੂੰ ਲਿਆ। ਹੁਣ ਪਟਨੇ ਦੀ ਧਰਤੀ ਤੇ ਭਾਈ ਮਰਦਾਨਾ ਇਉਂ ਕਹਿ ਲਵੋ, ਹਜ਼ੂਰ ਸ਼ਹਿਰ ਵਿੱਚ ਅਜੇ ਪ੍ਰਵੇਸ਼ ਨਹੀਂ ਕੀਤੇ, ਸੰਨ 1504 ਨੂੰ ਗੁਰੂ ਕਾ ਰਬਾਬੀ ਪਹਿਲੀ ਵਾਰੀ ਉਹਦੇ ਪਟਨੇ ਦੀਆਂ ਗਲੀਆਂ ਵਿੱਚ ਉਹਦੇ ਚਰਨ ਪਏ। ਜਦੋਂ ਗਏ ਕੀਮਤੀ ਲਾਲ ਉਹਦੇ ਹੱਥ ਵਿੱਚ, ਉਹਨੇ ਕਿਸੇ ਦੁਕਾਨਦਾਰ ਕੋਲ ਜਿਹਦੇ ਕੋਲ ਗਏ, ਜੇ ਕਿਸੇ ਕੱਪੜੇ ਵਾਲੇ ਕੋਲ ਗਏ, ਮੈਂ ਸੰਖੇਪ ਚਰਜ ਕਰਦਿਆਂ, ਉਹਨੇ ਕਿਹਾ ਮੈਂ ਇਸ ਗੀਟੇ ਦਾ ਕੀ ਕਰਨਾ ਜੋ ਤੂੰ ਚੁੱਕੀ ਫਿਰਨਾ, ਇਹਦੇ ਬਦਲੇ ਗੱਜ ਕੱਪੜਾ ਮਿਲ ਸਕਦਾ। ਕਿਸੇ ਸਬਜ਼ੀ ਵਾਲੇ ਨੇ ਮੂਲੀ, ਕਿਸੇ ਨੇ ਗਾਜਰ ਕੀਮਤ ਪਾਈ ਏ, ਕਿਸੇ ਹਲਵਾਈ ਨੇ ਥੋੜ੍ਹੀ ਜਿਹੀ ਮਠਿਆਈ ਕੀਮਤ ਪਾਈ ਏ, ਤੇ ਵਿਚਾਰਾ ਸੋਚਦਾ ਕਿ ਗੁਰੂ ਦੇ ਹੱਥ ਵਿੱਚੋਂ ਆਇਆ ਇਹ ਕੀਮਤੀ ਪੱਥਰ, ਇਹ ਨਹੀਂ ਹੋ ਸਕਦਾ ਵੀ ਇੰਨਾ ਬੇਕਦਰਾ ਹੋਵੇ। ਅਖੀਰ ਤੇ ਉਹ ਸਾਲ ਸਰਾਏ ਦੀ ਦੁਕਾਨ ਤੇ ਗਿਆ। ਮੈਂ ਇਸ ਕਰਕੇ ਅਰਜ਼ ਕਰ ਰਿਹਾ ਕਿਉਂਕਿ ਜਿਹੜਾ ਤਖ਼ਤ ਬਣਿਆ ਇਹ ਸਾਲ ਸਰਾਏ ਦੇ ਘਰ ਵਿੱਚ ਬਣਿਆ ਹੋਇਆ। ਕਿਉਂ ਅਰਜ਼ ਕਰ ਰਹੇ ਹਾਂ, ਤਖ਼ਤ ਪਟਨਾ ਸਾਹਿਬ ਦੀ ਗੱਲ ਆਪਾਂ ਕਰ ਰਹੇ ਹਾਂ। ਇਹ ਸਾਲ ਸਰਾਏ ਦੀ ਦੁਕਾਨ ਤੇ ਗਏ ਤੇ ਭਾਗ ਜਾਗੇ ਨੇ। ਮੈਂ ਪਿਛਲੇ ਦਿਨ ਇਹ ਅਰਜ਼ ਕਰ ਰਿਹਾ, ਮਨ ਚ ਸੋਚਦਾ ਸਾਂ ਕਿ ਸਮੇਂ ਤੋਂ ਪਹਿਲਾਂ ਕਦੀ ਵੀ ਕਿਸੇ ਕਿਸਮ ਦਾ ਭਾਗ ਨਹੀਂ ਜੇ ਲੱਗਦਾ, ਨਾ ਦੁਨਿਆਵੀ ਤੌਰ ਤੇ ਨਾ ਪਰਮਾਰਥਕ ਤੌਰ ਤੇ। ਦੇਖੋ ਮਾਤਾ ਦੇ ਉਦਰ ਵਿੱਚ ਬੱਚਾ ਨਿਵਾਸ ਕਰਦਾ, ਇੱਕ ਬਿੰਦ ਦਾ ਕਣ ਉਹਦੇ ਵਿੱਚ ਨਿਵਾਸ ਕਰਦਾ ਕਿ ਉਸੇ ਵੇਲੇ ਆਦਮੀ ਦੀ ਮੂਰਤ ਬਣ ਜਾਂਦੀ ਹੈ। ਉਸ ਨੂੰ ਬਣਨ ਲਈ ਵੀ ਕੁਝ ਸਮਾਂ ਲੱਗਦਾ। ਧਰਤੀ ਵਿੱਚ ਬੀਜ ਪਾਉਂਦੇ ਹਾਂ ਕਿ ਉਸੇ ਵੇਲੇ ਉਹ ਸਾਨੂੰ ਫਲ ਦੇ ਦਿੰਦਾ। ਉਹਦਾ ਫਲ ਵੀ ਜਦੋਂ ਲੱਗਦਾ ਤੇ ਕੁਝ ਸਾਲ ਲੱਗ ਜਾਂਦੇ ਨੇ, ਤੇ ਗੁਰਮੁਖੋ ਰੁੱਖ ਤਾਂ ਕਈ ਸਾਲ ਪੁਰਾਣੇ, ਪਰ ਫਲ ਜਿਹੜਾ ਸਮੇਂ ਤੋਂ ਪਹਿਲਾਂ ਨਹੀਂ ਲੱਗਦਾ। ਬੰਦਿਆ ਸੱਚ ਜਾਣੀ, ਜਦੋਂ ਸਮਾਂ ਬਣਦਾ ਉਦੋਂ ਰੱਬ ਅੰਦਰ ਪਰਮਾਰਥ ਦਾ ਭਾਗ ਲਾਉਂਦਾ, ਉਸ ਤੋਂ ਪਹਿਲਾਂ ਨਹੀਂ। ਕਿ ਗੁਰੂ ਅਮਰਦਾਸ ਨੂੰ ਪਤਾ ਨਹੀਂ ਸੀ ਕਿ ਜਿੱਦਣ ਗੁਰੂ ਅੰਗਦ ਸਾਹਿਬ ਦੇ ਘਰ ਧੁਖੇ ਹੋਣਗੇ, ਬੀਬੀ ਅਮਰੋ ਨੂੰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਸਪੁੱਤਰੀ, ਗੁਰੂ ਅਮਰਦਾਸ ਉਦਣ ਬਰਾਤ ਵਿੱਚ ਨਹੀਂ ਆਏ ਹੋਣਗੇ। ਜਿੱਦਣ ਭਤੀਜੇ ਨੂੰ ਵਿਆਹ ਆਏ ਨੇ, ਕੀ ਉਦਣ ਪਤਾ ਨਹੀਂ ਹੋਣਾ ਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਸਿੱਖ ਨੇ? ਕੀ ਬੀਬੀ ਅਮਰੋ ਨੇ ਉਦੋਂ ਪਹਿਲਾਂ ਕਦੀ ਆਪਣੇ ਪਿਤਾ ਦੀ ਘਰ ਦੀ ਗੱਲ ਨਹੀਂ ਕੀਤੀ ਹੋਣੀ? ਨਵ ਬਹੂ ਆਈ ਏ, ਕੀ ਨੂੰਹ ਦੇ ਘਰ ਦੀ ਕੋਈ ਗੱਲਬਾਤ ਘਰ ਨਹੀਂ ਸ਼ੁਰੂ ਹੋਈ? ਬੀਬੀ ਅਮਰੋ ਨੂੰ ਵਿਆਹ ਵੀ ਗਏ ਨੇ, ਬੀਬੀ ਅਮਰੋ ਦੇ ਪਿਛੋਕੜ ਪੇਕੇ ਪਰਿਵਾਰ ਨੂੰ ਵੀ ਜਾਣਦੇ ਨੇ, ਪਰ ਠੋਕਰ ਉਦਣ ਵੱਜੀ ਜਿੱਦਣ ਸਮਾਂ ਆ ਬਣਿਆ ਸੀ। ਸਮਾਂ ਆਇਆ ਤੇ ਸ਼ਬਦ ਸੁਣਿਆ ਤੇ ਬਾਬਾ ਅਮਰਦਾਸ ਜੀ ਜਾ ਤੁਰੇ। ਤੇ ਕਈ ਵਾਰੀ ਅਰਜ਼ ਕਰਨਾ ਹੁੰਦਾ, ਸਮੇਂ ਤੋਂ ਪਹਿਲਾਂ ਫਲੀਪੂਤ ਨਹੀਂ ਹੁੰਦੀ ਕੋਈ ਚੀਜ਼। ਸਾਲਸਰਾਏ ਦੇ ਘਰ ਗਿਆ, ਦੁਕਾਨ ਅੱਗੇ ਗਿਆ ਭਾਈ ਮਰਦਾਨਾ, ਤੇ ਸਾਲਸਰਾਏ ਤੇਰੇ ਭਾਗ ਜਾਗੇ ਨੀ, ਪਤਾ ਨੀ ਤੂੰ ਦੁਕਾਨ ਕਰ ਦੋ ਤੇ ਚੰਗਾ ਦੋਹਰੀ ਸਹਿ। ਪਟਨੇ ਦੀਆਂ ਗਲੀਆਂ ਤੈਨੂੰ ਕੋਈ 2 ਸਾਲ, ਕੋਈ 20 ਸਾਲ, ਕੋਈ 50 ਸਾਲ, ਤੇਰੀਆਂ ਪੀੜੀਆਂ 2-3 ਤੈਨੂੰ ਚੇਤੇ ਰੱਖਦੀਆਂ, ਪਰ ਜਿਹੜਾ ਜੇ ਰਬਾਬੀ ਤੇਰੇ ਬੂਹੇ ਅੱਗੇ ਆ ਖਲੋਤਾ ਨਾ, ਜਿੰਨੀ ਦੇਰ ਤੱਕ ਧਰਤੀ ਰਹਿ ਗਏ ਲੋਕ ਤੇਰੇ ਨਾਮ ਤੋਂ ਜਾਣੂ ਰਹਿਣਗੇ। ਸਾਲਸਰਾਏ ਕੋਲ ਗਿਆ, ਕਹਿਣ ਲੱਗਾ ਕੀਮਤੀ ਲਾਲ ਹੈ, ਇਹਦੇ ਬਦਲੇ ਕੁਝ ਰੁਪਈਏ ਦੇ ਦੇ। ਸਾਲਸਰਾਏ ਨੇ ਕਿਹਾ, ਕਹਿਣ ਲੱਗਾ ਸੱਜਣਾ ਇਹ ਲਾਲ ਕਿੱਥੋਂ ਲਿਆਂਦੇ? ਕਹਿਣ ਲੱਗਾ ਮੇਰਾ ਮੁਰਸ਼ਦ ਹੈ, ਉਹਨੇ ਲਾਲ ਦਿੱਤਾ ਤੇ ਮੈਂ ਲਾਲ ਲੈ ਕੇ ਆਇਆ ਵਾਂ। ਤੇ ਕਹਿਣ ਲੱਗਾ ਵੀ ਇਸ ਲਾਲ ਦੀ ਕੀਮਤ ਨਹੀਂ ਪੈ ਸਕਦੀ। ਮਰਦਾਨਾ ਕਹਿੰਦਾ ਤੁਸੀਂ ਵੀ ਮਜ਼ਾਕ ਕੀਤਾ, ਜਿਹੜੇ ਪਹਿਲੇ ਕਰਦੇ ਰਹੇ ਨੇ, ਕੋਈ ਕੱਪੜਾ ਕੀਮਤ ਪਾਉਂਦਾ, ਕੋਈ ਮੂਲੀ, ਕੋਈ ਮਿੱਠਾ ਕੀਮਤ ਪਾਉਂਦਾ। ਸਾਲਸਰਾਏ ਨੇ ਇੱਕ ਗੱਲ ਕਹੀ, ਕਹਿਣ ਲੱਗਾ ਉਹ ਭਰਾਵਾ ਗੁੱਸਾ ਨਾ ਕਰੀ, ਜਿੰਨੀ ਮੇਰੀ ਦੁਕਾਨ ਭਰੀ ਹੈ ਸਾਰੀ ਦੁਕਾਨ ਵੀ ਦੇ ਦਿਆਂ ਤੇ ਤਾਂ ਵੀ ਲਾਲ ਦੀ ਕੀਮਤ ਨਹੀਂ ਪੈ। ਹੁਣ ਇੱਕ ਕੰਮ ਕਰ, ਇਸ ਲਾਲ ਦੀ ਕੀਮਤ ਕੋਈ ਨਹੀਂ, ਬਸ ਇਹਦੀ 100 ਰੁਪਈਆ ਮੈਂ ਦਰਸ਼ਨ ਭੇਟਾ ਤੈਨੂੰ ਦੇਣਾ, 100 ਰੁਪਈਆ, ਤੇ ਦੇਖ ਉਹਦੇ ਵੀ ਭਾਗ ਜਾਗੇ, ਨਹੀਂ ਤੇ ਦੁਕਾਨਦਾਰ ਬੇਈਮਾਨ ਹੁੰਦਾ ਐਵੇਂ ਥੋੜਾ। ਗੁਰੂ ਕਲਗੀਧਰ ਜੀ ਦਾ ਆਗਮਨ ਉਹਦੇ ਘਰ ਵਿੱਚ ਹੋ ਗਿਆ, ਕਿੰਨਾ ਕੁ ਉਸ ਬੰਦੇ ਦੀ ਪੂਰਵਲੀ ਕਮਾਈ ਹੋਵੇਗੀ। ਇੰਨਾ ਇਮਾਨਦਾਰ ਉਹ ਲਾਲ ਨੂੰ ਕਹਿੰਦਾ ਇਹ ਤਾਂ ਦਰਸ਼ਨ ਭੇਟ ਹੀ 100 ਰੁਪਈਆ, ਤੇ ਭਾਈ ਮਰਦਾਨੇ ਵੀ ਲੈ ਲਿਆ। ਤੇ ਦੇਖੋ ਉਹਨੇ ਵੀ ਫਿਰ ਖਰੀਦਿਆ ਕੁਝ ਨੀ, ਮਨ ਨੇ ਕਿਹਾ ਬਾਬਾ ਜੀ ਕੀ ਪਤਾ ਇਹਨੂੰ ਪ੍ਰਵਾਨ ਕਰਨ ਕੇ ਨਾ, ਆ ਕੇ ਕਹਿੰਦਾ ਮਹਾਰਾਜ ਇਸ ਲਾਲ ਦੀ ਕੋਈ ਕੀਮਤ ਨਹੀਂ, ਆ 100 ਰੁਪਈਆ ਦਰਸ਼ਨ ਭੇਟਾ ਦਿੱਤੀ ਏ। ਹਜ਼ੂਰ ਹੱਸ ਕੇ ਕਹਿੰਦੇ ਨੇ ਦਾਨਿਆ ਜਾ ਵਾਪਿਸ ਕਰਕੇ ਆ, ਅਸਾਂ ਕੀ ਲੈਣਾ ਇਸ ਰੁਪਈਏ ਨੂੰ, ਆਪਾਂ ਕੀ ਕਰਨਾ, ਤੈਨੂੰ ਭੁੱਖ ਲੱਗੀ ਸੀ ਤੇ ਕੁਝ ਖਰੀਦ ਕੇ ਲਿਆਉਣਾ ਸੀ ਇਸ ਲਾਲ ਨੂੰ ਵੇਚ ਕੇ, ਚੱਲ ਨਹੀਂ ਕਰਤਾਰ ਆਪੀ ਤੇਰੀ ਭੁੱਖ ਦੀ ਸੰਭਾਲ ਕਰੇਗਾ। ਜਦੋਂ ਭਾਈ ਮਰਦਾਨਾ ਵਾਪਸ ਗਏ, ਸਾਲਸਰਾਏ ਨੂੰ 100 ਰੁਪਈਆ ਦੇਖ ਕੇ ਕਹਿੰਦੇ ਨੇ ਮਹਾਰਾਜ ਆਪਣਾ ਰੁਪਈਆ ਚੁੱਕੋ, ਮੇਰਾ ਮੁਰਸ਼ਦ ਇਸ ਰੁਪਈਏ ਤੇ ਖੁਸ਼ ਨਹੀਂ। ਉਸੇ ਵੇਲੇ ਸਾਲਸਰਾਏ ਦਾ ਮੱਥਾ ਠਣਕਿਆ, ਪਹਿਲੀ ਗੱਲ ਇੰਨਾ ਕੀਮਤੀ ਲਾਲ, ਦੂਸਰੀ ਗੱਲ ਕਿ 100 ਰੁਪਈਆ ਫਿਰ ਵਾਪਸ ਕਰਦਾ ਹੋਵੇ। ਤੇ ਕਹਿਣ ਲੱਗਾ ਤੂੰ ਕਾਹਦੇ ਲਈ ਵੇਚਣ ਆਇਆ? ਕਹਿੰਦਾ ਪੇਟ ਦੀ ਭੁੱਖ ਲੱਗੀ, ਇਹਨੂੰ ਝੁਲਸਣ ਵਾਸਤੇ ਵੇਚਣ ਆਇਆ ਸਾਂ ਕਿ ਕਿਤੋਂ ਪ੍ਰਸ਼ਾਦਾ ਤਿਆਰ ਕਰਾਂਗਾ, ਨਾਲ ਆਪ ਛਕਾਂਗਾ, ਨਾਲੇ ਮੁਰਸ਼ਦ ਨੂੰ ਛਕਾਂਗਾ। ਮਰਦਾਨਾ ਸੱਚ ਕੇ ਰੁਪਈਏ ਦੌੜਿਆ ਪਿਛਾਂ ਨੂੰ, ਤੇ ਇੰਨੀ ਦੇਰ ਨੂੰ ਸਾਲਸਰਾਏ ਨੇ ਆਵਾਜ਼ ਦਿੱਤੀ ਅਧਰਕੇ ਨੂੰ ਕਿ ਚੇਤੇ ਰੱਖਿਓ ਅਧਰਕੇ ਦੀ ਔਲਾਦ ਤਕਰੀਬਨ ਅੰਗਰੇਜ਼ ਰਾਜ ਵੇਲੇ ਤੋਂ ਪਹਿਲਾਂ, ਮੁਗਲਾਂ ਦੇ ਰਾਜ ਵੇਲੇ ਤੱਕ ਵੀ ਮਹਾਨ ਤੋਂ ਰਹਿ ਗਏ। ਅਧਰਕੇ ਨੂੰ ਬੁਲਾਇਆ, ਆਵਾਜ਼ ਦੇ ਕੇ ਕਹਿੰਦਾ ਚੱਲ ਆ ਟੋਕਰਾ ਭਰ ਫਰੂਟ ਦਾ ਜਾਂ ਫਲਾਂ ਦਾ, ਇਹ ਜਿੱਥੇ ਜਾਂਦਾ ਪਿਆ ਇਹਦੇ ਪਿੱਛੇ ਜਾਈ, ਇਹਦੇ ਮੁਰਸ਼ਦ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕੀ, ਸਾਡੇ ਸ਼ਹਿਰ ਵਿੱਚ ਆਏ ਨੇ ਭੁੱਖੇ ਨਾ ਜਾਣ। ਅੱਗੇ ਅੱਗੇ ਮਰਦਾਨਾ, ਪਿੱਛੇ ਪਿੱਛੇ ਅਧਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਪਹੁੰਚੇ। ਹਜ਼ੂਰ ਆਪਣੇ ਉਸ ਕਰਤਾਰ ਦੀ ਯਾਦ ਵੀ ਜੁੜੇ ਨੇ, ਕੋਈ ਸਮਾਂ ਐਸਾ ਨਹੀਂ ਸੀ ਜਿੱਦਣ ਬਾਬੇ ਦੇ ਹਿਰਦੇ ਵਿੱਚੋਂ ਕਰਤਾਰ ਭੁੱਲੇ। ਇਹ ਸ਼ਬਦ ਵੈਸੇ ਮੈਂ ਵਰਤ ਰਿਹਾ ਪਰ ਟੁੱਕਦੇ ਕੋਈ ਨਹੀਂ, ਕਿਉਂ? ਕਿਉਂਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਕਿਵੇਂ ਕਹਿ ਦੇਈਏ, ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ, ਹਰ ਗੁਰ ਨਾਨਕ ਜਿਨ ਪਰਸਿਆ ਸੇ ਇਤ ਉਤ ਸਦਾ ਮੁਕਤੇ। ਅਧਰਕੇ ਨੇ ਦੀਦਾਰ ਕੀਤੇ ਨੇ, ਇੱਕੋ ਦਮ ਟੋਕਰੀ ਫਰੂਟ ਦੀ ਉਹਨੇ ਫਲਾਂ ਵਾਲੀ ਰੱਖੀ ਹੈ ਤੇ ਆਖਰ ਨੌਕਰ ਸੀ। ਤੇ ਮੈਂ ਅਰਜ਼ ਕਰਨਾ ਉਹਨਾਂ, ਨੌਕਰ ਦਾ ਇੱਕ ਗੁਣ ਹੁੰਦਾ, ਜਦੋਂ ਝੁਕਣਾ ਸ਼ੁਰੂ ਕਰਦਾ ਕੋਈ ਵੀ ਆਵੇ ਉਹਦੇ ਖਾਤੇ ਇੱਕੋ ਦਮ ਆਪਣੇ ਆਪ ਜੁੜ ਜਾਂਦੇ ਨੇ। ਮਾਲਕ ਆਵੇ ਤਾਂ ਜੁੜ ਜਾਂਦੇ ਨੇ, ਗਾਹਕ ਆ ਜਾਏ ਤਾਂ ਜੁੜ ਜਾਂਦੇ ਨੇ। ਅਧਰਤਿਕੇ ਦੇ ਭਾਗ ਜਾਗੇ, ਰੱਖ ਕੇ ਫਲਾਂ ਦਾ ਟੋਕਰਾ ਬਾਬੇ ਨਾਨਕ ਦੇ ਚਰਨਾਂ ਵਿੱਚ ਟੇਕਿਆ ਮੱਥਾ, ਤੇ ਗੁਰਮੁਖੋ ਜਦੋਂ ਅੰਦਰੋਂ ਜੁੜਿਆ ਹੋਵੇ ਤੇ ਉਦੋਂ ਸਰੀਰ ਨੂੰ ਸਪਰਸ਼ ਕਰਨ ਨਾਲ ਵੀ ਦੂਜੇ ਤੇ ਅਸਰ ਹੋ ਜਾਂਦਾ। ਇਹ ਵਾਕਈ ਕਦੀ ਤੁਸੀਂ ਦੇਖਿਓ, ਜਿਹੜੇ ਸੁਰਤੀ ਰਾਹੀਂ ਅਭਿਆਸ ਕਰਦੇ ਨੇ, ਕਈ ਵਾਰੀ ਇੰਝ ਪ੍ਰਤੀਤ ਹੁੰਦਾ ਜਿਵੇਂ ਰੋਮ ਰੋਮ ਵਿੱਚ ਇੱਕ ਬਿਜਲੀ ਦੀ ਤਾਰ ਪਈ ਚੱਲਦੀ ਹੋ, ਵਾਹਿਗੁਰੂ ਰੋਮ ਰੋਮ ਵਿੱਚ ਚੱਲਦੀ ਹੋਵੇ। ਹਜ਼ੂਰ ਦੇ ਚਰਨਾਂ ਵੀ ਜਦੋਂ ਉਹਦਾ ਮਸਤਕ ਸਪਰਸ਼ ਕੀਤਾ ਤੇ ਗੁਰਮੁਖੋ ਇੱਕੋ ਦਮ ਭਾਗ ਜਾਗੇ। ਸਤਿਗੁਰੂ ਨੇ ਸਬੈਕਨ ਉਹਦੇ ਸਿਰ ਤੇ ਹੱਥ ਰੱਖਿਆ ਤੇ ਮੇਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਬਚਨਾਂ ਮੁਤਾਬਕ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਦੇਖੋ ਮੱਥੇ ਤੇ ਹੱਥ ਰੱਖਦਿਆਂ ਤਾਰ, ਗੁਰ ਹਾਥ ਧਰਿਓ ਮੇਰਾ ਮਾਥਾ, ਜਦੋਂ ਮੱਥੇ ਤੇ ਹੱਥ ਰੱਖ ਜਨਮ ਜਨਮ ਕੇ ਕਿਲਵਿਖ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲਾਥਾ। ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਇੱਕੋ ਦਮ ਉਹੀ ਨਾਮ ਦੀ ਰੋਂ ਉਹੀ ਗੁਰੂ ਦੀ ਕਿਰਪਾ ਅਧਰਕੇ ਅੰਦਰ ਟਿਕ ਗਈ ਤੇ ਅਧਰਕਾ ਵੀ ਚੁੱਪ ਕਰਕੇ ਬਹਿ ਗਿਆ। ਭਾਈ ਮਰਦਾਨਾ ਸੋਚਦਾ ਕਿ ਮੇਰੇ ਸਾਈ ਨੇ ਅਮਿਓ ਰਸ ਦੀ ਇੱਕ ਬੂੰਦ ਇਸ ਚਾਤਰਕ ਦੇ ਮੁੱਖ ਵਿੱਚ ਜ਼ਰੂਰ ਪਾ ਦਿੱਤੀ। ਭਾਈ ਮਰਦਾਨਾ ਰੋਜ਼ ਦਾ ਜਾਣੂ ਸੀ, ਮਨ ਨੇ ਕਿਹਾ ਮੜਾ ਸਿੱਪੀ ਬਣ ਕੇ ਆਇਆ ਸੀ, ਇਸ ਸਿੱਪੀ ਵਿੱਚ ਸਵਾਂਤੀ ਬੂੰਦ ਪੈ ਗਈ ਹੈ, ਕੀਮਤੀ ਮੋਤੀ ਬਣੇਗੀ। ਇਸ ਕੇਲੇ ਵਿੱਚ ਕੀਮਤੀ ਬੂੰਦ ਟਿੱਕੀ ਹੈ ਅਮਿਓ ਰਸ ਦੀ, ਇਹ ਮੁਸ਼ਕ ਕਪੂਰ ਬਣੇਗੀ। ਅਧਰਕਾ ਕੁਝ ਸਮਾਂ ਬੈਠਾ ਰਿਹਾ, ਸਾਹਿਬ ਨੂੰ ਕਹਿੰਦਾ ਬਾਬਾ ਕਿ ਜਾਇਓ ਨਾ। ਹੱਸ ਕੇ ਕਹਿਣ ਲੱਗੇ ਕਦੀ ਨਹੀਂ ਜਾਂਦੇ। ਗਿਆ ਵਾਪਸ ਤੇ ਇਹਦੇ ਚਿਹਰੇ ਤੇ ਲਾਲੀ ਸੀ, ਇਹਦੀਆਂ ਅੱਖਾਂ ਵਿੱਚ ਚਮਕ ਸੀ ਤੇ ਰੂਹਾਨੀਅਤ ਦੀ ਉਹ ਮੰਜ਼ਲ ਜਿਹੜੀ ਸਾਹਿਬ ਨੇ ਕਹੀ ਹੈ, ਕਵਨ ਬਣੀ ਰਹੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ, ਤੁਮੀ ਸੁੰਦਰ ਤੁਮੈ ਸੁਹਾਗ, ਤੁਮ ਕਰ ਲਾਲਨ ਤੁਮ ਕਰ ਭਾਗ, ਤੂੰ ਤ ਸੁਤਵੰਤੀ ਤੂੰ ਪ੍ਰਧਾਨ। ਜਦੋਂ ਉਹ ਸ਼ਬਦ ਪੜ੍ਹਨਿਆ ਸੂਅਬ ਸੂਬ ਸੂਬੀ ਆਪਣੇ ਪ੍ਰੀਤਮ ਕਹਿ ਰੰਗ ਰਤੀ, ਉਹ ਚੋਲਾ ਰੰਗ ਕੇ ਅੱਜ ਮਜੀਠੜੀ ਚੋਲਾ ਅਧਰਕੇ ਦਾ ਤੇ ਤੁਰਿਆ ਜਾਂਦਾ। ਸਾਲਸ ਰਹਿ ਪੁੱਛਦਾ ਕਿਹੋ ਜਿਹਾ ਫਕੀਰ ਸੀ, ਅਧਰਕਾ ਬੋਲਿਆ ਨਹੀਂ। ਉਹ ਫਿਰ ਪੁੱਛਦਾ ਬੋਲ ਤੈਨੂੰ ਅੱਜ ਕੁਛ ਕਿਹਾ ਉਹਨੇ, ਤੇ ਬਸ ਉਹਦੀਆਂ ਅੱਖਾਂ ਵਿੱਚੋਂ ਦੋ ਬੂੰਦਾਂ ਪਾਣੀ ਦੀਆਂ ਟਪਕੀਆਂ। ਕਹਿੰਦਾ ਜੈਸਾ ਵੋਖ ਹੈ ਵੈਸਾ ਕੋਈ ਨਹੀਂ, ਜਿਉਂ ਜਿਹਾ ਉਹ ਹੀ ਹੈ। ਤਾਂ ਹੀ ਸਾਹਿਬ ਨੇ ਬਾਣੀ ਵਿੱਚ ਵੀ ਇੱਕ ਬਚਨ ਕਿਹਾ, ਕਹਿਣ ਲੱਗੇ ਜੈਸਾ ਤੂੰ ਤੇਰੇ ਵਰਗਾ ਹੋਰ ਕੋਈ ਨਹੀਂ, ਕਿਹਦੇ ਨਾਲ ਤੈਨੂੰ ਮੈਂ ਉਪਮਾ ਦਿਆਂ। ਸਾਲਸ ਰਾਏ ਨੇ ਦੇਖਿਆ ਵੀ ਤੂੰ ਰੂਹਾਨੀਅਤ ਵਿੱਚ ਪੁੱਗਿਆ ਹੋਇਆ ਫਕੀਰ ਆਇਆ, ਲੈ ਕੇ ਅਧਰਕੇ ਨੂੰ ਨਾਲ ਤੁਰਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾ ਪਹੁੰਚਿਆ ਤੇ ਜਾ ਕੇ ਹਜ਼ੂਰ ਦੇ ਚਰਨਾਂ ਵਿੱਚ ਝੁਕਿਆ ਤੇ ਪਰ ਉਹ ਕਿਰਪਾ ਨਹੀਂ ਮਿਲੀ ਜਿਹੜੀ ਅਧਰਕੇ ਨੂੰ ਮਿਲ ਗਈ। ਤੇ ਇੱਕੋ ਦਮ ਹੱਥ ਜੋੜ ਕੇ ਕਹਿੰਦਾ ਮਹਾਰਾਜ, ਹਜ਼ੂਰ ਦੇਖ ਕੇ ਕਹਿੰਦੇ ਆ। ਕਹਿੰਦਾ ਮੈਂ ਜੋਹਰੀ ਹਾਂ, ਸਾਲਸ ਰਾਏ ਮੇਰਾ ਨਾਮ ਹੈ। ਕਹਿਣ ਲੱਗੇ ਅੱਜ ਤੀਕਰਾ ਪੱਥਰੀ ਜੋਖਦਾ ਰਿਹਾ, ਜੋਹਰੀ ਤੂੰ ਬਣ ਕੇ ਪਰਖਦਾ ਰਿਹਾ, ਕਦੀ ਇਹ ਵੀ ਪਰਖੀ ਕਿ ਤੇਰਾ ਜੀਵਨ ਕੀਮਤੀ ਹੀਰ ਹੈ, ਤੈਨੂੰ ਕੌਡੀਆਂ ਦੇ ਭਾਅ ਤੂੰ ਵੇਚਣਾ ਪਏ। ਕਹਿੰਦਾ ਮੈਂ ਪੱਥਰ ਪਰਖੇ ਨੇ ਜੀਵਨ ਨਹੀਂ। ਕਹਿੰਦਾ ਅਧਰਕਾ ਮੇਰਾ ਨੌਕਰ ਹੈ, ਮੈਂ ਹੀ ਤੈਨੂੰ ਪਾਰਕੂ ਦੀ ਜਾਚ ਦੱਸੀਏ। ਹਜ਼ੂਰ ਹੱਸ ਕੇ ਕਹਿੰਦੇ ਨੇ ਉਹ ਸਾਲਸ ਰਾਏ, ਅੱਜ ਤੱਕ ਇਹ ਕੇਵਲ ਪੱਥਰ ਪਾਰਕੂ ਸੀ, ਅੱਜ ਕਦੀ ਦੇਖੀਏ ਨਾਮ ਦਾ ਪਾਰਕੂ ਬਣ ਗਈ, ਇਹ ਅਮਿਓ ਰਸ ਦਾ ਪਾਰਕੂ ਬਣਿਆ ਹੀ। ਕਹਿੰਦਾ ਮਹਾਰਾਜ ਕਰੋ ਕਿਰਪਾ, ਜੇ ਇਹ ਪਾਰਕੂ ਬਣਿਆ ਤੇ ਮੈਨੂੰ ਵੀ ਜਾਚ ਸਿਖਾਓ। ਮੇਰੇ ਬਾਬੇ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸਾਲਸ ਰਾਏ ਤੂੰ ਪੱਥਰ ਪਰਖਣ ਦੀ ਜਾਚ ਸਿਖਾਈ, ਇਹਨੂੰ ਤੇਰੇ ਸਾਹਮਣੇ ਕਈ ਸਾਲ ਇਹ ਝੁਕਿਆ, ਜੇ ਜ਼ਿੰਦਗੀ ਤੇ ਨਾਮ ਪਰਖਣ ਦੀ ਜਾਚ ਸਿੱਖਣੀ ਆ ਨਾ ਹਦਰਕੇ ਦੇ ਪੈਰਾਂ ਵਿੱਚ ਮੱਥਾ ਟੇਕਦੇ ਤੇ ਤੈਨੂੰ ਵੀ ਜਾਚ ਆ ਜਾਏਗੀ। ਹੁਣ ਇੱਥੇ ਕਹਾਂਗੇ ਕਿਉਂ ਜੀ, ਤੇ ਮੈਂ ਕਈ ਵਾਰੀ ਅਰਜ਼ ਕਰਨਾ, ਅੱਜ ਤੀਕਰਾਂ ਸਾਲਸਰਾਇ ਕਿਸੇ ਅੱਗੇ ਝੁਕਿਆ ਨਹੀਂ ਸੀ, ਨੌਕਰੀ ਝੁਕਦੇ ਸਨ। ਅੱਜ ਪਹਿਲਾ ਸਮਾਂ ਸੀ ਜਿਹੜਾ ਭਾਈ ਗੁਰਦਾਸ ਨੇ ਸ਼ਬਦ ਕਿਹਾ ਨਾ ਕਿ ਦਾਤੇ ਨੇ ਮਿਹਰ ਕੀਤੀ, ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ, ਉਲਟਾ ਖੇਲ ਪਿਰਮ ਦਾ ਪੈਰਾਂ ਉੱਪਰ ਸ਼ੀਸ਼ ਨਵਾਇਆ। ਸਤਿਗੁਰੂ ਨੇ ਕਿਹਾ ਨਮਸਕਾਰ ਕਰ, ਸਾਲਸਰਾਇ ਝਿਜਕਿਆ। ਹਜ਼ੂਰ ਕਹਿਣ ਲੱਗੇ ਪਰਖਣ ਦੀ ਜਾਚ ਜੇ ਸਿੱਖਣੀ ਆ ਤੇ ਝੁਕਣਾ ਪੈਣਾ, ਝੁਕਣ ਤੋਂ ਬਿਨਾਂ ਕੁਝ ਨਹੀਂ ਮਿਲਦਾ। ਕਹਿਣ ਲੱਗਾ ਮਹਾਰਾਜ ਹਾਂ। ਹਜ਼ੂਰ ਕਹਿਣ ਲੱਗੇ ਦੇਖ ਗੰਗਾ ਭਰ ਕੇ ਵਗਦੀ, ਆਪ ਨੂੰ ਪਤਾ ਕਿ ਗੰਗਾ ਪਟਨੇ ਦੇ ਬਿਲਕੁਲ ਨੇੜੇ, ਉਹ ਖਹਿ ਕੇ ਨਿਕਲਦੀ ਸੀ ਕਦੀ, ਤੇ ਉਸ ਵੇਲੇ ਬੜੀ ਨੇੜੇ ਸੀ। ਕਹਿਣ ਲੱਗੇ ਪਿਆਸ ਲੱਗੀ ਹੋਵੇ ਤੇ ਗੰਗਾ ਦਾ ਕਿਨਾਰਾ ਅੱਤ ਦਾ ਨਿਰਮਲ ਜਲ ਵਹਿੰਦਾ, ਉਹ ਸੱਜਣਾ ਆਪਣੇ ਆਪ ਉੱਠ ਕੇ ਗੰਗਾ ਦੀ ਧਾਰ ਵੀ ਮੂੰਹ ਵਿੱਚ ਨਹੀਂ ਪੈਣੀ, ਜੇ ਪਾਣੀ ਪੀਣਾ ਹੋਵੇ ਤੇ ਬੁੱਕ ਬਣਾ ਕੇ ਇਹਦੇ ਕਿਨਾਰੇ ਤੇ ਵੀ ਝੁਕਣਾ ਪੈਂਦਾ। ਜੇ ਝੁਕਣ ਤੋਂ ਬਿਨਾਂ ਕੁਝ ਮਿਲਦਾ, ਜੇ ਪਿਆਸ ਸਰੀਰ ਦੀ ਬੁਝਾਣੀ ਹੈ ਤੇ ਝੁਕਣਾ ਤੇ ਪਾਤਰ ਬਣਾਉਣਾ, ਜੇ ਅੰਦਰ ਦੀ ਪਿਆਸ ਬੁਝਾਣੀ ਆ ਤੇ ਝੁਕ। ਸਾਲਸਰਾਏ ਆਪਣੇ ਨੌਕਰ ਦੇ ਚਰਨਾਂ ਵਿੱਚ ਝੁਕਿਆ, ਝੁਕਣ ਦੀ ਦੇਰ ਸੀ। ਦੀਪਕ ਗੁਰੂ ਨੇ ਦੀਵਾ ਬਾਲਿਆ ਅਧਰਕੇ ਦੇ ਅੰਦਰ, ਅਧਰਕੇ ਨੇ ਬੁਝਿਆ ਹੋਇਆ ਦੀਪ ਬਾਲ ਦਿੱਤਾ ਸਾਲਸਰਾਏ ਦੇ ਅੰਦਰ, ਤੇ ਸਾਲਸਰਾਏ ਦਾ ਬਲਿਆ ਹੋਇਆ ਦੀਵਾ ਰਹਿੰਦੀ ਦੁਨੀਆਂ ਤੱਕ ਸਾਰੇ ਪਰਿਵਾਰ ਵਿੱਚ ਬਲ ਗਿਆ, ਕਿਉਂਕਿ ਗੁਰੂ ਦੀਪਕ ਗੁਰੂ ਹੈ, ਗੁਰੂ ਦੀਵੇ ਬਾਲਦਾ ਆਪਣੇ ਵਰਗੇ ਅੱਗੇ। ਤਾਂ ਹੀ ਮੇਰੇ ਗੁਰੂ ਅਰਜਨ ਸਾਹਿਬ ਨੇ ਕਿਹਾ ਬਲਿਓ ਚਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਅੰਦਰ ਰਹਿਮਤ ਹੋ ਗਈ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀਤੀ। ਸਿੱਖ ਤਵਾਰੀ ਕਹਿੰਦੀ ਹੈ ਮੇਰੇ ਬਾਬੇ ਨਾਨਕ ਨੇ ਪਾਟਲੀ ਪੁੱਤਰ ਦੀ ਧਰਤੀ ਤੇ 4 ਮਹੀਨੇ ਬਤੀਤ ਕੀਤੇ, ਇੱਕ ਦਿਨ ਨਹੀਂ, 2 ਦਿਨ ਨਹੀਂ, ਪਤਾ ਨਹੀਂ। ਅੱਗੇ ਮੈਂ ਅਰਜ਼ ਕਰਨੀ ਹੈ ਪਟਨੇ ਨਾਲ ਕਿੰਨਾ ਕੁ ਪਿਆਰ ਸੀ, ਤੇ ਜਦੋਂ ਕਿਤੇ ਤਖ਼ਤ ਸਾਹਿਬ ਤੇ ਕਥਾ ਕਰਨ ਦਾ ਮੌਕਾ ਮਿਲਿਆ 1-2 ਵਾਰੀ, ਤੇ ਅੱਜ ਵੀ ਜਦੋਂ ਕਿਤੇ ਕਥਾ ਕਰਦੇ ਹਾਂ ਇੰਜ ਲੱਗਦਾ ਸੀ ਜਿਵੇਂ ਗਲੀਆਂ ਵਿੱਚ ਮੇਰਾ ਬਾਲਾ ਪ੍ਰੀਤਮ ਅਜੇ ਵੀ ਤੁਰਿਆ ਫਿਰਦਾ। ਸਾਹਿਬ 4 ਮਹੀਨੇ ਉਸ ਧਰਤੀ ਤੇ ਰਹੇ ਨੇ, ਸਾਲਸਰਾਏ ਤੇ ਅਧਰਕਾ ਮੌਜਾਂ ਆਨੰਦ ਮਾਣਦੇ ਰਹੇ, ਤੁਰ ਲੱਗਿਆ। ਜਦੋਂ ਅੱਗੇ ਚੱਲੇ ਸਾਲਸਰਾਏ ਨੇ ਹੱਥ ਜੋੜ ਲਏ, ਖੇ ਦਾਤਾਰ ਅੰਦਰ ਨੂੰ ਜਵਾਲਣ ਵਾਲਿਆ, ਅੰਦਰ ਨੂੰ ਅਮਿਆਂ ਰਸ ਵਿੱਚ ਭਿਆਉਣ ਵਾਲਿਆ, ਕਿਰਪਾ ਕਰ ਕੁਝ ਸਮਾਂ ਹੋਰ ਅਟਕੋ। ਹਜ਼ੂਰ ਨੇ ਕਿਹਾ ਅਟਕਾਂਗੇ ਜ਼ਰੂਰ, ਕੁਝ ਮਹੀਨੇ ਨਹੀਂ, ਕਈ ਸਾਲ ਰਹਾਂਗੇ ਤੇ ਤੇਰੇ ਘਰ ਰਹਾਂਗੇ। ਮਹਾਰਾਜ ਕਦੋਂ? ਕਹਿੰਦੇ ਨੇ ਜਦੋਂ 10ਵਾਂ ਜਾਮਾ ਸਾਡਾ ਇਸ ਧਰਤੀ ਤੇ ਆਏਗਾ। ਹਕੀਕਤ ਜਿੱਥੇ ਤਖ਼ਤ ਸਾਡਾ ਦੂਜਾ ਬਣੀਏ, ਧੰਨ ਗੁਰੂ ਨਾਨਕ ਸਾਹਿਬ ਦੀ ਰਹਿਮਤ ਉਸ ਘਰ ਨੂੰ ਨਸੀਬ ਹੋਈ। ਹਜ਼ੂਰ ਚਲੇ ਗਏ ਤੇ ਮੈਂ ਹੈਰਾਨ ਹੋਇਆ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ, ਪਹਿਲੇ ਗੁਰੂ ਅੰਗਦ ਸਾਹਿਬ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਤੱਕ ਕਿਸੇ ਵੀ ਗੁਰੂ ਸਾਹਿਬ ਦੇ ਚਰਨ ਪਟਨੇ ਦੀ ਧਰਤੀ ਤੇ ਨਹੀਂ ਪਏ। ਪਰ ਜਦੋਂ ਹੁਕਮਨਾਮੇ ਪੜ੍ਹਨੇ ਆ ਪਟਨਾ ਸਾਹਿਬ ਤਖ਼ਤ ਤੇ ਜਿਹੜੇ ਪਏ ਨੇ, ਤੇ ਇੰਝ ਲੱਗਦਾ ਵੀ ਪਟਨੇ ਦੀ ਸੰਗਤ ਕਦੀ ਗੁਰੂ ਨਾਨਕ ਦੇ ਘਰ ਤੋਂ ਟੁੱਟੀ ਹੋਈ ਨਹੀਂ। ਗੁਰੂ ਹਰਗੋਬਿੰਦ ਸਾਹਿਬ ਦੇ 2 ਹੁਕਮਨਾਮਿਆਂ ਦੀ ਇਬਾਰਤ ਵੈਸੇ ਬਹੁਤ ਵੱਡੀ ਹੈ, ਮੈਂ ਸਿਰਫ 1-1 ਅੱਖਰ ਆਪ ਨਾਲ ਸਾਂਝਾ ਕਰਨਾ। ਉਸ ਵੇਲੇ ਅੱਜ ਇੱਕ ਗੱਲ ਹੋਰ ਕਲੀਅਰ ਹੋਈ। ਕੋਈ ਸੱਜਣ ਕਹਿੰਦੇ ਨੇ ਭਾਈ ਦਿਆਲਾ ਜੀ, ਭਾਈ ਮਤੀ ਦਾਸ ਦੇ ਪਰਿਵਾਰ ਦੀ ਗੱਲ ਕਰਦੇ ਆ ਵੀ ਉਹਨਾਂ ਦੇ ਭਰਾ ਦੇ ਹੁਕਮਨਾਮੇ ਨੇ। ਅੱਜ ਜਦੋਂ ਹੋਰ ਖੋਜ ਕੀਤੀ ਤੇ ਪਤਾ ਲੱਗਾ ਵੀ ਇਹ ਸਿੱਖ ਕੋਈ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦਾ ਇੱਕ ਭਾਈ ਜਾਪੂ ਤੇ ਇੱਕ ਭਾਈ ਦਿਆਲ, ਇਹ ਪਟਨੇ ਦੀ ਸੰਗਤ ਦੇ ਆਗੂ ਰਹੇ ਨੇ। ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਸਨ ਨਾ, ਉਦੋਂ ਬਾਅਦ ਅਧਰਕੇ ਨੂੰ ਮੰਜੀ ਦੇ ਗਏ ਸਨ। ਅਧਰਕੇ ਨੂੰ ਕਿਹਾ ਸੀ ਤੂੰ ਮੰਜੀ ਤੇ ਬੈਠ ਕੇ ਸੰਗਤ ਨੂੰ ਉਪਦੇਸ਼ ਦੇਣਾ। ਹਜ਼ੂਰ ਦੀ ਹਜ਼ੂਰੀ ਵਿੱਚ ਅਧਰਕੇ ਨੂੰ ਕਿਰਪਾ ਮਿਲੀ। ਇੱਕ ਨਾਲ ਕਿਹਾ ਸੀ ਅਧਰਕੇ ਤੋਂ ਬਾਅਦ ਸਾਲਸਰਾਏ, ਤੇ ਕੁਝ ਕਹਿੰਦੇ ਨੇ ਸਾਲਸਰਾਏ ਨੂੰ ਪਹਿਲਾਂ ਦਿੱਤੀ, ਅਧਰਕੇ ਨੂੰ ਬਾਅਦ ਵਿੱਚ ਕਿਹਾ, ਪਰ ਜ਼ਿਆਦਾਤਰ ਭਾਈ ਅਧਰਕੇ ਤੋਂ ਬਾਅਦ ਸਾਲਸਰਾਏ ਜੀ। ਇਹਨਾਂ ਦੇ ਪਰਿਵਾਰ ਵਿੱਚੋਂ ਜੀ ਚੱਲਦੇ ਆਏ ਭਾਈ ਜਾਪੂ ਤੇ ਭਾਈ ਦਿਆਲਾ। ਗੁਰੂ ਹਰਗੋਬਿੰਦ ਸਾਹਿਬ ਹੁਕਮਨਾਮਾ ਲਿਖਦੇ ਤੇ ਕਿੱਡਾ ਸੋਹਣਾ ਸ਼ਬਦ ਵਰਤਦੇ ਨੇ, ਸਰਬੱਤ ਪਟਨੇ ਕੀ ਸੰਗਤ ਕੋ ਗੁਰੂ ਰੱਖੇਗਾ। ਭਾਈ ਦਿਆਲਾ ਭਾਈ ਜਾਪੂ ਇੱਕ ਦਸ ਹੀ ਹੋਏ ਰਹਿਣਾ। ਜਦੋਂ ਸ਼ਬਦ ਮੈਂ ਪੜਿਆ ਵੀ ਇੱਕ ਦਸ ਹੀ ਹੋਏ ਰਹਿਣਾ, ਤੇ ਇਹਦੇ ਅਰਥ ਕੀ ਨੇ? ਇਹਦਾ ਮਤਲਬ ਆਪਾਂ ਸਮਝੀਏ ਇੱਕ ਦਾਸੀ ਦਾ ਅਰਥ ਕੀ ਹੈ ਤੇ ਉਸ ਹੁਕਮਨਾਮੇ ਦੀ ਵਿਆਖਿਆ ਕਰਦਿਆਂ ਸਮਝ ਪਈ ਵੀ ਇੱਕ ਦਾਸੀ ਦਾ ਮਤਲਬ ਇੱਕ ਰੱਬ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਾ ਕਰਿਆ ਜੀ ਇੱਕ ਦਾਸੀ ਦਾ ਅਰਥ ਇੱਕ ਦੇ ਦਾਸ ਬਣਨਾ ਫਿਰ ਦੇਖੋ ਮੰਗਦੇ ਕੀ ਨੇ ਕਿੰਨਾ ਕੁ ਤਰੁੱਟਦੇ ਨੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਭਾਈ ਦਿਆਲਾ ਭਾਈ ਜਾਪੂ ਸਰਬੱਤ ਪਤਨੇ ਕੀ ਸੰਗਤ ਗੁਰੂ ਰੱਖੇਗਾ ਤੇ ਨਾਲ ਸ਼ਬਦ ਵਰਤੇ ਇੱਕ ਦਾਸੀ ਹੋਏ ਰਹਿਣਾ ਗੁਰਬਾਣੀ ਕਾ ਅਭਿਆਸ ਕਰਨਾ ਮੈਂ ਸਿਰਫ ਵਿੱਚੋਂ ਸ਼ਬਦ ਪੰਜਾਬੀ ਵਿੱਚ ਕੁਝ ਵਰਤ ਰਿਹਾ ਕਹਿਣ ਲੱਗੇ ਦੋਏ ਜੋੜੀਆਂ ਭੇਜਣੀਆਂ ਇੱਕ ਕੋਇਲ ਕੀ ਇੱਕ ਕਬੂਤਰਾਂ ਕੀ ਸ਼ਬਦ ਵਰਤੇ ਕਿ ਦੋਏ ਜੋੜੀਆਂ ਸੋਹਣੀਆਂ ਇੱਕ ਕੋਇਲ ਕੀ ਇੱਕ ਕਬੂਤਰਾਂ ਕੀ ਇਹਦਾ ਮਤਲਬ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪੰਛੀ ਰੱਖਣ ਦੇ ਬੜੇ ਸ਼ੌਕੀਨ ਨੇ ਹੁਕਮਨਾਮਾ ਉੱਥੇ ਤਖ਼ਤ ਸਾਹਿਬ ਤੇ ਪਿਆ ਦੂਜਾ ਹੁਕਮਨਾਮਾ ਫਿਰ ਗੁਰੂ ਹਰਗੋਬਿੰਦ ਸਾਹਿਬ ਲਿਖਦੇ ਨੇ ਤੇ ਇਹਦਾ ਮਤਲਬ ਮੈਂ ਇਸ ਕਰਕੇ ਅਰਜ਼ ਕਰ ਰਿਹਾ ਵੀ ਇੱਥੋਂ ਦੀ ਸੰਗਤ ਟੁੱਟੀ ਨਹੀਂ ਤੇ ਜਦੋਂ ਦੂਜਾ ਹੁਕਮਨਾਮਾ ਲਿਖਦੇ ਨੇ ਕਹਿਣ ਲੱਗੇ ਸਰਬੱਤ ਪਟਨੇ ਕੀ ਸੰਗਤ ਗੁਰੂ ਕਾ ਖਾਲਸਾ ਹੈ ਹੁਣ ਇੱਥੇ ਇੱਕ ਸਵਾਲ ਉੱਠਦਾ ਵੀ ਗੁਰੂ ਕਾ ਖਾਲਸਾ ਕਿਉਂ ਕਿਹਾ ਤੇ ਕਦੀ ਪ੍ਰੇਮ ਸਮਾਰਕ ਗ੍ਰੰਥ ਪੜ੍ਹਿਓ ਤੇ ਮੈਂ ਕਰਜ਼ ਕਰਾਂ ਜਦੋਂ ਇਤਿਹਾਸਕ ਗ੍ਰੰਥ ਪੜ੍ਹਿਓ ਤੇ ਇਹ ਨਹੀਂ ਕਿ ਪੜ੍ਹ ਕੇ ਹੁਣ ਕਵੀਆਂ ਨੇ ਆਪਣੇ ਢੰਗ ਨਾਲ ਲਿਖਿਆ ਤੁਸੀਂ ਇਹ ਦੇਖਣਾ ਗੁਰਮਤ ਦੇ ਸ਼ਬਦ ਦੀ ਰੋਸ਼ਨੀ ਵਿੱਚ ਵੀ ਕਿਹੜੀ ਗੱਲ ਗੁਰੂ ਅਨੁਸਾਰ ਢੁਕਦੀ ਪਈ ਹੈ ਜਦੋਂ ਸ਼ਬਦ ਆਉਂਦਾ ਕਿ ਗੁਰੂ ਕੀ ਸੰਗਤ ਸੰਗਤ ਪੰਡ ਪਟਨੇ ਦੀ ਗੁਰੂ ਕਾ ਖਾਲਸਾ ਹੈ ਹੁਣ ਤਿੰਨ ਤਰ੍ਹਾਂ ਦੀ ਸੰਗਤ ਮਿਲਦੀ ਸੀ ਆਮ ਤੌਰ ਤੇ ਜਿਹੜੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਉਂਦੀ ਸੀ ਇੱਕ ਸੰਗਤ ਤਾਂ ਉਹ ਸੀ ਜਿਨ੍ਹਾਂ ਨੂੰ ਹਜ਼ੂਰ ਨੇ ਮਸੰਦ ਥਾਪਿਆ ਸੀ ਉਹ ਵੱਡੇ ਮਸੰਦ ਹੁੰਦੇ ਸਨ ਤੇ ਮਸੰਦ ਸ਼ਬਦ ਭੈੜਾ ਨਹੀਂ ਪਰ ਅੱਜ ਇਹ ਭੈੜਾ ਇਸ ਕਰਕੇ ਹੋ ਗਿਆ ਕਿਉਂਕਿ ਇਸ ਸ਼ਬਦ ਦੀ ਵਰਤੋਂ ਜਦੋਂ ਕੀਤੀ ਤੇ ਲੋਕਾਂ ਦੇ ਜੀਵਨ ਗੰਦੇ ਹੋ ਗਏ ਇਹੀ ਕਾਰਨ ਕਿ ਜਦੋਂ ਕੋਈ ਨੀਲੀ ਦਸਤਾਰ ਬੰਨਦਾ ਸੀ ਅੱਜ ਵੀ ਚਲੋ ਦਾਤੇ ਦੀ ਮਿਹਰ ਹੈ ਜਦੋਂ ਤੁਸੀਂ ਚਿੰਨ੍ਹਾਂ ਨੂੰ ਆਪਾਂ ਪਾ ਕੇ ਕੋਈ ਵੀ ਮਾੜੇ ਕਰਮ ਕਰਾਂਗੇ ਨਾ ਉਹ ਚਿੰਨ੍ਹ ਹਮੇਸ਼ਾ ਸ਼ੱਕੀ ਹੋ ਜਾਂਦੇ ਸਤਿਗੁਰੂ ਨੇ ਬਾਣੀ ਵਿੱਚ ਵੀ ਕਿਹਾ ਆਪਾਂ ਜਨੇਊ ਦੀ ਗੱਲ ਪੜ੍ਹੀਏ ਕਹਿਣ ਲੱਗੇ ਸੂਤ ਪਾਏ ਕਰੇ ਬੁਰਿਆਈ ਨਾਤਾ ਧੋਤਾ ਥਾਏ ਨਾ ਪਾਏ ਹਜ਼ੂਰ ਨੇ ਉੱਥੇ ਤਿੰਨ ਤਰ੍ਹਾਂ ਦੀ ਸੰਗਤ ਸੀ ਇੱਕ ਸਨ ਮਸੰਦ ਥਾਪੇ ਵੱਡੇ ਉਹ ਪ੍ਰਚਾਰ ਕਰਦੇ ਸਨ ਤੇ ਉਹ ਸੰਗਤ ਨੂੰ ਗੁਰੂ ਕੋਲ ਲੈ ਕੇ ਆਉਂਦੇ ਸਨ ਧਿਆਨ ਦਿਆ ਜੇ ਇਹਨਾਂ ਮਸੰਦਾਂ ਦੇ ਅੱਗੇ ਇਹਨਾਂ ਆਪਣੇ ਮਸੰਦ ਥਾਪੇ ਸਨ ਉਹ ਉਪ ਮਸੰਦ ਸਨ ਉਹ ਮਸੰਦ ਜਿਹੜੇ ਸਨ ਸੰਗਤ ਨੂੰ ਵੱਡੇ ਮਸੰਦ ਕੋਲ ਲੈ ਕੇ ਆਉਂਦੇ ਸਨ ਤੇ ਜਿਹੜੀ ਤੀਜੀ ਤਰ੍ਹਾਂ ਦੀ ਸੰਗਤ ਸੀ ਇੱਕ ਹੁੰਦੀ ਸੀ ਮਸੰਦਾਂ ਰਾਹੀਂ ਆਉਣ ਵਾਲੀ ਵੱਡਿਆਂ ਰਾਹੀਂ ਇੱਕ ਉਪ ਮਸੰਦ ਵੱਡੇ ਮਸੰਦ ਕੋਲ ਜਾਂਦਾ ਤੇ ਤੀਜੀ ਸੰਗਤ ਹੁੰਦੀ ਸੀ ਜਿਹਦਾ ਮਸੰਦ ਨਾਲ ਕੋਈ ਵੀ ਰੱਬ ਰਾਬਤਾ ਨਹੀਂ ਉਹ ਸਿੱਧੀ ਗੁਰੂ ਨਾਲ ਜੁੜੀ ਹੁੰਦੀ ਸੀ ਉਸ ਸੰਗਤ ਨੂੰ ਉਸ ਵੇਲੇ ਵੀ ਗੁਰੂ ਕਾ ਖਾਲਸਾ ਕਿਹਾ ਜਾਂਦਾ ਸੀ ਸਾਹਿਬ ਨੇ ਸ਼ਬਦ ਵਰਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿ ਪਟਨੇ ਦੀ ਸੰਗਤ ਗੁਰੂ ਕਾ ਖਾਲਸਾ ਹੈ ਸਮਾਂ ਲੰਘਿਆ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਨਹੀਂ ਪਏ ਸਾਹਿਬ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਪਾਤਲੀ ਪੁੱਤਰ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਹਜ਼ੂਰ ਸਭ ਤੋਂ ਪਹਿਲਾਂ ਮੇਰੇ ਦਾਤੇ ਦੇ ਚਰਨ ਪਾਏ ਤੇ ਪਰਿਵਾਰ ਵਿੱਚ ਮਾਮਾ ਕਿਰਪਾਲ ਜੀ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਜੀ ਭਾਈ ਦਿਆਲਾ ਜੀ ਆਦਿਕ ਇਹ ਗੁਰੂ ਕੇ ਸਿੱਖ ਪਟਨਾ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ ਜਿਹਨੂੰ ਗਊ ਘਾਟ ਵੀ ਕਿਹਾ ਜਾਂਦਾ ਭਾਈ ਜੈਤਮਲ ਸ਼ੇਖ ਦੇ ਘਰ ਗਏ ਬੜੀ ਭਾਵਨਾ ਵਾਲਾ ਸੀ ਉਹ ਸੱਜਣ ਮੇਰੇ ਧੰਨ ਗੁਰੂ ਤੇਗ ਬਹਾਦਰ ਜੀ ਦੇ ਸੰਗਤਾਂ ਦਰਸ਼ਨ ਕਰਨ ਲਈ ਉਮੜ ਕੇ ਆਈਆਂ ਸਾਰਾ ਪਟਨਾ ਸਾਹਿਬ ਅੱਜ ਗੁਰੂ ਦੇ ਦਰਸ਼ਨਾਂ ਲਈ ਉਮੜ ਆਇਆ ਤੇ ਪਤਾ ਨਹੀਂ ਉਹ ਗੁਰੂ ਕਾ ਖਾਲਸਾ ਸੰਗਤ ਤੇ ਕਿੰਨੀ ਕੁ ਕਿਰਪਾ ਹੋਵੇਗੀ ਕਿ ਬਾਬੇ ਨਾਨਕ ਦੇ ਵੇਲੇ ਥਾਪੀ ਕੋਈ ਮੰਜੀ ਇੰਨਾ ਕੁ ਭਾਗ ਲੱਗਾ ਕਿ ਪੂਰੇ ਦਾ ਪੂਰਾ ਪਟਨਾ ਹੀ ਸਿੱਖੀ ਨੂੰ ਕਮਾਉਣ ਵਾਲਾ ਸੀ ਧੰਨ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਹਜ਼ੂਰ ਕਿਰਪਾਲੂ ਸਤਿਗੁਰੂ ਨੇ ਇਹ ਤਕਰੀਬਨ ਗੱਲ 1666 ਦੇ ਕਰੀਬ ਦੀ 1504 ਤੋਂ ਲੈ ਕੇ 1665 ਤੱਕ ਜਾਂ 66 ਤੱਕ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਉਹਦੇ ਚਰਨ ਪਟਨਾ ਸਾਹਿਬ ਦੀ ਧਰਤੀ ਤੇ ਨਹੀਂ ਜੇ ਪਏ ਇੰਨਾ ਵਖਵਾ ਇੰਨਾ ਸਮਾਂ ਸਿਦਕ ਨੂੰ ਪਾਲ ਕੇ ਬੈਠੇ ਹੋਏ ਪਟਨੇ ਦੇ ਲੋਕ ਕਈ ਪੀੜ੍ਹੀਆਂ ਲੰਘ ਗਈਆਂ ਇਹਦਾ ਮਤਲਬ ਉਹਨਾਂ ਦੇ ਘਰ ਘਰ ਵਿੱਚ ਗੁਰੂ ਕੀ ਸਿੱਖੀ ਵਸੀ ਹੋਈ ਸੀ ਕੋਈ ਡੁਲਾ ਨਹੀਂ ਸਕਿਆ ਗੁਰੂ ਤੇਗ ਬਹਾਦਰ ਜੀ ਗਏ ਨੇ ਤੇ ਕਦੀ ਗੁਰੂ ਕਲਗੀਧਰ ਜੀ ਨੂੰ ਪੁੱਛੋ ਫਿਰ ਆਪਣੀ ਬਚਿੱਤਰ ਨਾਟਕ ਦੇ ਵਿੱਚ ਉਹ ਕਿਰਪਾ ਭਰਿਆ ਹੈ ਬਚਨ ਕਰਦੇ ਨੇ ਜਦੋਂ ਅਸੀਂ ਪੜ੍ਹਦੇ ਹਾਂ ਅੱਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜੇ ਬਿਦ ਮੋਹਿ ਆਨੋ ਆਪਾਂ ਨੂੰ ਇਹਦੇ ਤੇ ਕੋਈ ਸ਼ੱਕ ਨਹੀਂ ਤੇ ਕੋਈ ਦੋ ਰਾਵਾਂ ਨਹੀਂ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਥ ਜੇ ਬਿਤ ਮੋਇ ਆਨੋ ਮੈਂ ਆਉਣਾ ਪਟਨਾ ਸਾਹਿਬ ਦੀ ਧਰਤੀ ਤੇ। ਗੁਰੂ ਤੇਗ ਬਹਾਦਰ ਕਿਵੇਂ ਪਹੁੰਚੇ? ਤਪ ਸਾਧ ਜੇ ਬੁੱਧ ਮੈਂ ਆਨੋ ਖਾਏ ਹੇਮ ਕੁੰਟ ਪਰਬਤ ਹੈ ਜਹਾਂ ਸਪਤ ਸਰਿੰਗ ਸੋਭਿਤ ਹੈ ਤਹਾਂ ਸਪਤ ਸਰਿੰਗ ਤੈ ਨਾਮ ਕਹਾਵਾ ਪੰਡ ਰਾਜ ਹੈ ਜੋ ਕਮਾਵਾ ਤੈ ਅਮ ਅਧਿਕ ਤਪੱਸਿਆ ਸਾਧੀ ਮਾਂ ਕਾਲ ਕਾਲ ਕਾ ਰਾਧੀ ਇਹ ਵਿਦ ਕਰਤ ਤਪੱਸਿਆ ਭਇਓ ਦੁਆਤੇ ਏਕ ਰੂਪ ਹੋਏ ਗਯੋ। ਜਦੋਂ ਆਪਣੀ ਗੱਲ ਕੀਤੀ ਫਿਰ ਕਹਿਣ ਲੱਗੇ ਤਾਤ ਮਾਤ ਮੁਰ ਅਲਖ ਅਰਾਧਾ। ਕੱਲੀ ਆਪਣੀ ਭਗਤੀ ਨਹੀਂ, ਮੇਰੇ ਮਾਤਾ ਪਿਤਾ ਦੀ ਭਗਤੀ ਓੜ ਕੋਟਾਂ ਦੀ ਏ ਤੇ ਮੈਂ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਦੋਂ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਤੇ 46 ਸਾਲ ਦੀ ਉਮਰ ਬਣਦੀ। ਗੁਰੂ ਤੇਗ ਬਹਾਦਰ ਜੀ ਦੀ ਅੱਗੇ ਚੱਲ ਕੇ ਮੈਂ ਅਰਜ਼ ਕਰਨੀ ਹੋਰ ਇਸ ਆਉਣਾ ਇਸ ਤਖ਼ਤ ਤੇ ਸਾਹਿਬ ਗੁਰੂ ਕਲਗੀ ਧਰ ਕਹਿਣ ਲੱਗੇ ਤਾਤ ਮਾਤ ਮੁਰ ਅਲਖ ਅਰਾਧਾ ਬਹੁ ਵਿਧ ਜੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਾਕੀ ਸੇਵਾ ਤਾਂ ਤੇ ਪ੍ਰਸੰਨ ਭਏ ਗੁਰਦੇਵਾ ਤਿੰਨ ਪ੍ਰਭ ਜਬ ਆਇਸ ਮੋਇ ਦੀਆ ਤਬ ਹਮ ਜਨਮ ਕਲੂ ਮੈਂ ਲੀਆ ਚਿਤ ਨਾ ਭਇਓ ਖਮਰੋ ਆਵਨ ਕੈ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ ਇਮ ਕਹਿ ਕਹਿ ਇਹ ਲੋਕ ਪਠਾਇਓ। ਕੀ ਕਹਿ ਕੇ ਭੇਜਿਆ? ਕਹਿਣ ਲੱਗੇ ਮੈਂ ਆਪਣਾ ਸੁੱਤ ਤੋਂ ਇਹ ਨਿਵਾਜਾ। ਅਗਲੀ ਗੱਲ ਪੰਥ ਪਰਚੁਰ ਕਰ ਬੇਕੋ ਸਾਜਾ। ਦੇਖੋ ਪੰਥ ਸਿਰਜਿਆ ਨਹੀਂ, ਪੰਥ ਪ੍ਰਗਟ ਹੋਇਆ। ਆਪਾਂ ਪੜ੍ਹਨੇ ਵੀ ਹੈ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੇ ਜਦੋਂ ਸਾਹਿਬ ਕਹਿੰਦੇ ਨੇ ਕਿ ਮੈਨੂੰ ਪੰਥ ਦਾ ਪ੍ਰਚਾਰਕ ਬਣਾ ਕੇ ਭੇਜਿਆ, ਜਿਹੜੇ ਸਾਡੇ ਸੱਜਣ ਕਹਿੰਦੇ ਨੇ ਵੀ ਇਹ ਕਿਉਂ ਵੱਖਰੀ ਗੱਲ ਕਿਉਂ ਕਹਿ ਦਿੱਤੀ? ਗੁਰਮੁਖੋ ਦੇਖੋ ਜਵਾਬ ਦੇਣ ਨੂੰ ਬੜੀਆਂ ਦਲੀਲਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰਿਤ। ਜਦੋਂ ਇਸੀ ਸਾਡੇ ਸੱਜਣਾ ਕਈਆਂ ਨੇ ਕਿਹਾ ਵੀ ਜਦੋਂ ਜੋਤ ਇੱਕ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਿਉਂ ਕਹੀ? ਕਦੀ ਪੜ੍ਹੋ ਭੱਟਾਂ ਦੇ ਸਵਈਏ, ਜੇ ਜੋਤ ਇੱਕ ਸੀ ਤੇ 163 ਸਵਈਏ ਕੀ ਲੋੜ ਸੀ ਵੱਖ ਵੱਖ ਗੁਰੂ ਸਾਹਿਬਾਨਾਂ ਦੇ ਸੰਬੰਧੀ ਕਹਿਣ ਦੇ? ਗੁਰੂ ਅੰਗਦ ਸਾਹਿਬ ਦੇ ਸਵਈਏ ਵੱਖਰੇ ਨੇ, ਗੁਰੂ ਅਮਰਦਾਸ ਦੇ ਵੱਖਰੇ ਨੇ, ਤੇ ਵੱਖਰੇ ਵੱਖਰਿਆਂ ਦੀ ਕਿਰਪਾ ਕੀਤੀ। ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਕੀਤੀ ਤੇ ਉਹਨਾਂ ਨੇ ਸ਼ਬਦ ਵਰਤੇ ਕਿ ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਚਲ ਆਦਿ ਪੁਰਖ ਫੁਰਮਾਇਓ। ਜਦੋਂ ਅਸੀਂ ਪੜ੍ਹਦੇ ਹਾਂ ਸਾਹਿਬ ਦੇ ਬਚਨ ਗੁਰੂ ਅੰਗਦ ਸਾਹਿਬ ਦੀ ਦ੍ਰਿਸ਼ਟੀ ਦੀ ਜਿੰਨੇ ਸਵਈਏ ਪੜੋਗੇ 10 ਸਾਰੀ ਦ੍ਰਿਸ਼ਟੀ ਦੀ ਗੱਲ ਕੀਤੀ ਵੀ ਗੁਰੂ ਅੰਗਦ ਸਾਹਿਬ ਦੀ ਦ੍ਰਿਸ਼ਟੀ ਵਿੱਚ ਬੜੀ ਤਾਕਤ ਹੈ। ਅਖੀਰ ਤੇ ਉਹਨਾਂ ਗੱਲ ਹੀ ਮੁਕਾ ਦਿੱਤੀ ਕਿ ਜਦੋਂ ਪੜ੍ਹਦੇ ਹਾਂ ਸੋ ਕਹੋ ਟਲ ਗੁਰ ਸੇਵੀਏ ਐਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਜਦੋਂ ਗੁਰੂ ਅਮਰਦਾਸ ਨੂੰ ਪੜ੍ਹਿਆ ਉਹਨਾਂ ਜੋਤ ਤਾਂ ਉਹੀ ਹੈ, ਕਿਉਂ ਸ਼ਬਦ ਵਰਤੇ? ਗੁਰੂ ਅਮਰਦਾਸ ਪਰਸੀਐ ਕੋਮ ਪਾਤਕ ਬਿਨਾਸੈ, ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਅਸਾਸੈ, ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕੈ, ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕੈ। ਜਦੋਂ ਗੁਰੂ ਰਾਮਦਾਸ ਜੀ ਦੀ ਗੱਲ ਹੀ ਮੈਂ ਹੈਰਾਨ ਹੁੰਦਾ ਕਿ ਪਤਾ ਨੀ ਜਾਂ ਤਾਂ ਬਾਣੀ ਨੂੰ ਗੁਰੂ ਜਾਣ ਕੇ ਪੜ੍ਹਿਆ ਹੀ ਨਹੀਂ ਤੇ ਚੌਂਕੇ ਦੇ ਪਹਿਲਵਾਨ ਬਣ ਕੇ ਕਲਮਾ ਚੁੱਕ ਲਈਆਂ। ਗੁਰੂ ਰਾਮਦਾਸ ਬਾਰੇ ਉਹਨਾਂ ਨੇ ਇੱਕ ਬਚਨ ਕਿਹਾ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿਦ ਸਿੱਧ ਨਵਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭਣ। ਕਿਉਂ ਕਹਿ ਦਿੱਤਾ ਗੁਰੂ ਰਾਮਦਾਸ ਸੰਬੰਧੀ? ਕਹਿਣ ਲੱਗੇ ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲਗ ਪ੍ਰਪਾਈਐ ਸੋ ਸਤਿਗੁਰ ਸਿਮਰੋ ਨਰੋ। ਜਦੋਂ ਗੁਰੂ ਅਰਜਨ ਸਾਹਿਬ ਦੀ ਗੱਲ ਕੀਤੀ ਉਹਨਾਂ ਸ਼ਬਦ ਵੱਖਰੇ ਵਰਤੇ ਨੇ, ਜਬ ਲਓ ਨੀ ਭਾਗ ਲਲਾਰ ਉਦੈ ਤਬ ਲਓ ਭਰਮ ਤੇ ਫਿਰ ਤੇ ਬਹੁਤਾਇਓ, ਕਲ ਕੋਰ ਸਮੁੰਦਰ ਮੈਂ ਬੂਡ ਦਿੱਤੇ ਕਭੂ ਮਿਟੈ ਨਹੀਂ ਰੇ ਪਛਤਾਇਓ, ਤਤ ਵਿਚਾਰ ਜੈ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਕੀ। ਉਹਨਾਂ ਇਹ ਨਾ ਕਹਿ ਦਿੱਤਾ ਬਾਬਾ ਨਾਨਕ ਹੀ ਜਪ ਲਿਆ ਬਸ ਇੱਕੋ ਗੱਲ ਹੀ ਬੜੀ। ਦੇਖੋ ਬਰੀਕੀ ਵਿੱਚ ਜਾ ਕੇ ਦੇਖੋ, ਹਰ ਗੁਰੂ ਸਾਹਿਬ ਨੇ ਵੱਖ ਵੱਖ ਰੰਗ ਭਰੇ ਨੇ ਖਾਲਸੇ, ਇਸ ਖਾਲਸਾ ਮੰਜ਼ਿਲ ਜਿਹੜੀ ਤਿਆਰ ਕੀਤੀ ਹੈ, ਕਿਸੇ ਨੇ ਸੇਵਾ ਦਾ ਰੰਗ ਭਰਿਆ, ਸਿਮਰਨ ਦਾ ਰੰਗ ਤੇ ਚੱਲਦਾ ਹੀ ਰਿਹਾ, ਵੀਰਤਾ ਦਾ ਰੰਗ ਭਰਿਆ, ਤਿਆਗ ਦਾ ਰੰਗ ਭਰਿਆ, ਹੁਕਮ ਮੰਨਣ ਦੇ ਰੰਗ ਭਰੇ। ਸਾਹਿਬ ਸੱਚੇ ਪਾਤਸ਼ਾਹ ਨੂੰ ਤੇ ਸ਼ਬਦ ਵਰਤੇ ਨੇ, ਮੈਂ ਪੰਥ ਦਾ ਪ੍ਰਚਾਰ ਕਰਨ ਆਇਆ। ਮਹਾਰਾਜ ਕਿਹੜਾ ਪ੍ਰਚਾਰ ਕਰਨ ਆਇਓ? ਪੰਥ ਤਾਂ ਪਹਿਲਾਂ ਵੀ ਬੜੇ ਸਨ। ਤੇ ਭਾਈ ਗੁਰਦਾਸ ਨੂੰ ਪੁੱਛੋ, ਕਹਿਣ ਲੱਗੇ ਉਸ ਪੰਥ ਦਾ ਪ੍ਰਚਾਰ ਕਰਨ ਆਏ ਨੇ ਜਿਹਦੇ ਸੰਬੰਧੀ ਗੁਰੂ ਅਰਜਨ ਸਾਹਿਬ ਨੇ ਕਿਹਾ, ਇਤ ਮਾਰਗ ਚੱਲੇ ਭਾਈਅੜੇ ਗੁਰ ਕਹੇ ਸੁਕਾਰ ਕਮਾਏ ਜੀਓ। ਕਿਹੜੇ ਪੰਥ ਆ ਜਿਹਦੇ ਸੰਬੰਧੀ ਭਾਈ ਗੁਰਦਾਸ ਕਹਿੰਦੇ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ? ਕਿਹੜੇ ਪੰਥ ਆ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ? खैर मैं अपने विषय वाला कह लगे कि ज्यों त्यों प्रभ हमको समझायो इम कह कह ए लोग पठायो ते की पठाया कह के मैं अपना सुतोए निवाजा पंथ पर चुर कर बे को साजा जहां तहां तुम धर्म चलाए कबुद्ध करन ते लोग आकाए कह लगे ठांड पयो मैं जोर कर बचन का सिर नाए हे मेरे मालका पंथ चले तब जगत में जब तुम करो सहाय। धन गुरु तेग बहादुर सच्चे पातशाह पटना साहब की धरती से पहुंच गए। उस वेले भाई जेतमल के घर विच टिके परत के महिमा प्रकाश विच गुर प्रताप सूरज विच गुरु की साखियां विच आउंदा एक हवेली दिती गई। हजूर उत्थे भी टिके मेरे कृपालू सतगुरु गुरु तेग बहादुर सच्चे पातशाह उस घर विच फिर विसेबा किया गया जिथ जिस नूं अज असीं अपना दूजा तख्त कहिंदे। माता गुजरी जी माता नानकी जी सारा परिवार इत्थे टिकिआ ते गुरु तेग बहादुर आप असाम की धरती नूं चले गए ने। ते गुरसिखो गुरु दीआं गल्लां ते गुरु ते तर्क करने बड़े सौखे जे। मैं जिहड़ी अज अर्ज करनी चाहना गुरु तेग बहादुर जी दे व्याह होया नूं शादी होया नूं 33 कु साल दे करीब समा 32-33 साल 3 दहाकियां तों वध समा हो चुका है। असीं गृहस्थी बैठे हाँ 2-4 साल बाद शादी तो घर पुत्र का जन्म ना होवे ते साडे अंदर नूं खूह पैंदी खोह पैंदी है। ते जिस गृहस्थी दे घर अंदर 33 साल बाद अज रब ने कोई दात देनी है ते दुनिया का दुख निवारण वाला पातशाह गुरु तेग बहादुर अपने परिवार को टिकिया सिखा चेते रखी एदा एहसान हिंदुस्तान कदी भी नहीं ला सकता जो गुरु तेग बहादुर ने मेहर की। औरंगजेब जुल्म की खनेरी चुलाइए हजूर पटना साहब परिवार नू छड़ के पटने की संगत ते किन्ना को यकीन होवेगा। तकरीबन 1504 तो बाद 1665 तक कोई गुरु साहब नहीं आए। इन्ने वड्डे भरोसे ते अपने परिवार नू छड़ के जाना संगत किन्नी को भावना विच भिजी होवेगी। एवें शरदक लोगों को थोड़ा छड़ जाना है कि घर पुत्र का जन्म होना है बाल का जन्म होना है। शायद गुरु तेग बहादुर पटने नहीं टिके हजूर असाम की धरती नू चले गए। गुरु कलगी तर कहिंदे ने कि जदों माता जी ने उस हवेली विच उस घर विच निवास किया है फिर कलगी तर पिता ने एक शब्द वरते है कि मेरे माता पिता मुरपित पूर्व कीत प्याना भांत भांत के तीर्थ नहाना जब ही जात तर बैणी पए पुन दान दिन करत बतै। साडे लोग कहिंदे ने इत्थे जी पुन दान उहनां ते गुरमत उल्ट सी। उह गुरमुख कभी पुन ते दान दी गुरमत दी रोशनी विच व्याख्या करके देखो नाम दान तो वड्डा कोई दान ही नहीं। जे असीं कहीए वी दान दा कंसैप्ट ही कोई नहीं ते अरदास विच रोज क्यों कही जांदे आ दाना सिर दान नाम दान सी ते अक्खरां नूं कड्ढन नूं तुरे आ कि सारे अक्खर मिटा दईए। साहिब गुरु तेग बहादुर सच्चे पातशाह मुरपित पूर्व कीत पियाना भांत भांत के तीर्थ नहाना जब ही जात तरबैणी पए पुन दान दिन करत बतै। अज भी तरबैणी दे कंडे एक गुरुद्वारा है कि तही प्रकाश हमारा पयो। ते पिछली बारी एक करी अर्ज करके गया सा प्रकाश नू जन्म ना समझियो प्रकाश नू अवतार ना समझियो। गुरु अर्जुन साहब ने एक बचन किया प्रकाश दर थे कि उधर माए आए किया निवास माता कै मन बहुत विगास। चेते रखियो उधर विच निवास प्रकाश है जिन्हों दुनिया के शब्दों विच असी कहने माता दे उधर विच निम्या है। पर गुरु कलगी तर कह लगे कि तरबैणी की धरती ते तई प्रकाश हमारा भयो ते जिन्हों दूजा तख्त कहिंदे क्यों कहने इस करके कि पटना शहर विखे भव लयो। पटने शहर विच मेरे दाते ने शब्द कैसा वरत्या शहर ते अज तक भी उन्हों पटना शहर ही कहिंदे ने जिहड़ा नवा बनिया उन्हों पटना जंक्शन कहा जाता है। कहन लगे तई प्रकाश हमारा भयो पटना शहर विखे भव लयो। साहिब गुरु कलगीधर जी की आमद 22 दिसंबर उस वेले 22 दिसंबर सन 1666 नूं होई ए ते ताई तां हरी राम गुप्ता ने द हिस्ट्री ऑफ सिख गुरुज उहदे विचों लिखिआ है कि गुरु कलगी वालिया तेरे वर्गा जिगरा किदा होणा है। 22 दिसंबर 1666 नूं तेरा जन्मदिन सी ते 22 दिसंबर सन 1704 नूं तेरे जन्मदिन वाले दिहाड़े तेरे दोवें वड्डे पुत्र शहीद पए हुंदे सन। ਤੇਰਾ 39 ਗੁਰਪੁਰਬ ਸੀ, ਉਧਰ 39 ਜਨਮ ਦਿਨ ਸੀ। ਸਾਹਿਬ ਗੁਰੂ ਕਲਗੀਧਰ ਜੀ ਦੀ ਆਮਦ ਹੋਈ ਤੇ ਗੁਰੂ ਦੇਵ ਗੁਰੂ ਤੇਗ ਬਹਾਦਰ ਜੀ ਉਸ ਵੇਲੇ ਢਾਕੇ ਦੀ ਧਰਤੀ ਤੇ ਸਨ। ਦੇਖੋ ਪਿਛਾ ਨਹੀਂ ਪਰਤੇ, ਪਿਛਾ ਨਹੀਂ ਮੁੜੇ, ਸੀਨੇ ਵਿੱਚ ਮਨੁੱਖਤਾ ਦਾ ਦਰਦ ਸਾਂਭ ਕੇ ਤੁਰਿਆ ਗੁਰੂ। ਸਾਰੀ ਰਾਤ ਉਸ ਦਿਨ ਵਿਸ਼ਰਾਮ ਨਹੀਂ ਕੀਤਾ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਨੇ ਕਿ ਢਾਕੇ ਦੀ ਧਰਤੀ ਤੇ ਚੌਂਕੜਾ ਮਾਰ ਕੇ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਬੈਠੇ ਰਹੇ। ਅੰਮ੍ਰਿਤ ਵੇਲੇ ਜਦੋਂ ਸਾਹਿਬਜ਼ਾਦੇ ਦੀ ਆਮਦ ਹੋਈ ਤੇ ਮੁਸਕਰਾਏ ਤੇ ਨਾਲ ਦੇ ਸਿੱਖਾਂ ਨੇ ਪੁੱਛਿਆ, ਖਾਸ ਕਰਕੇ ਉੱਥੋਂ ਦਾ ਮਸੰਦ ਗੁਲਾਕੀ ਦਾਸ ਸੀ, ਪੁੱਛਦੇ ਨੇ ਹੇ ਮੇਰੇ ਹਜ਼ੂਰ ਸਤਿਗੁਰੂ ਕਿ ਸਾਰੀ ਰਾਤ ਵਿਸ਼ਰਾਮ ਤੇਰੀਆਂ ਤੂੰ ਜਾਣੇ ਨਹੀਂ ਕੀਤਾ, ਸਵੇਰੇ ਕਿਉਂ ਜੱਸੇ ਹੋ? ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਦਸਵੇਂ ਜਾਮੇ 'ਚ ਵਿਚਰਨਾ ਤੇ ਦੁਸ਼ਟਾਂ ਦੀਆਂ ਜੜ੍ਹਾਂ ਹਿਲਾਉਣ ਵਾਲਾ ਅੱਜ ਪਟਨੇ ਦੀ ਧਰਤੀ 'ਤੇ ਆ ਗਿਆ। ਗੁਰੂ ਸਮਰੱਥ ਹੈ। ਜੇ ਬੈਠਾ ਪੰਜਾਬ ਦੀ ਧਰਤੀ 'ਤੇ ਭੀਖਣ ਸ਼ਾਹ ਜਿਹਦਾ ਅਸਲੀ ਪਿੰਡ ਸੀ ਸਿਆਣਾ ਸਜਦਾ ਤੇ ਰਹਿੰਦਾ ਹੈ ਘੁੜਾਮ ਸੀ, ਜੇ ਇਹਨੂੰ ਪਤਾ ਲੱਗਦਾ ਪੱਛਮ ਨੂੰ ਛੱਡ ਕੇ ਪੂਰਬ ਨੂੰ ਸਿਜਦੇ ਕਿਆ ਕਰਦਾ, ਗੁਰੂ ਤੇਗ ਬਹਾਦਰ ਦੇ ਦੀਨ ਦੁਨੀ ਦਾ ਸਾਈਂ ਹੈ। ਹਜ਼ੂਰ ਨੂੰ ਖਬਰ ਪਹੁੰਚਦੀ ਹੈ ਤੇ ਨਾਮ ਰੱਖਿਆ ਜਾਂਦਾ ਹੈ ਗੋਬਿੰਦ, ਜਿਸ ਤਖ਼ਤ ਨੂੰ ਅੱਜ ਅਸੀਂ ਮੰਨਣਾ ਤੇ ਸਾਡਾ ਉਹ ਪਵਿੱਤਰ ਤਖ਼ਤ ਹੈ। ਗੁਰੂ ਤੇਗ ਬਹਾਦਰ ਕਿਰਪਾਲੂ ਸਤਿਗੁਰੂ ਮਿਹਰ ਕਰਦੇ ਨੇ, ਇੱਕ ਹੁਕਮਨਾਮਾ ਪਟਨੇ ਦੀ ਸੰਗਤ ਨੂੰ ਫਿਰ ਪਿਛਾ ਲਿਖਦੇ। ਜਦੋਂ ਹੁਕਮਨਾਮਾ ਲਿਖਦੇ ਨੇ ਤੇ ਸ਼ਬਦ ਕਹਿੰਦੇ ਨੇ ਗੋਬਿੰਦ ਜੀ ਕੀ ਵਧਾਈ ਹੋਵੇ। ਦੇਖੋ ਸ਼ਬਦ ਕੀ ਸੰਗਤ ਨੇ ਪਤਾ ਨੀ ਕਿੰਨਾ ਕੁ ਰੁਪਈਆ ਖਰਚਿਆ ਸੀ। ਜਿੱਦਣ ਗੋਬਿੰਦ ਰਾਏ ਆਏ ਤੇ ਉਸ ਹੁਕਮਨਾਮੇ ਵਿੱਚੋਂ ਮਿਲਦਾ ਕਿ ਗੋਬਿੰਦ ਜੀ ਕੇ ਜਨਮ ਕੀ ਵਧਾਈ ਹੋਵੇ। ਕਹਿਣ ਲੱਗੇ ਸੰਗਤ ਨੇ ਜੋ ਰੁਪਈਆ ਧੇਲਾ ਕੌਡੀ, ਦੇਖੋ ਸ਼ਬਦ ਕਹਿੰਦੇ ਨੇ ਅਮੀਰ ਰੁਪਈਆ ਦੇ ਸਕਦਾ, ਮੱਧਮ ਵਰਗ ਦਾ ਧੇਲਾ ਦੇ ਸਕਦਾ, ਮਾੜਾ ਕੌਡੀ ਦੇ ਸਕਦਾ। ਕਹਿਣ ਲੱਗੇ ਸਰਬੱਤ ਸੰਗਤ ਜਿਨ੍ਹਾਂ ਰੁਪਈਆ ਧੇਲਾ ਕੌਡੀ ਜੋ ਵੀ ਖਰਚ ਕੀਤਾ ਗੁਰੂ ਦੀ ਦਰਗਾਹ ਵਿੱਚ ਪਾਏਗਾ, ਸਰਬੱਤ ਪਟਨੇ ਕੀ ਸੰਗਤ ਕੋ ਗੁਰੂ ਰੱਖੇਗਾ। ਵਾਹਿਗੁਰੂ ਕਿੰਨੀਆਂ ਰਹਿਮਤਾਂ ਪਟਨੇ ਦੇ ਲੋਕਾਂ ਲਈਆਂ। ਹਜ਼ੂਰ ਅੱਗੇ ਚਲੇ ਗਏ ਨੇ, ਮੇਰੇ ਕਲਗੀਧਰ ਸੱਚੇ ਪਿਤਾ ਇਹਨਾਂ ਦੀ ਪਾਲਣਾ ਸ਼ੁਰੂ ਹੋਈ ਹੈ। ਪਟਨੇ ਦੀ ਸੰਗਤ ਨੇ ਬੜੀ ਚਾਅ ਨਾਲ ਪਾਲਿਆ। ਹਜ਼ੂਰ ਕਿਰਪਾਲੂ ਸਤਿਗੁਰੂ ਮਾਮਾ ਕਿਰਪਾਲ ਚੰਦ ਜੀ ਗੁਰੂ ਗੋਬਿੰਦ ਰਾਏ ਜੀ ਦੀ ਨਾਲ ਪਰਵਰਿਸ਼ ਵਿੱਚ ਨੇ। ਭਾਈ ਦਿਆਲ ਦਾਸ ਜੀ ਨੂੰ ਫਿਰ ਹੁਕਮਨਾਮਾ ਆਉਂਦਾ ਤੇ ਹਜ਼ੂਰ ਪਤਾ ਫਿਰ ਕੀ ਲਿਖਦੇ ਨੇ? ਗੁਰੂ ਤੇਗ ਬਹਾਦਰ ਜੀ ਲਿਖਦੇ ਨੇ ਸਰਬੱਤ ਪਟਨੇ ਕੀ ਸੰਗਤ ਕੋ। ਸ਼ਬਦ ਮੈਂ ਸਿਰਫ ਵਿੱਚੋਂ ਵਿੱਚੋਂ ਹੁਕਮਨਾਮਿਆਂ ਦੇ ਕਹਿ ਰਿਹਾ, ਵੈਸੇ ਕਹਿਣ ਕਾਫੀ ਵੱਡੇ। ਫਿਰ ਮੈਂ ਸੋਚਿਆ ਵੀ ਕਹਿਣਗੇ ਹੁਣ ਤਖ਼ਤਾਂ ਤੇ ਕਿੰਨੇ ਕਿੰਨੇ ਦਿਨ ਰੁਕ ਹੈ। ਉੱਥੇ ਸ਼ਬਦ ਕੀ ਵਰਤਿਆ ਹੁਕਮਨਾਮੇ ਵਿੱਚ? ਭਾਈ ਦਿਆਲ ਦਾਸ ਇਹ ਜੋ ਕਰੇਗਾ ਜੋ ਕਹੇਗਾ ਸੋ ਗੁਰੂ ਕਾ ਕਹਿਆ ਹੋਇਆ ਮੰਨਣਾ, ਜੋ ਕਹੇਗਾ ਬਸ ਗੁਰੂ ਦੀ ਗੱਲ ਕਹੇਗਾ। ਮੇਰੇ ਗੋਬਿੰਦ ਰਾਏ ਉਹਨਾਂ ਗਲੀਆਂ ਵਿੱਚ ਸਰੀਰਕ ਤੌਰ ਤੇ ਵੱਡੇ ਹੋਣ ਲੱਗੇ ਨੇ, ਉਹਨਾਂ ਪਟਨੇ ਦੀਆਂ ਗਲੀਆਂ ਨੂੰ ਸੁਭਾ ਕੇ ਮੇਰੇ ਬਾਲਾ ਪ੍ਰੀਤਮ ਦੇ ਨਿੱਕੇ ਨਿੱਕੇ ਚਰਨ ਉਹਦੇ ਵਿੱਚ ਦੌੜਦੇ ਰਹੇ ਨੇ, ਥੋੜੇ ਜਿਹੇ ਵੱਡੇ ਹੋਏ ਨੇ। ਅੱਜ ਮੇਰੇ ਬਾਲਾ ਪ੍ਰੀਤਮ ਦੇ ਹੱਥ ਵਿੱਚ ਗੁਲੇਲ ਆ ਗਈ। ਉਸ ਤਖ਼ਤ ਦੀ ਗੱਲ ਕਰ ਰਿਹਾ ਮੈਂ, ਸਿਰਫ ਸੰਖੇਪ ਜਿਹਾ ਚੱਲ ਰਿਹਾ। ਗੁਲੇਲ ਪਕੜੀਏ ਤੇ ਪਤਾ ਵੀ ਜ਼ਾਲਮ ਨਾਲ ਟੱਕਰ ਲੈਣੀ ਹੈ। ਲੈ ਕੇ ਉੱਥੇ ਭਾਂਡੇ ਭਰਨੇ ਸ਼ੁਰੂ ਕੀਤੇ ਨੇ, ਰੌਲਾ ਪੈ ਗਿਆ। ਮਾਤਾ ਨੇ ਅਨੇਕਾਂ ਤਰ੍ਹਾਂ ਦੇ ਹੋਰ ਗਾਗਰਾਂ ਦਿੱਤੀਆਂ, ਮੇਰੇ ਬਾਲਾ ਪ੍ਰੀਤਮ ਨੇ ਤੀਰ ਪਕੜੀ। ਅਖੀਰ ਤੇ ਜਿਹੜੀ ਖੂਹੀ ਆਪ ਅੱਜ ਵੀ ਪਟਨਾ ਸਾਹਿਬ ਤਖ਼ਤ ਵਿੱਚ ਦਰਸ਼ਨ ਕਰਦੇ ਹੋ ਉਹਦੇ ਉੱਤੇ ਚਰਖੜੀ ਬਣੀ ਹੈ। ਇਸ ਖੂਹੀ ਵਿੱਚੋਂ ਲੋਕ ਪਾਣੀ ਭਰਨ ਆਉਂਦੇ ਸਨ ਤੇ ਉਸ ਸਮੇਂ ਜਦੋਂ ਕਈਆਂ ਨੇ ਰੋਸ ਕੀਤਾ ਤੇ ਉਸ ਖੂਹੀ ਦਾ ਪਾਣੀ ਖਾਰਾ ਹੋ ਗਿਆ ਸੀ। ਫਿਰ ਉੱਥੇ ਕਦੀ ਜਾ ਕੇ ਪੁੱਛੋ ਜਿਹੜੇ ਸੇਵਾਦਾਰ ਕਈ ਪੁਸ਼ਤਾਂ ਤੋਂ ਤੁਰੇ ਹੁੰਦੇ, ਪਾਣੀ ਖਾਰਾ ਹੋਇਆ ਤੇ ਸੰਗਤ ਨੇ ਬੇਨਤੀ ਕੀਤੀ, ਮਾਂ ਕਿ ਗੁਰੂ ਦੇ ਆਗਮਨ ਵਾਲਾ ਸਥਾਨ ਹੈ, ਇੱਥੇ ਤਾਂ ਮਿਠਾਸ ਚਾਹੀਦੀ ਹੈ। ਕਹਿਣ ਲੱਗੇ ਚੱਲੇ ਆ, ਜਿਉਂ ਜਿਉਂ ਸੰਗਤ ਆਵੇਗੀ ਪਰਤ ਕੇ ਮਿੱਠਾ ਹੋਵੇਗਾ। 47 ਤੋਂ ਬਾਅਦ ਉਸ ਖੂਹ ਦਾ ਪਾਣੀ ਮਿੱਠਾ ਹੋ ਗਿਆ। ਅੱਜ ਵੀ ਕਦੀ ਤੱਕੋ, ਹਜ਼ੂਰ ਨੇ ਉਸ ਪਟਨੇ ਸਾਹਿਬ ਦੀ ਧਰਤੀ ਤੇ ਬੇਅੰਤ ਚੋਜ ਕੀਤੇ। ਇੱਕ ਖੇਡ ਜਿੱਥੇ ਗੁਲੇਲਾਂ ਚਲਾਈਆਂ ਤੀਰ ਚਲਾਏ ਉੱਥੇ ਅੱਜ ਪਟਨੇ ਦਾ ਹਾਕਮ ਤੁਰਿਆ ਜਾਂਦਾ। ਪਟਨੇ ਦਾ ਇੱਕ ਆਗੂ ਆਇਆ ਤੇ ਉਹਦੇ ਅੱਗੇ ਅਹਿਲਕਾਰ ਨੇ ਕਿਹਾ, ਖੇਡਦਿਆਂ ਨੂੰ ਬੱਚਿਓ ਕਿ ਨਵਾਬ ਨੂੰ ਸਲਾਮ ਕਰਿਓ। ਗੋਬਿੰਦ ਰਾਏ ਜੀ ਨੇ ਇੱਕੋ ਦਮ ਬੱਚਿਆਂ ਨੂੰ ਕਿਹਾ, ਨਾ, ਇੱਕ ਅਕਾਲ ਤੋਂ ਬਿਨਾਂ ਕਿਸੇ ਨੂੰ ਸਲਾਮ ਨਹੀਂ ਕਰਨੀ, ਰੱਬ ਤੋਂ ਬਿਨਾਂ ਕਿਸੇ ਅੱਗੇ ਝੁਕਣਾ ਨਹੀਂ। ਜਦੋਂ ਨਵਾਬ ਦੀ ਨੇੜੇ ਆਈ ਉਹਦੀ ਅਸਵਾਰੀ
ਤੇ ਬੱਚਿਆਂ ਨੇ ਨਵਾਬ ਨੂੰ ਮੂੰਹ ਚੜਾਉਣਾ ਸ਼ੁਰੂ ਕੀਤਾ। ਜਦੋਂ ਪਕੜਨ ਲੱਗੇ ਦੌੜ ਗਏ ਤੇ ਕੁਝ ਕੁ ਮਸੰਦ ਡਰਦੇ ਵੀ ਹੋਣਗੇ ਕੁਝ ਉੱਥੋਂ ਦੇ ਲੋਕ। ਉਹਨਾਂ ਕੁਝ ਕੁ ਲੋਕਾਂ ਨੇ ਚਿੱਠੀ ਲਿਖੀ ਗੁਰੂ ਤੇਗ ਬਹਾਦਰ ਜੀ ਨੂੰ ਕਿ ਗੋਬਿੰਦ ਰਾਏ ਆਹ ਕੁਝ ਕਰ ਰਹੇ ਹੈ, ਕਿਉਂਕਿ ਘਰ ਦੇ ਨਾਲ ਰਾਬਤਾ ਸੀ ਕਾਇਮ, ਪਤਾ ਲੱਗ ਰਿਹਾ ਸੀ ਕਿ ਪੁੱਤਰ ਦੀ ਪਰਵਰਿਸ਼ ਕਿਸ ਤਰ੍ਹਾਂ ਹੋ ਰਹੀ ਹੈ। ਹਜ਼ੂਰ ਨੂੰ ਚਿੱਠੀ ਲਿਖੀ ਵੀ ਇਹਨੇ ਨਵਾਬਾਂ ਦੇ ਮੂੰਹ ਚੜਾਏ ਨੇ, ਇਹ ਗੁਲੇਲੇ ਚਲਾਉਂਦੇ ਨੇ, ਇਹ ਤੀਰ ਚਲਾਉਂਦੇ ਨੇ। ਮੇਰੇ ਗੁਰੂ ਤੇਗ ਬਹਾਦਰ ਜੀ ਦਾ ਇੱਕ ਹੁਕਮਨਾਮਾ ਕਹਿ ਕੇ ਮੈਂ ਅੱਗੇ ਤੁਰਨਾ। ਹਜ਼ੂਰ ਲਿਖਦੇ ਨੇ ਕਿ ਗੋਬਿੰਦ ਜੋ ਕੀਆ ਸੋ ਭਲਾ ਕੀਆ, ਕਿ ਉਹਨਾਂ ਤੇ ਲਿਖਿਆ ਵੀ ਦੇਖੋ ਨਵਾਬ ਦੇ ਅੱਗੇ ਮੂੰਹ ਚੜਾਇਆ ਹੈ, ਤੇ ਤੇਗ ਬਹਾਦਰ ਸਾਹਿਬ ਲਿਖਦੇ ਨੇ ਗੋਬਿੰਦ ਜੋ ਕੀਆ ਭਲਾ ਕੀਆ। ਕਹਿਣ ਲੱਗੇ ਅਵਲ ਸਰਕਾਰੀ ਅਹਿਲਕਾਰ ਕੋ ਜਗ੍ਹਾ ਨਹੀਂ ਦੇਣੀ, ਘਰ ਆ ਜਾਏ ਸਾਡੇ ਘਰ ਵਿੱਚ ਉਸ ਸਰਕਾਰੀ ਅਹਿਲਕਾਰ ਨੂੰ ਪਵਾਂਦੀ ਦੇਣੀ ਸਰਾਂਦੀ ਨਹੀਂ, ਕਿਉਂਕਿ ਇਹ ਪੰਥ ਅਕਾਲ ਦੇ ਲੜ ਲਾਇਆ। ਸ਼ਬਦ ਦੇਖੋ ਸੂਰ ਦੇ ਕੈਸੇ ਸੋਹਣੇ ਨੇ। ਮੇਰੇ ਸਹਿਬ ਕਿਰਪਾਲੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅਸਾਮ ਦੀ ਧਰਤੀ ਤੇ ਗਏ ਨੇ, ਪਿੱਛੇ ਕਲਗੀ ਵਾਰੇ ਨੇ ਰੂਹਾਨੀਅਤ ਦੇ ਬੜੇ ਚੋਜ ਕੀਤੇ ਨੇ। ਮੈਂ ਉਹ ਦੋ ਚਾਰ ਆਪ ਨਾਲ ਜ਼ਰੂਰ ਸਾਂਝੇ ਕਰਨੇ ਚਾਹੁੰਦਾ। ਅੱਜ ਗੰਗਾ ਦੇ ਕਿਨਾਰੇ ਆਏ ਨੇ ਮੇਰੇ ਗੁਰੂ ਗੋਬਿੰਦ ਰਾਏ ਜੀ ਨੇ ਆਪਣੇ ਹੱਥ ਵਿੱਚ ਪਾਏ ਹੋਏ ਕੰਗਣ। ਇੱਕ ਕੰਗਣ ਲਾ ਕੇ ਕੋਈ ਕਹਿੰਦੇ ਨੇ ਕਿਸੇ ਕੀਮਤ ਸਿੱਖ ਨੇ ਭੇਟ ਕੀਤਾ ਸੀ, ਉਹ ਕੀਮਤੀ ਕੰਗਣ ਲਾ ਕੇ ਗੰਗਾ ਦੇ ਪਾਣੀ ਵਿੱਚ ਸੱਟਿਆ ਤੇ ਘਰ ਆ ਗਏ। ਤੇ ਅੱਜ ਤੀਕਰਾ ਉਹ ਘਾਟ ਵੀ ਹੈ, ਮਾਤ ਨਾਨਕੀ ਤੇ ਮਾਤਾ ਗੁਜਰੀ ਚੁੱਕ ਕੇ ਲੈ ਗਏ। ਲਾਲ ਜੀ ਸਿੱਖ ਨੇ ਭਾਵਨਾ ਨਾਲ ਕੰਗਣ ਦਿੱਤੇ ਸਨ, ਤੁਸੀਂ ਸੱਟ ਦਿੱਤੇ ਪਾਣੀ ਵਿੱਚ, ਕਿੱਥੇ ਸੱਟੇ ਜੇ? ਦੂਜੇ ਦਿਨ ਸਵੇਰੇ ਪੁੱਛਿਆ ਤੇ ਦੂਜਾ ਲਾ ਕੇ ਪੁਆ ਕੇ ਮਾਰਿਆ, ਮਾਂ ਇੱਥੇ ਸੱਟੇ। ਤੇ ਕਹਿਣ ਲੱਗੇ ਲਾਲ ਜੀ ਪਹਿਲਾਂ ਕੱਲ ਦੂਜਾ ਸੁੱਟਿਆ, ਅੱਜ ਫਿਰ ਨਾਲ ਸੱਟ ਦਿੱਤਾ, ਪਹਿਲਾਂ ਇੱਕ ਹੁਣ ਦੂਜਾ, ਇਹ ਕਿਉਂ? ਤੇ ਉੱਥੇ ਇੱਕ ਸ਼ਬਦ ਕਿਹਾ ਬੜੇ ਕਮਾਲ ਦਾ, ਇੱਕ ਸਿੱਖ ਵਿਦਵਾਨ ਕਹਿੰਦਾ, ਕਹਿਣ ਲੱਗੇ ਦਾਦੀ ਮਾਂ ਨੂੰ, ਮਾਂ ਤੂੰ ਹੀ ਤਾਂ ਰਾਤ ਜਦੋਂ ਪਿਤਾ ਦੀਆਂ ਗੱਲਾਂ, ਪਿਤਾ ਜੀ ਦੇ ਬਚਨ ਪੁੱਛਣਾ ਤੇ ਰਾਤੀ ਪਰਸੋਂ ਸ਼ਬਦ ਨਹੀਂ ਚੇਤੇ ਕਰਾਇਆ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ। ਤੇ ਸੋਚਦਾ ਸਾਂ ਮਾਂ ਜੋ ਪੜ੍ਹਾਨੀ ਹੈ ਮੇਰੀ ਜ਼ਿੰਦਗੀ ਤੇ ਵੀ ਢਲਦਾ ਕਿ ਨਹੀਂ, ਇਸ ਕੰਚਨ ਨੂੰ ਮੈਂ ਮਿੱਟੀ ਜਾਣ ਕੇ ਗੰਗਾ ਵਿੱਚ ਛੱਡ ਦਿੱਤਾ। ਜੇ ਕੰਚਨ ਮਾਟੀ ਮਾਨੇ ਬਾਪੂ ਕਹਿੰਦਾ ਤੇ ਫਿਰ ਮੈਂ ਸਮਝ ਕੇ ਸੋਨੇ ਨੂੰ ਮਿੱਟੀ ਸੱਟਿਆ। ਤੇ ਵਾਕਈ ਸੀ ਵੀ ਸੋਨੇ ਪਾਉਣ ਵਾਲੇ ਲੁੱਟੇ ਜਾਂਦੇ ਨੇ, ਸਰਬ ਲੋਕ ਪਾਉਣ ਵਾਲੇ ਜ਼ਾਲਮਾਂ ਦਾ ਮੂੰਹ ਪਵਾ ਦਿੰਦੇ। ਹਜ਼ੂਰ ਨੇ ਉੱਥੇ ਇਹ ਵੀ ਕਿਰਪਾ ਕੀਤੀ। ਉਸ ਤੋਂ ਬਾਅਦ ਇਸੇ ਘਾਟ ਤੇ ਰੋਜ਼ ਇੱਕ ਸੱਜਣ ਬਹਿੰਦਾ, ਪੰਡਿਤ ਸ਼ਿਵ ਦੱਤ, ਉਹਦੀ ਭਾਵਨਾ ਬਣੀ ਹੈ, ਰਾਮ ਜੀ ਦਾ ਉਹ ਉਪਾਸ਼ਕ ਹੈ। ਬਾਲਾ ਪ੍ਰੀਤਮ ਜੀ ਆਉਂਦੇ ਨੇ ਗੰਗਾ ਦੇ ਪਾਣੀ ਵਿੱਚ ਕਿਰੜਾ ਕਰਨਾ, ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆਉਣਾ, ਕਈ ਤਰ੍ਹਾਂ ਦੇ ਚੋਜ ਕਰਨੇ। ਅੱਜ ਅਸੰਚੇਤ ਪੰਡਿਤ ਜੀ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਸੁਭਾ ਬੈਠੇ ਨੇ, ਮੇਰੀ ਸੱਚੀ ਸਰਕਾਰ ਗਏ। ਤੇ ਅਸਲ ਵਿੱਚ ਇਤਿਹਾਸ ਕਹਿੰਦਾ ਬਾਲਾ ਪ੍ਰੀਤਮ ਨਾਮ ਵੀ ਪੰਡਿਤ ਸ਼ਿਵ ਦੱਤ ਨੇ ਦਿੱਤਾ ਸੀ, ਉਹ ਤੋਂ ਪਹਿਲਾਂ ਨਹੀਂ। ਹਜ਼ੂਰ ਗਏ ਤੇ ਪੰਡਿਤ ਦੇ ਇੱਕੋ ਦਾ ਮੋਢਿਆਂ ਵਾਲੇ ਪਾਸੇ ਜਿਵੇਂ ਬੱਚੇ ਪੈਂਦੇ ਨੇ, ਦੌੜ ਕੇ ਕੁੱਟ ਕੇ ਗਲੇ ਤੋਂ ਪਕੜ ਕੇ ਕੰਨ ਕੋਲ ਆਪਣਾ ਮੁੱਖ ਲਾ ਕੇ ਕਹਿੰਦੇ ਨੇ ਪੰਡਿਤ ਜੀ ਝਾਤ। ਪੰਡਿਤ ਨੇ ਇੱਕੋ ਦਮ ਨੇਤਰ ਖੋਲੇ ਤੇ ਕੀ ਦੇਖਿਆ, ਕਿਹੜੇ ਰਾਮ ਨੂੰ ਪੂਜਣਾ ਪਿਆ ਇਸ ਧਰਤੀ ਤੇ, ਤਾਂ ਉਹ ਆ ਗਿਆ ਜਿਹਦੇ ਚਰਨਾਂ ਦੇ ਅਨੇਕਾਂ ਦੇਵੀ ਦੇਵਤੇ ਪੁਜਾਰੀ। ਦੌੜ ਕੇ ਚਰਨਾਂ ਨੂੰ ਪੈਣ ਲੱਗਾ, ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਨਹੀਂ ਗਲਵਕੜੀ ਪਾਈ ਉਸ ਪੰਡਿਤ ਸ਼ਿਵ ਦੱਤ ਨੂੰ ਤੇ ਕਹਿਣ ਲੱਗੇ ਰੌਲਾ ਨਹੀਂ ਪਾਉਣਾ। ਦੇਖੋ ਕੱਲਿਆਂ ਦੇ ਬਚਨ ਹੋਏ, ਕਹਿਣ ਲੱਗੇ ਰੌਲਾ ਨਹੀਂ ਪਾਉਣਾ, ਇਸ ਥਾਂ ਤੇ ਰੋਜ਼ ਨੇਮ ਨਾਲ ਆ ਕੇ ਬਹਿੰਦਾ ਰਹੀ, ਆਪਾਂ ਮਿਲਦੇ ਹਾਂ। ਹਜ਼ੂਰ ਰੋਜ਼ ਜਾਂਦੇ ਰਹੇ, ਕਦੀ ਕੋਈ ਨਾ ਮਿਲਣਾ ਤੇ ਗਲਵਕੜੀ ਪਾ ਕੇ ਇੱਕੋ ਗੱਲ ਕਹਿਣੀ, ਪੰਡਿਤ ਜੀ ਚਾਹ। ਸ਼ਿਵ ਦੱਤ ਅਮਿਓ ਰਸ ਨਾਲ ਪਿੱਜ ਗਿਆ, ਅੱਗੇ ਨਾਲ ਫਰਕ ਪੈ ਗਿਆ। ਅੱਜ ਬੈਠਾ ਚੌਂਕੜਾ ਮਾਰ ਕੇ ਹਜ਼ੂਰ ਦੀ ਕਿਰਪਾ ਹੋਈਏ ਤੇ ਰਾਜਾ ਤੇ ਰਾਣੀ ਫਤਿਹ ਚੰਦ ਮੈਣੀ ਗੋਦ ਦੇ ਸਨ ਤੇ ਰਾਣੀ ਦੋਨੋਂ ਆਏ ਨੇ। ਸ਼ਿਵ ਦੱਤ ਮਹਾਨ ਵਿਦਵਾਨ ਤੇ ਪੰਡਿਤ ਬਜ਼ੁਰਗ ਸੀ, ਮੱਥਾ ਟੇਕ ਕੇ ਕਹਿੰਦੇ ਨੇ ਪੰਡਿਤ ਜੀ ਕਈ ਦਿਨਾਂ ਤੋਂ ਤੇਰੇ ਜੀਵਨ ਵਿੱਚ ਬੜਾ ਵੱਡਾ ਪਲਟਾ ਆ ਗਿਆ, ਤੇਰੀ ਰਸਨਾ ਤੇ ਪ੍ਰਭੂ ਦਾ ਨਿਵਾਸ ਹੋ ਗਿਆ, ਤੇਰੇ ਤੋਂ ਇੱਕ ਮੰਗ ਮੰਗਣ ਆਏ ਹਾਂ, ਦੱਸੋ। ਕਹਿਣ ਲੱਗੇ ਘਰ ਦਾਤ ਨਹੀਂ ਪੁੱਤਰ ਧੀ ਦੀ ਸੰਤਾਨ ਤੋਂ ਸਕਣੇ ਆ, ਤੇਰੀ ਰਸਨਾ ਤੇ ਪ੍ਰਭੂ ਬੈਠਾ ਤੇ ਸਾਨੂੰ ਪੁੱਤਰ ਦੀ ਦਾਤ ਮਿਲ ਜਾਏ, ਸੰਤਾਨ ਮਿਲ ਜਾਏ ਕੋਈ। ਤੇ ਪੰਡਿਤ ਸ਼ਬਦ ਕਹਿੰਦੇ ਆ ਠਾਕੁਰ ਤਾਂ ਇਸ ਗਲੀਆਂ ਵਿੱਚ ਤੁਰਿਆ ਫਿਰਦਾ, ਉਹਨਾਂ ਸਮਝਿਆ, ਕਹਿਣ ਲੱਗੇ ਠਾਕੁਰ ਕਰੋ ਬੇਨਤੀ। ਕਹਿਣ ਲੱਗੇ ਮੈਂ ਨਰਜਿੰਦ ਠਾਕੁਰ ਨਹੀਂ ਪੂਜਦਾ, ਮੈਂ ਪੱਥਰਾਂ ਨੂੰ ਨਹੀਂ ਪੂਜਦਾ, ਮੈਂ ਦੇਵੀ ਦੇਵਤਿਆਂ ਨੂੰ ਪੂਜਦਾ। ਹੁਣ ਠਾਕੁਰ ਮੇਰਾ ਉਹ ਭਾਰਾ ਆ ਗਿਆ ਜਿਹੜਾ ਸੱਤ ਬੋਲਣਤਾ ਹੈ, ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਤਾਂ ਉਸ ਠਾਕੁਰ ਦਾ ਦਾਸ ਹਾਂ। ਤੇ ਕਹਿਣ ਲੱਗੇ ਉਹ ਠਾਕੁਰ ਕਿਹੜਾ? ਤੇ ਉਸ ਵੇਲੇ ਉਹਨਾਂ ਨੇ ਬਚਨ ਕਹਿ ਕਹਿਣ ਲੱਗੇ ਘਰ ਜਾ ਕੇ ਪ੍ਰੇਮ ਨਾਲ ਚੇਤੇ ਕਰਿਓ ਤੇ ਮੇਰਾ ਠਾਕੁਰ ਤੁਹਾਡੇ ਘਰ ਵੀ ਜ਼ਰੂਰ ਆਏਗਾ। ਜੇ ਮੈਨੂੰ ਭਾਗ ਲਾਏ ਨੇ ਤੁਹਾਡੇ ਘਰ ਨਹੀਂ ਆਏਗਾ। ਫਤਿਹ ਚੰਦ ਮੈਣੀ ਤੇ ਰਾਣੀ ਦੋਨੋਂ ਵਾਪਸ ਘਰ ਆ ਗਏ ਨੇ। ਮੇਰੇ ਬਾਲਾ ਪ੍ਰੀਤਮ ਉੱਥੇ ਚੋਜ ਕਰਦੇ ਨੇ। ਰਾਣੀ ਦੇ ਅੰਦਰ ਇੱਕ ਪ੍ਰੇਮ ਦੀ ਕਾਂਗ, ਇੱਕ ਲਿਵ ਸ਼ੁਰੂ ਹੋਈ ਏ, ਰੋਜ਼ ਯਾਦ ਕਰਦੀ ਏ। ਤੇ ਪੰਡਿਤ ਨੇ ਕਿਹਾ ਮੇਰਾ ਬਾਲਾ ਪ੍ਰੀਤਮ ਠਾਕੁਰ ਇਹ ਜ਼ਰੂਰ ਆਵੇਗਾ। ਤੇ ਦੇਖੋ ਇਸ ਵਿੱਚ ਪ੍ਰੇਮ ਦੀਆਂ ਖੇਡਾਂ ਨੇ, ਉਸ ਪਟਨੇ ਦੀਆਂ 5 ਸਾਲ ਦੇ ਚੋਜ ਨੇ, ਜਿਹੜਾ ਸਾਡਾ ਦੂਜਾ ਤਖਤ ਏ। ਤੇ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਉਦੋਂ ਬਾਅਦ ਉਸ ਧਰਤੀ ਤੇ ਗੁਰੂ ਦੇ ਚਰਨ ਵੀ ਨਹੀਂ ਪਏ ਸਰੀਰਕ ਤੌਰ ਤੇ। 5 ਸਾਲ ਦੀ ਉਮਰ ਵਿੱਚ ਚੋਜ ਪੈ ਕਰਦੇ ਨੇ। ਹਜ਼ੂਰ ਨੇ ਪਟਨੇ ਦੀ ਗਲੀਆਂ ਵਿੱਚ ਖੇਡਦੇ ਨੇ, ਰਾਣੀ ਦਾ ਅੰਦਰ ਲਿਵ ਬਣ ਗਈ, ਦੋਨੋਂ ਜੀ ਸਵੇਰੇ ਸ਼ਾਮ ਗੁਰੂ ਦੀ ਯਾਦ ਵੀ ਜੁੜਨ ਲੱਗੇ, ਬਾਲਾ ਪ੍ਰੀਤਮ ਦੀ ਤਾਂਗ ਅੰਦਰ ਪੈਦਾ ਹੋਈ। ਤੇ ਭਾਈ ਸਾਹਿਬ ਲਿਖਦੇ ਨੇ, ਭਾਈ ਵੀਰ ਸਿੰਘ ਇੱਕ ਦਿਨ ਰਾਜਾ ਕਹਿੰਦਾ ਰਾਣੀ ਨੂੰ ਕਿ ਆਪਾਂ ਪੁੱਤਰ ਦੀ ਵਾਸ਼ਨਾ ਕਰਕੇ ਗੁਰੂ ਨੂੰ ਚੇਤੇ ਨਾ ਕਰੀਏ, ਕਿਉਂਕਿ ਜਿਉਂ ਜਿਉਂ ਕੋਈ ਸਿਮਰਨ ਕਰਦਾ ਬਾਣੀ ਵਿੱਚ ਹਰ ਇੱਕ ਬੰਦੇ ਦੀ ਸਟੇਜ ਵੱਖਰੀ ਹੈ। ਕਈ ਵਾਰੀ ਧਨ ਮੰਗੀ ਦਾ ਉਹਦੇ ਲਈ ਸਟੇਜ ਇਹ ਵੀ ਹੈ ਕਿ ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਸ਼ ਸਵਾਰ ਤਾਂ ਦਾਲ ਸਿੱਧਾ ਮੰਗੂ ਕੀ ਹੋਵਾ, ਜਾਂ ਮਾਣ ਮੰਗੂ ਤਾਨ ਮੰਗੂ ਧਨ ਲਖਮੀ ਸੁੱਖ ਦੇ ਸੁੱਤ ਦੇ, ਜਾਂ ਦੋਏ ਸਿਰ ਮੰਗੂ ਚੂਨਾ ਪਾਓ ਘੀਓ ਸੰਘ ਲੂਨਾ। ਤੇ ਜਦੋਂ ਅਵਸਥਾ ਪੁੱਗ ਜਾਂਦੀ ਹੈ ਨਾ, ਉਦੋਂ ਫਿਰ ਇਹ ਨਹੀਂ ਮੰਗ ਰਹਿੰਦੀ, ਉਦੋਂ ਇੱਕੋ ਹੀ ਸ਼ਬਦ ਨਿਕਲਦਾ, ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਪਰ ਅੰਦਰ ਦੀ ਅਵਸਥਾ ਹੈ। ਕਹਿਣ ਲੱਗੇ ਪੁੱਤਰ ਦੀ ਵਾਸ਼ਨਾ ਜਿਹੜੀ ਇਹ ਰੁਕਾਵਟ ਇਹਨੂੰ ਹਟਾ ਦਈਏ। ਬਸ ਉਸ ਦਿਨ ਹੀ ਕਹਿ ਦਿੱਤਾ, ਪੁੱਤਰ ਨਹੀਂ ਚਾਹੀਦਾ ਬਾਲਾ ਪ੍ਰੀਤਮ, ਤੂੰ ਚਾਹੀਦਾ, ਕਿਰਪਾ ਕਰ ਜ਼ਿੰਦਗੀ ਸਫਲ ਕਰਨ ਦੀ ਦਾਤ ਦੇ ਦੇ। ਅੱਜ ਸਵੇਰ ਤੋਂ ਰਾਣੀ ਕਿਸੇ ਬੈਰਾਗ ਵਿੱਚ ਆਈਏ। ਪੰਡਿਤ ਸ਼ਿਵ ਦੱਤ ਗਲੀ ਵਿੱਚੋਂ ਲੰਘੇ ਤੇ ਇੱਕੋ ਦਮ ਬੂਹੇ ਦੇ ਵਿੱਚੋਂ ਝਾਤੀ ਮਾਰੀ ਤੇ ਰਾਜਾ ਤੇ ਰਾਣੀ ਦੋਨੋਂ ਉੱਠ ਕੇ ਆਏ। ਬੈਠ ਕੇ ਪੰਡਿਤ ਜੀ ਥੱਕੇ ਸਨ ਤੇ ਕਹਿਣ ਲੱਗੇ ਕਿਸ ਤਰ੍ਹਾਂ? ਕਹਿੰਦੇ ਨੇ ਹੁਣ ਬੜੀਆਂ ਰਹਿਮਤਾਂ ਨੇ, ਬਸ ਬਾਲਾ ਪ੍ਰੀਤਮ ਚਾਹੀਦਾ। ਹੱਸ ਕੇ ਕਹਿੰਦੇ ਨੇ ਜੇ ਭਾਵਨਾ ਬਣੀ ਏ, ਜੇ ਮੇਰੇ ਵਰਗੇ ਬੁੱਢੇ ਲੱਕੜ ਵਰਗੇ ਸਰੀਰ ਨੂੰ ਗਲਵਕੜੀ ਪਾ ਕੇ ਬਾਬਾ ਜੀ ਪੰਡਿਤ ਜੀ ਝਾਤ ਕਹਿੰਦਾ, ਤੁਹਾਡੀ ਤੇ ਭਾਵਨਾ ਨੂੰ ਗੋਦ ਵਿੱਚ ਬਹਿ ਕੇ ਭਾਗ ਲਾ ਸਕਦਾ। ਮੈਨੂੰ ਤੋਂ ਪਿੱਛ ਤੋਂ ਪਕੜਿਆ, ਤੁਹਾਡੀ ਗੋਦ ਵਿੱਚ ਬਹਿਗਾ। ਇੰਨੀ ਗੱਲ ਕਹਿ ਕੇ ਪੰਡਿਤ ਜੀ ਚਲੇ ਗਏ। ਅੱਜ ਰਾਣੀ ਅੰਮ੍ਰਿਤ ਵੇਲੇ ਤੋਂ ਰਾਤ ਸਾਰੀ ਨੀਂਦ ਨਹੀਂ ਪਈ, ਕਿਸੇ ਅਗੰਮੀ ਰੰਗ ਵਿੱਚ ਰੰਗੀਏ, ਚੌਂਕੜਾ ਮਾਰ ਦੋਨੋਂ ਜੀ ਬੈਠੇ ਨੇ, ਅਚਨਚੇਤ ਖਿੱਦੂ ਖੂੰਡੀ ਖੇਡਣਿਆਂ ਦੀ ਆਵਾਜ਼ ਆਈਏ, ਖੜਕਦੀ ਕੋਈ ਲੱਕੜ ਜ਼ਮੀਨ ਤੇ ਸੁਣਾਈ ਦਿੱਤੀ। ਸੋਚਿਆ ਬੱਚੇ ਗਲੀ ਤੇ ਖੇਡਦੇ ਪਏ ਨੇ। ਰਾਣੀ ਮਗਨੇ ਧਿਆਨ ਦੇ ਵਿੱਚ ਉਹ ਖਿੱਦੂ ਅਚਨਚੇਤ ਘਰ ਡਿੱਗੇ। ਰਾਣੀ ਨੂੰ ਬੈਠਿਆਂ ਦੇਖ ਕੇ ਬਾਲੇ ਪ੍ਰੀਤਮ ਨੇ ਖੂੰਡੀ ਪਵਾ ਕੇ ਪਰਾਂ ਮਾਰੀ, ਗੋਦ ਵਿੱਚ ਜਾ ਕੇ ਕੁੱਟ ਕੇ ਗਲਵਕੜੀ ਪਾ ਕੇ ਕੰਨ ਕੁਲ ਕਹਿੰਦੇ ਨੇ ਮਾਂ। ਜਦੋਂ ਸ਼ਬਦ ਕਿਹਾ ਮਾਂ ਤੇ ਰੋਮ ਰੋਮ ਖਿੜ ਗਿਆ, ਅੰਦਰ ਰੋਮ ਰੋਮ ਰਹਿਮਤ ਟੇਕੀ। ਮਾਂ ਸ਼ਬਦ ਮਾਂ ਸੁਣਿਆ ਤੇ ਉਹ ਔਰਤ ਜਿਹੜੀ ਬੱਚੇ ਦੀ ਸਿੱਖ ਲਈ ਤਰਫਦੀ ਹੋਵੇ ਉਹਦੇ ਕੰਨਾਂ ਵਿੱਚ ਮਾਂ ਸ਼ਬਦ ਪੈ ਜਾਏ, ਉਹ ਕਿੰਨੀ ਕੁ ਆਨੰਦਿਤ ਵਿੱਚ ਹੋਵੇਗੀ। ਜਦੋਂ ਅੱਖਾਂ ਖੁੱਲ ਕੇ ਦੇਖੀਆਂ ਤੇ ਬਾਲਾ ਪ੍ਰੀਤਮ ਨੇ ਮਾਂ ਨੂੰ ਗਲਵਕੜੀ ਪਾਈ ਹੋਈ ਸੀ। ਰਾਣੀ ਨੇ ਚਰਨਾਂ ਨੂੰ ਹੱਥ ਲਾਉਣ ਲੱਗੀ। ਬਾਲਾ ਪ੍ਰੀਤਮ ਕਹਿੰਦੇ ਨੇ ਮਾਂ ਸੀਸ ਤੇ ਪਿਆਰ ਦੇ ਪੈਰਾਂ ਨੂੰ ਹੱਥ ਨਹੀਂ, ਤੂੰ ਮਾਂ ਏ। ਰਾਜਾ ਫਤਿਹ ਚੰਦ ਆਇਆ ਦੌੜ ਕੇ, ਹਜ਼ੂਰ ਨੇ ਮੱਥਾ ਰੋਕ ਦਿੱਤਾ। ਕਹਿਣ ਲੱਗੇ ਤੁਹਾਨੂੰ ਪੁੱਤਰ ਚਾਹੀਦਾ ਹੈ, ਅੱਜ ਤੋਂ ਬਾਅਦ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ। ਵਾਹਿਗੁਰੂ, ਗੁਰੂ ਇਤਿਹਾਸ ਪੜ੍ਹਦੇ ਮੈਨੂੰ ਦੋ ਗੱਲਾਂ ਕਈ ਵਾਰੀ ਸੋਚਣਾ ਵਾ ਕਿ ਰਾਣੀ ਤੂੰ ਭਾਗਾਂ ਵਾਲੀ ਏ, ਤੇਰੀ ਗੋਦ ਵਿੱਚ ਬੈਠ ਕੇ ਕਲਗੀਆਂ ਵਾਲਾ ਤੈਨੂੰ ਮਾਂ ਕਹਿ ਕੇ ਆਪਣਾ ਆਪਣੇ ਆਪ ਨੂੰ ਤੇਰਾ ਪੁੱਤਰ ਬਣਾ ਦਿੱਤਾ, ਤੇ ਭਾਈ ਜੈਤਾ ਤੂੰ ਭਾਗਾਂ ਵਾਲਾ, ਤੈਨੂੰ ਸੀਨੇ ਨਾਲ ਲਾ ਕੇ ਕਲਗੀ ਵਾਲੇ ਨੇ ਤੈਨੂੰ ਆਪਣਾ ਪੁੱਤਰ ਬਣਾ, ਤੇਰਾ ਬਾਪੂ ਬਣ ਗਏ। ਦੋ ਗੱਲਾਂ ਕਦੀ ਨਾ ਭੁੱਲਿਓ, ਇੱਕ ਰਾਜਾ ਫਤਿਹ ਚੰਦ ਮੈਣੀ ਦਾ ਘਰ, ਇੱਕ ਭਾਈ ਜੈਸੇ ਤੈਨੂੰ ਪੁੱਤਰ ਦੀ ਪਦਵੀ ਦਿੱਤੀ ਹੈ ਰੰਗਰੇਤੇ ਗੁਰੂ ਕੇ ਬੇਟੇ। ਤੇ ਰਾਣੀ ਨੂੰ ਕਿਹਾ ਮਾਂ। ਇੱਕੋ ਦਮ ਰਾਣੀ ਦੇ ਅੰਦਰ ਗੁਰੂ ਦੀ ਰਹਿਮਤ ਟੇਕੀ। ਤੇ ਕਹਿਣ ਲੱਗੇ ਭੁੱਖ ਲੱਗੀ ਏ, ਸਾਰਾ ਦਿਨ ਖੇਡਿਆ ਕੁਝ ਛਕਣ ਨੂੰ ਮਿਲੇਗਾ। ਤੇ ਉਸੇ ਵੇਲੇ ਰਾਣੀ ਬਾਜ਼ਾਰ ਵੱਲ ਤੁਰਨ ਲੱਗੀ, ਨੌਕਰ ਨੂੰ ਕਹਿੰਦੇ ਨੇ, ਮਾਂ ਦੇਖ ਮੈਂ ਫਿਰ ਨਹੀਂ ਆਉਣਾ, ਜੋ ਕੁਝ ਘਰ ਹੈ ਛਕਾ ਦੇ। ਪੂੜੀਆਂ ਚਨੇ ਤਿਆਰ ਕੀਤੇ ਤੇ ਇੱਕੋ ਦਮ ਕੋਲ ਬੈਠ ਕੇ ਰਾਣੀ ਪੁੱਛਦੀ ਏ ਬਾਲਾ ਪ੍ਰੀਤਮ ਨੂੰ ਕਿ ਤੁਸੀਂ ਪੁੱਤਰ ਮੈਂ ਮਾਂ, ਪਰ ਮਨ ਵਿੱਚ ਆਉਂਦਾ ਕਿ ਪੁੱਤਰ ਇੱਕ ਤੇ ਮਾਵਾਂ ਦੋਏ ਕਿਵੇਂ ਹੋਵੇਗਾ। ਬਾਲਾ ਪ੍ਰੀਤਮ ਹੱਸ ਕੇ ਕਹਿੰਦੇ ਨੇ, ਮਾਂ ਜੇ ਅੱਖਾਂ ਦੋ ਨੇ ਤੇ ਜੋਤ ਇੱਕ ਹੋ ਸਕਦੀ ਏ ਤੇ ਦੋ ਮਾਵਾਂ ਤੇ ਪੁੱਤਰ ਵੀ ਇੱਕ ਹੋ ਸਕਦਾ। ਕਹਿਣ ਲੱਗੀ, ਦੋਨਾਂ ਦੀ ਗੋਦ ਵਿੱਚ ਕਿਵੇਂ ਖੇਡੋਗੇ? ਕਹਿਣ ਲੱਗੇ, ਸਵੇਰੇ ਤੁਹਾਡੀ ਗੋਦ ਵਿੱਚ ਖੇਡਾਂਗਾ, ਸ਼ਾਮ ਨੂੰ ਮਾਂ ਗੁਜਰੀ ਦੀ ਗੋਦ ਵਿੱਚ ਖੇਡਾਂਗਾ। ਲਾਲ ਜੀ ਇਹ ਕਿਵੇਂ? ਹੱਸ ਕੇ ਕਹਿੰਦੇ ਨੇ, ਜਿਵੇਂ ਇੱਕ ਚੰਦਰਮਾ ਦੋ ਝੀਲਾਂ ਦੇ ਵਿੱਚ ਤੇ ਗੰਗਾ ਵਿੱਚ ਤੇ ਝੀਲ ਵਿੱਚ ਵੀ ਖੇਡਦਾ, ਇੱਕ ਚੰਦਰਮਾ ਦੋ ਦਰਿਆਵਾਂ ਵਿੱਚ ਖੇਡਦਾ, ਇਸੇ ਤਰ੍ਹਾਂ ਮੈਂ ਦੋ ਗੋਦੀਆਂ ਵਿੱਚ ਖੇਡਾਂ। ਕਹਿੰਦੇ ਉਸ ਦਿਨ ਸਾਰਾ ਦਿਨ ਬੈਠੇ, ਸ਼ਾਮ ਤੱਕ ਬੈਠੇ ਰਹੇ। ਅੱਜ ਰਾਜਾ ਫਤਿਹ ਚੰਦ ਮੈਣੀ ਕਿਰਪਾ ਦਾ ਪਾਤਰ ਬਣ ਗਿਆ, ਹਜ਼ੂਰ ਨੇ ਨੇਮ ਬਣਾ ਲਿਆ ਰੋਜ਼ ਆਉਣਾ, ਉੱਥੇ ਆ ਕੇ ਪ੍ਰਸ਼ਾਦ ਪਾਣੀ ਛਕਣਾ ਤੇ ਗੁਰਮੁਖੋ ਇੱਕ ਮੈਰਿਜ ਕਰਨੀ ਜਿਹੜੀ ਅੱਜ ਤੀਕਰਾ ਮਰਿਆਦਾ। ਹਜ਼ੂਰ ਜਦੋਂ ਰਾਜਾ ਫਤਿਹ ਚੰਦ ਮੈਣੀ ਦੇ ਘਰ ਜਾਂਦੇ ਸਨ ਤੇ ਕਈ ਵਾਰੀ ਇੱਕ ਦੋ ਘੜੀ ਰਾਤ ਲੰਘ ਜਾਂਦੀ ਸੀ, ਤੇ ਇੱਧਰ ਜਿੱਥੇ ਤਖ਼ਤ ਹੈ ਜਿੱਥੇ ਆਗਮਨ ਹੋਇਆ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਮਾਮਾ ਕਿਰਪਾਲ ਚੰਦ, ਸੰਗਤ ਰਹਿ ਰਾਸ ਦਾ ਪਾਠ ਸ਼ੁਰੀ ਨਹੀਂ ਸੀ ਕਰਦੀ, ਕਿਉਂਕਿ ਅਜੇ ਸਾਹਿਬਜ਼ਾਦਾ ਜੀ ਨਹੀਂ ਆਏ, ਬਾਲਾ ਪ੍ਰੀਤਮ ਨਹੀਂ ਆਏ। ਘੜੀ ਰਾਤ ਲੰਘ ਜਾਣੀ, ਬਾਲਾ ਪ੍ਰੀਤਮ ਨੇ ਜਾਣਾ ਤੇ ਸੋਦਰ ਦਾ ਪਾਠ ਸ਼ੁਰੂ ਹੋਣਾ। ਉਸ ਦਿਨ ਤੋਂ ਲੈ ਕੇ ਅੱਜ ਤੱਕ ਸਾਰੇ ਗੁਰੂ ਘਰਾਂ ਵਿੱਚ ਹਿੰਦੁਸਤਾਨ ਸੂਰਜ ਛਿਪਦਿਆਂ ਸੋਦਰ ਸ਼ੁਰੂ ਹੁੰਦੀ ਹੈ, ਪਰ ਤਖ਼ਤ ਸ੍ਰੀ ਪਟਨਾ ਸਾਹਿਬ ਤੇ ਇੱਕ ਘੜੀ ਰਾਤ ਗਈ ਰਹਿਣਾ ਸ਼ੁਰੂ ਹੁੰਦੀ, ਕਿਉਂਕਿ ਬਾਲਾ ਪ੍ਰੀਤਮ ਦੇ ਆਉਣ ਦਾ ਸਮਾਂ ਹੀ ਉਹ ਸੀ। ਸਾਰਾ ਦਿਨ ਉਸ ਮਾਂ ਦੀ ਗੋਦ ਵਿੱਚ ਬੈਠਦੇ ਸਨ, ਅੱਜ ਵੀ ਇੱਕ ਘੜੀ ਰਾਤ ਗਈ, ਪਟਨਾ ਸਾਹਿਬ ਤੇ ਸੋਦਰ ਦਾ ਪਾਠ ਸ਼ੁਰੂ ਹੁੰਦਾ। ਹਜ਼ੂਰ ਨੇ ਉਸ ਘਰ ਨੂੰ ਭਾਗ ਲਾਇਆ। ਉਸ ਤੋਂ ਅੱਗੇ ਚੱਲੋ, ਅੱਜ ਤਕਰੀਬਨ 5 ਸਾਲ ਦੇ ਹੋ ਗਏ ਨੇ, ਨਵਾਬ ਕਰੀਮ ਬਖਸ਼ ਤੇ ਰਕੀਮ ਬਖਸ਼ ਰੋਜ਼ ਆਉਂਦੇ ਨੇ ਮੇਰੀ ਸੱਚੀ ਸਰਕਾਰ ਦੇ ਚਰਨ ਪਰਸਨ। ਚਾਰ ਸਿੱਖ ਕਦੀ ਨਾ ਭੁੱਲਿਓ, ਪਟਨੇ ਦੇ ਭਾਈ ਜੈਤਮਲ ਸ਼ੇਠ ਜੈਤਮਲ, ਦੂਜਾ ਫਤਿਹ ਚੰਦ ਮੈਣੀ, ਤੀਜਾ ਪੰਡਿਤ ਸ਼ਿਵਦੱਤ, ਚੌਥਾ ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼। ਅੱਜ ਫਿਰ ਪੁੱਛਣ ਲੱਗ ਪਏ ਨੇ, ਮਾਂ ਦਾਦੀ ਨੂੰ ਪੁੱਛਣਾ, ਮਾਤਾ ਨੂੰ ਪੁੱਛਣਾ, ਪਿਤਾ ਜੀ ਦੇ ਦੀਦਾਰ ਕਿਉਂ ਨਹੀਂ? ਗੁਰਮੁਖੋ 5 ਸਾਲ ਦੀ ਉਮਰ ਹੋ ਗਈ ਏ, ਗੁਰੂ ਤੇਗ ਬਹਾਦਰ ਦੇ ਅੰਦਰ ਸੱਚੇ ਪਿਤਾ ਜੀ ਦਾ ਸਰੀਰ, ਪੰਜਾਂ ਤੱਤਾਂ ਦੀ ਗੱਲ ਕਰਾਂਗੇ, ਕਦੀ ਨਾ ਮੋਹ ਨੇ ਉਬਾਲਾ ਖਾਧਾ ਕਿ ਅੱਜ ਮੇਰਾ ਲਾਲ 5 ਸਾਲਾਂ ਦਾ ਹੋ ਗਿਆ, ਮੈਂ ਜਾ ਕੇ ਪੁੱਤਰ ਨੂੰ ਦੇਖ ਲਵਾਂ? ਨਹੀਂ, ਕਿਉਂਕਿ ਇਸ ਦੇ ਘਰ ਉਹ ਪੁੱਤਰ ਆਇਆ ਜਿਹਨੇ ਆਪਣੇ ਮਰੇ ਹੋਏ ਪੁੱਤਰਾਂ ਦੀਆਂ ਲਾਸ਼ਾਂ ਨੂੰ ਵੇਖ ਕੇ ਵੀ ਖੰਜੂ ਨਹੀਂ ਘੇਰਨਾ। ਐਵੇਂ ਨਹੀਂ ਕਹਿ ਦੇਣਾ ਇੱਕੋਦਮ ਸੱਚੀ ਸਰਕਾਰ ਸੰਬੰਧੀ। ਹਜ਼ੂਰ ਗੁਰੂ ਤੇਗ ਬਹਾਦਰ ਜੀ ਰੋਜ਼ ਪੁੱਛਦੇ ਨੇ, ਮਾਂ ਕਿ ਪਿਤਾ ਜੀ ਦੇ ਦਰਸ਼ਨ ਕਦੋਂ ਹੋਣਗੇ? ਸਤਿਗੁਰੂ ਅਸਾਮ ਦੀ ਧਰਤੀ ਤੋਂ ਵਾਪਸ ਮੁੜੇ ਨੇ, ਅੱਜ ਕਦੀ ਦੇਖਿਓ ਇੱਕ ਗੁਰਦੁਆਰਾ, ਉੱਥੇ ਗੁਰੂ ਕਾ ਬਾਗ ਹੈ, ਮੇਰੇ ਗੁਰੂ ਤੇਗ ਬਹਾਦਰ ਜੀ ਉਸ ਬਾਗ ਵਿੱਚ ਗਏ ਨੇ। ਉਹ ਬਾਗ ਕਈ ਸਾਲਾਂ ਦਾ ਸੁੱਕਾ ਸੀ ਤੇ ਰਵਾਇਤ ਹੈ, ਅੱਜ ਵੀ ਮੈਂ ਉਹਦੇ, ਆਪ ਜੀ ਨੇ ਕਈਆਂ ਨੇ ਦਰਸ਼ਨ ਕੀਤੇ ਉਹਨੇ, ਜਦੋਂ ਤੇ ਮੈਂ ਗਿਆ ਕਥਾ ਕਰਨ ਤੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਤੇ ਉਸ ਬਾਗ ਵਿੱਚ ਕਈ ਸਾਲਾਂ ਦਾ ਸੁੱਕ ਚੁੱਕਾ ਸੀ ਤੇ ਬਾਗ ਨਕੀਮ ਬਖਸ਼ ਤੇ ਕਰੀਮ ਬਖਸ਼ ਦਾ ਸੀ। ਗੁਰੂ ਤੇਗ ਬਹਾਦਰ ਆ ਕੇ ਬੈਠੇ, ਘਰ ਸੁਨੇਹਾ ਪਹੁੰਚਿਆ, ਅੱਜ ਪਟਨੇ ਦੀ ਸੰਗਤ ਸਾਹਿਬਜ਼ਾਦੇ ਨੂੰ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਲਈ ਜਾਂਦੀ ਪਈ। ਅੱਜ ਅਕਾਲ ਦਾ ਸੁੱਤ ਆਪਣੇ ਪਿਤਾ ਦੇ ਦੀਦਾਰ ਲਈ ਚੱਲਿਆ ਹੈ। ਕਹਿੰਦੇ ਨੇ ਜਦੋਂ ਉੱਥੇ ਜਾ ਕੇ ਗੁਰੂ ਗੋਬਿੰਦ ਰਾਏ ਜੀ ਉਤਰੇ, ਪੈਦਲ ਤੁਰ ਕੇ ਦੌੜ ਕੇ ਪਿਤਾ ਜੀ ਕੋਲ ਗਏ ਤੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ, 5 ਸਾਲ ਦੇ ਮਾਂ ਨੇ ਕਿਹਾ ਸੀ ਬੇਟਾ, ਪਿਤਾ ਦੇ ਚਰਨਾਂ ਵਿੱਚ ਮੱਥਾ ਟੋਕੀ। ਮੱਥਾ ਟੇਕਿਆ, ਪਹਿਲੇ ਦਿਨ ਸਾਹਿਬ ਨੇ ਸੀਨੇ ਨਾਲ ਲਾਇਆ। ਰਵਾਇਤ ਹੈ ਕਿ ਜਿੱਦਣ ਪਿਤਾ ਤੇ ਪੁੱਤਰ ਸੀਨੇ ਨਾਲ ਲੱਗੇ, ਉਦਣ ਸੁੱਕੇ ਬਾਗ ਵੀ ਹਰੇ ਹੋ ਗਏ। ਉਸ ਦਿਨ ਤੋਂ ਅੱਜ ਤੱਕ ਪਟਨੇ ਦੀ ਧਰਤੀ ਤੇ ਜਿੱਦਣ ਬਾਗ ਹਰਾ ਹੋਇਆ, ਰਹੀਮ ਬਖਸ਼ ਨੇ ਸਦਾ ਲਈ ਲਾ ਦਿੱਤਾ, ਇਹ ਨਵਾਬਾਂ ਦਾ ਬਾਗ ਨਹੀਂ, ਇਹ ਗੁਰੂ ਕਾ ਬਾਗ ਹੈ। ਅੱਜ ਤੀਕਰਾ ਉਹਨੂੰ ਗੁਰੂ ਕਾ ਬਾਗ ਕਿਹਾ ਜਾਂਦਾ। ਉਹ ਬਾਗ ਹਰਾ ਹੋਇਆ ਤੇ ਇੱਕ ਉੱਥੇ ਨਿੰਮ ਦਾ ਰੁੱਖ ਹੈ ਤੇ ਮੰਨਿਆ ਜਾਂਦਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਕਿ ਸਾਹਿਬ ਨੇ ਦਾਤਨ ਕੀਤੀ, ਦਾਤਨ ਗੱਡੀ ਤੇ ਉਹ ਨਿੰਮ ਦਾ ਰੁੱਖ ਬਣ ਗਿਆ। ਅੱਜ ਵੀ ਕਈ ਦੇਖੋ ਤੇ ਜਿੱਥੇ ਦਾਤੇ ਦੀ ਮਿਹਰ ਹੋਵੇ, گرو کا باغ بنیا اتنے اج تک یہ روایت ہے کہ جنہوں کے گھر بوٹے نہ لگن وہ آ کے ارداس کرن گرو انہوں نے سنسار وچ بوٹے لاندا ہے تے لوکاں جنہاں نوں سنتان ملدی وہ بوٹے لان جاندے نے اتنے کئی بوٹے اتنے پے کوئی ملتے نہیں ست گرو اتنے صرف کچھ دن ٹھہرے مہینہ دو مہینے نہیں کنا کو درد سی اس دھرتی کا ظالم نال چکر لین لئی کچھ دن ٹھہرے نے کہن لگے اسی مدر دیش چلے ہاں مدر درد اتنے ماں نہ سمجھو مدر درد سے میٹھی دھرتی پنجاب دی دھرتی نوں دسم وچ مدر دیش کہ جدی بولی میٹھی جدا پانی میٹھا جدی تصیر میٹھی جدا ان میٹھا کہن لگے اسی مدر دیش چلے ہاں صاحبزادہ جی کہن لگے پتا جی اسانو کہن لگے لال جی اسی سنیا بھیجاں گے تسی بعد وچ آؤنا سب گرو گرو کلگی دھر جی اتاولے نے بالا پریتم میں پنجاب دی دھرتی نوں جانا ہے تے روز دادی ماں تو پوچھتے نے پنجاب دی دھرتی دیا گلاں صاحب گرو کلگی دھر کرپا کرے کدی اکال تخت تے گرمتے ہوئے سن کہ پنجاب دی دھرتی نہ افغان دا حصہ بنے گی نہ کدی دلی دا بنے گی گراں دی اے تے گراں دی رہے گی خالصے دی ہوم لینڈ ہے صاحب گرو کلگی دھر پتا پٹنے دی دھرتی تے سنگت ات دانے کر دیے صاحب نے گرو کا چک نانکی چک وسایا جڑا اگے آنا ہے تخت صاحب نانکی چک تو سنیا آ گیا کہ صاحبزادہ جی نو لے کے آ جاؤ اج جدو حکم نامہ جا چٹھی پہنچی ہے پٹنے صاحب دی دھرتی تے جڑا شہر کئی سالاں دا خوشی وچ جھومدا سی اج پورے دا پورا شہر بالکل خاموش ہو گیا تے کدی تکیو جڑے عام خشک نے انہیں صرف لکھا بھی پٹنے وچ بے بلتا دی کانگ آ گئی اینی گل کہہ کے اگاں تر گئے جڑے رسک بیراکی سن انہیں صرف پرسنگ لکھے کہ پٹنے دی پوری دھرتی جتنے لوگ نے اج مرجائے نے بے بل نے تے انج لگتا ہے جویں پٹنے دا دل کڈ کے اج کسے نے لے جانا اج پاتلی پتر وچوں کسے نے نکل جانا جند نکل جانی ہے میرے گرو گوبند رائے بالا پریتم اج تیاری پہ کرتے ہیں تے اس ویلے راجہ فتح چند مینی نواب رکیم بخش کریم بخش دیکھو جنہاں نوں تخت اتے رحمتاں ملیاں نے ساری سنگت پٹنے دی اکٹھی ہو کے آئیے بالا پریتم جی ماتا نانکی کو ترلے لیندے نے کہ آ کے تسی جاؤ نا اسی ساری زندگی تہاڈی سیوا کرن دا سپاہ پراپت سن ہو جائے کہنے نہیں حکم ہے گرو دا جانا ضرور ہے حکم سن کے اگو کوئی بولدا نہیں گوبند رائے جی دی تیاری ہو گئی ہے اج ترن لگے نے تے دیکھو پنڈت شیو دت اج بھی سوٹی دا سہارا لے کے آیا ہے تے اج گنگا دے کنارے بیٹھا ہے آواز اج بھی کناں وچ پئی ہے پنڈت دی چاٹ پر رو کے کہندا اج تو بعد کنے آواز مار دی بالا پریتم چاہ رہے ہے کنے پرت کے آواز مارنی ہے پنڈت جی چاہت کھلوتا ہے دنگوری پکڑ کے کمبدا ہوا شریر بالا پریتم دے چرناں وچ نسل پی گیا کہن لگا مہاراج اس پنجر وچوں جند کڈ کے اپنے نال لے جا میں اس کر کے ارد کرنی اگے ارد کراں گا نکل دی وی اس پنجر وچوں جند کڈ کے لے جا تیرے تو بنا نہیں وہ پٹنا چنگا لگا ہس کے پیار نال پھر گلوکڑی پا لیندے نے پانچ سال دی عمر کچھڑ چڑھ کے کہندے نے پنڈت جی دیکھو تسی پھرنا بنایا کدی آواز نہیں ہونی جنی دیر تک تسی رہو گے تسی بھاونا نال بیٹھو میں روز تہاڈے کناں وچ آواز وی دیاں گا تے گلوکڑی وی پاؤں گا دیکھو ایک بھاونا سی تسی بیٹھو دھیان وچ میرے دیدار دی رحمت ملے گی گرو دی رحمت ملے گی پنڈت شیو دت نے بھروسہ کر لیا نواب کریم بخش تے رحیم بخش آئے کہن لگے کی خطا ہو گئی سائیں ہس کے کہن لگے جب جی اکاگرتا نال پڑھیا جے سرت نال پڑھیو میں تہاڈے کول ہوواں گا جیت مل آیا بھگتی وچ رسیا سی حضور دے چرناں وچ جڑ کے کہندا مہاراج میر کہن لگے بھاونا نال دیوان وچ آویں گرو دیوان وچ ورتدا ہوندا ہے ساریاں نے رحمتاں لے لیاں اج ماں کول آئیے جہدے اندروں پتر دی واشنا ختم کر کے ماں دی پدوی دتی کول آئی تے حضور دے چرناں وچ بولی نہیں ਸਿੱਖ ਵਿਦਵਾਨ ਕਹਿੰਦੇ ਨੇ ਕਿ ਰਾਣੀ ਨੂੰ ਬੇਹੋਸ਼ੀ ਹੋ ਗਈ ਸੀ, ਗਸ਼ੀ ਪਈ ਜ਼ਮੀਨ ਤੇ ਡਿੱਗੀ। ਬਾਲਾ ਪ੍ਰੀਤਮ ਨੇ ਜਦੋਂ ਹੋਸ਼ ਵਿੱਚ ਲਿਆਂਦਾ, ਕਹਿਣ ਲੱਗੇ, ਮਾਂ ਦੇਖ ਕਿ ਮੈਂ ਸਦਾ ਇੱਥੇ ਤੇਰੇ ਕੋਲ ਹਾਂ। ਕਹਿਣ ਲੱਗੀ, ਦੇਖੋ ਮਾਂ ਕਹਿ ਕੇ ਚੱਲੇ ਹੋ, ਤੁਹਾਡੇ ਤੋਂ ਬਿਨਾਂ ਘਰ ਸੁਈਆਂ ਲੱਗਣਾ। ਹਜ਼ੂਰ ਕਹਿਣ ਲੱਗੇ, ਭਾਵਨਾ ਨੇ ਰੋਜ਼ ਛੋਲੇ ਪੂਰੀਆਂ ਤਿਆਰ ਕਰੀ, ਮੇਰੇ ਸਖੀਆਂ ਨੂੰ ਛਕਾਈ, ਮੈਂ ਤੇਰੇ ਆਪ ਘਰ ਵੀ ਜਾਵਾਂਗਾ। ਤੇ ਜਾਣ ਲੱਗਿਆਂ ਆਪਣੇ ਹੱਥੀਂ ਦੇਖੋ, ਕਹਿਣ ਲੱਗੇ, ਮਾਂ ਤੂੰ ਫੁਰਨਾ ਬਣਾਇਆ ਸੀ ਕਿ ਸਾਡੇ ਘਰ ਸੰਤਾਨ ਕੋਈ ਨੀ, ਪੁੱਤਰ ਕੋਈ ਨੀ, ਸਾਡਾ ਕਿਸੇ ਨੇ ਨਾਂ ਨੀ ਲੈਣਾ। ਕਹਿਣ ਲੱਗੇ, ਜੇ ਪੁੱਤਰ ਹੋ ਜਾਂਦਾ, ਕਿਸੇ ਨੇ ਦੋ ਦੇ ਨਾਂ ਲੈਣਾ ਸੀ, ਕੋਈ 500 ਪੁਸ਼ਪਾਂ ਚੇਤੇ ਰੱਖਦੀਆਂ, ਪਰ ਮਾਂ ਜਿੰਨੀ ਦੇਰ ਤੱਕ ਮੇਰੇ ਸਿੱਖ ਹੋਣਗੇ, ਮਾਂ ਤੇਰੇ ਘਰ ਵਿੱਚ ਆ ਕੇ ਜ਼ਰੂਰ ਮੱਥਾ ਟੇਕਣਗੇ। ਹਜ਼ੂਰ ਨੇ ਕਰੋਧ ਦਾ ਰੁੱਖ ਲਿਆ, ਤੇ ਅੱਜ ਵੀ ਕਦੀ ਦਰਸ਼ਨ ਕਰਿਓ, ਕਰੋਧ ਦਾ ਰੁੱਖ ਆਪਣੇ ਹੱਥੀ ਉਸ ਘਰ ਵਿੱਚ ਲਾਇਆ, ਤੇ ਕਹਿਣ ਲੱਗੇ, ਇਸ ਰੁੱਖ ਤੇ ਕਦੀ ਸੋਕਾ ਨਹੀਂ ਪੈਣਾ। ਮੈਂ ਜਾ ਕੇ ਪੁੱਛਿਆ ਨਿਰਮਲਿਆਂ ਦਾ, ਉੱਥੇ ਸਾਰਾ ਪ੍ਰਬੰਧ ਹੈ। ਉਹ ਕਹਿੰਦੇ ਨੇ 12 ਮਹੀਨੇ ਵਿੱਚ ਸਾਰੇ ਪਤਨੇ ਦੇ ਰੁੱਖ ਸੁੱਕ ਜਾਣ, ਪਰ ਇਸ ਰੁੱਖ ਨੂੰ ਕਦੀ ਸੋਕਾ ਹੀ ਨਹੀਂ ਪਿਆ। ਨਾ ਪਤਝੜ ਵਿੱਚ ਪੱਤੇ ਝੜਦੇ ਨੇ, ਨਾ ਕਦੀ ਲੋਹ ਵਿੱਚ ਸੁੱਕਦਾ। ਕਿਉਂ? ਕਿ ਜਿਹੜੇ ਬੂਟੇ ਗੁਰੂ ਨੇ ਲਾਦੇ ਨੂੰ ਕਦੀ ਸੁੱਕਦੇ ਨਹੀਂ ਹੁੰਦੇ। ਹਜ਼ੂਰ ਨੇ ਕਿਰਪਾ ਕੀਤੀ, ਮਾਂ ਜਿਹਨੂੰ ਰੁਤਬਾ ਦਿੱਤਾ ਸੀ ਉਹਨੂੰ ਵੀ ਪਿਆਰ ਕੀਤਾ, ਕਰੀਮ ਬਖਸ਼ ਰਕੀਮ ਬਖਸ਼ ਨੂੰ ਨਿਵਾਜਿਆ, ਤੇ ਨਾਲ ਫਿਰ ਦਾਤਾਂ ਦੇ ਚੱਲੇ। ਕਹਿਣ ਲੱਗਿਆ, ਸਾਡਾ ਪੰਘੂੜਾ ਹੈ, ਭਾਵਨਾ ਨਾਲ ਦੇਖ ਲਓ ਅਸੀਂ ਪੰਘੂੜਾ ਝੂਟਦੇ ਮਿਲਾਂਗੇ। ਖੜਾਵਾਂ ਨੇ ਸਾਂਭ ਕੇ ਰੱਖਿਓ, ਪੁਸ਼ਾਕ ਸਾਂਭ ਕੇ ਰੱਖਿਓ। ਤੇ ਮਾਂ ਨੂੰ ਜਾਣ ਲੱਗਿਆ ਇੱਕ ਕਤਾਰ ਤੇ ਆਪਣੀ ਪੁਸ਼ਾਕ ਦਿੱਤੀ, ਇੱਕ ਸੋਹਣਾ ਜੋੜਾ ਵੀ ਉੱਥੇ ਪਿਆ। ਮਾਂ ਇਹ ਚੀਜ਼ਾਂ ਵਸਤਾਂ ਸਾਂਭੀ, ਤੇਰਾ ਪੁੱਤਰ ਇਹਨਾਂ ਵਿੱਚੋਂ ਵੀ ਦੱਸੇਗਾ, ਨਿਸ਼ਾਨੀਆਂ ਸਨ ਪਿਆਰੇ ਦੀਆਂ। ਮੈਂ ਕਹਿੰਦਾ, ਦਾਤਿਆ ਭਾਵਨਾ ਵਾਲੇ ਨੇ ਜਿਹੜੇ ਸਾਂਭ ਕੇ ਬੈਠੇ, ਤੇ ਜੋ ਕੁਝ ਤੁਸੀਂ ਸਾਨੂੰ ਕੇਤ ਦਿੱਤੇ, 5 ਕਕਾਰ ਦਿੱਤੇ, ਜਾਂਦਿਆਂ ਹੀ ਕਹਿ ਕੇ ਗਏ ਸਨ, ਤੂੰ ਪਾਈ ਇਹ ਮੋਰ ਆ ਗਿਆ, ਸੁਣੋਗੇ ਪਿਆਰੇ, ਬਿਨਾਂ ਕੇਸ ਤੇਗਨ ਦਿਉ ਨਾ ਦਿਦਾ, ਮੇਰੇ ਕੋਲ ਕੇਸ ਰੱਖ ਕੇ ਤੇ ਸ਼ਸਤਰ ਧਾਰੀ 5 ਕਕਾਰ ਪਾ ਕੇ ਆਈ, ਕਿਉਂਕਿ ਮੈਂ ਤੇਰੇ ਵਿੱਚ ਵਰਤਣਾ। ਪਟਨੇ ਵਾਲਿਆਂ ਸਾਂਭ ਕੇ ਰੱਖੇ, ਪਰ ਅਸੀਂ ਤਾਂ ਆਪਣੇ ਹੱਥਾਂ ਨਾਲ ਬੇਨਤੀ ਕੀਤੀ। ਗੁਰੂ ਗੋਬਿੰਦ ਰਾਏ ਪਟਨੇ ਦੀ ਧਰਤੀ ਤੋਂ ਤੁਰ ਲੱਗੇ ਨੇ। ਕਹਿੰਦੇ ਨੇ ਕਿ ਪਟਨਾ ਸਾਹਿਬ ਤੋਂ ਤੇ ਦਾਨਾਪੁਰ ਬਿਲਕੁਲ ਨਾਲ ਮਿਲ ਗਏ, ਜਿੱਥੇ ਹਾਂਜੀ ਸਾਹਿਬ ਗੁਰਦੁਆਰਾ। ਦਾਨਾਪੁਰ ਤੱਕ ਪਟਨੇ ਦੀ ਸੰਗਤ ਨਾਲ ਤੁਰੀ ਗਈ ਪਿੱਛੇ ਪਿੱਛੇ। ਗੋਬਿੰਦ ਰਾਏ ਤੁਰ ਲੱਗੇ ਤੇ ਸਹਿਜ ਜੇਠ ਮਲ ਸਹਿਜ ਜੈਤ ਮਲ ਨੇ ਕਿਹਾ, ਹਰ ਸ਼ਹਿਰ ਵਿੱਚ ਮੇਰੀ ਹਵੇਲੀ ਏ, ਤੁਸੀਂ ਉੱਥੇ ਟਿਕਣਾ, ਆ ਲਓ ਚਾਬੀਆਂ। ਹਜ਼ੂਰ ਨੇ ਕਿਹਾ, ਨਹੀਂ ਜੇਠ, ਉਸ ਰੱਬ ਨੇ ਹਰ ਥਾਂ ਤੇ ਸਾਡੀ ਹਵੇਲੀ ਖੁਦ ਬਣਾਈ ਹੈ, ਤੇਰੀ ਹਵੇਲੀ ਵਿੱਚ ਨਹੀਂ। ਪਤਾ ਨਹੀਂ ਕਿੰਨੇ ਭਾਵਨਾ ਵਾਲੇ ਰਾਜ ਬੈਠੇ ਨੇ। ਪਹਿਲਾਂ ਪੜਾ, ਮੇਰੀ ਸੱਚੀ ਸਰਕਾਰ ਨੇ ਦਾਨਾਪੁਰ ਤੇ ਸਿਰਫ ਇੱਕੋ ਸੀ, ਮੈਂ ਗਰੀਬਣੀ ਹਾਂ, ਪਟਨੇ ਵਿੱਚ ਆਏ ਬਾਲਾ ਪ੍ਰੀਤਮ ਲੋਕ ਤੇਰੇ ਚਰਨਾਂ ਵਿੱਚ ਅਮੀਰ ਆ ਕੇ ਝੁਕਦੇ ਨੇ, ਮੈਂ ਗਰੀਬਣੀ ਕੀ ਦੇਣਾ। ਅੱਜ ਆਵਾਜ਼ ਦਿੱਤੀ, ਮਾਂ ਤੂੰ ਗਰੀਬਣੀ ਨਹੀਂ, ਗਰੀਬ ਉਹ ਹੁੰਦਾ ਜਿਹਦੇ ਅੰਦਰ ਭਾਵਨਾ ਮਰ ਜਾਏ, ਗਰੀਬ ਉਹ ਹੁੰਦਾ ਜਿਹੜਾ ਨਾਮ ਤੋਂ ਟੁੱਟੇ। ਅੱਜ ਦੀ ਰਾਤ ਮੈਂ ਆਖਰੀ ਪਟਨੇ ਦੀ ਤੇਰੇ ਘਰ ਰਹਿ ਕੇ ਜਾ। ਉੱਥੇ ਕਿਹਾ, ਲੰਗਰ ਤਿਆਰ ਕਰ। ਮਾਈ ਨੇ ਕਿਹਾ, ਹੱਸ ਕੇ ਚੁੱਪ ਕਰ ਗਈ। ਸਾਹਿਬ ਨੇ ਕਿਹਾ, ਲੰਗਰ? ਕਹਿਣ ਲੱਗੀ, ਬਸ ਹਾਂਡੀ ਵਿੱਚ ਖਿਚੜੀ ਬਣੀ ਹੈ, ਹੋਰ ਕੁਝ ਨਹੀਂ। ਕਹਿਣ ਲੱਗੇ, ਖਿਚੜੀ ਅੰਮ੍ਰਿਤ ਹੈ। ਆਪਣੇ ਹੱਥੀ ਬਾਲਾ ਪ੍ਰੀਤਮ ਨੇ ਖਿਚੜੀ ਵਰਤਾਈ। ਪਟਨਾ ਸਾਹਿਬ ਦੀ ਧਰਤੀ ਤੋਂ ਹਜ਼ੂਰ ਅਨੰਦਪੁਰ ਆਏ। ਸਮਾਂ ਲੰਘਿਆ। ਪਟਨਾ ਸਾਹਿਬ ਦੀ ਧਰਤੀ ਉਸ ਹਰਿਮੰਦਰ ਨੂੰ ਗੁਰੂ ਕੇ ਸਿੱਖਾਂ ਨੇ ਕਾਇਮ ਕਰ ਲਿਆ, ਜਿਹੜਾ ਤਖ਼ਤ ਹੈ ਜਿਹਨੂੰ ਅਸੀਂ ਧਿਆਨ ਧਰਨੇ ਆ, ਪਟਨਾ ਸਾਹਿਬ ਦਾ ਉਸ ਤਖ਼ਤ ਨੂੰ ਹਰਿਮੰਦਰ ਬਣਾਇਆ। ਉੱਥੇ ਇੱਕ ਸੋਹਣਾ ਕਮਰੇ ਪਹਿਲਾਂ ਉਸਰੇ ਤੋਂ ਸਵੇਰੇ ਤੇ ਸ਼ਾਮ ਸੰਗਤ ਇਕੱਠੀ ਹੋਣੀ ਸ਼ੁਰੂ ਹੋ ਗਈ। ਫਤਿਹ ਚੰਦ ਮੈਣੀ ਦੇ ਘਰ ਵਿੱਚ ਵੱਖਰਾ ਦੀਵਾਨ ਲੱਗਣਾ, ਉਸ ਸੰਗਤ ਦਾ ਨਾਮ ਬਣ ਗਿਆ ਮੈਣੀ ਦੀ ਸੰਗਤ, ਸੰਗਤ ਮੈਣੀ। ਗੁਰੂ ਕੇ ਬਾਗ ਦੀ ਸੰਗਤ ਜਾਣ ਲੱਗੀ। ਪੰਡਿਤ ਸ਼ਿਵ ਦੱਤ ਨੇ ਆਪਣਾ ਗੰਗਾ ਦਾ ਘਾਟ ਨਾ ਛੱਡਿਆ। ਸਮਾਂ ਲੰਘ ਗਿਆ। ਅੱਜ ਰਾਜਾ ਫਤਿਹ ਚੰਦ ਮੈਣੀ ਤੇ ਰਾਣੀ ਅਨੰਦਪੁਰ ਦੀ ਧਰਤੀ ਤੋਂ ਚੱਲੇ ਨੇ। ਮੈਂ ਸੰਖੇਪ ਜਾ ਕਹਿ ਕੇ ਪਿੱਛੇ ਵੱਲ ਆਉਣਾ, ਚੱਲੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ। ਪੰਡਿਤ ਸ਼ਿਵ ਦੱਤ ਬਿਲਕੁਲ ਬਿਰਧ ਹੋ ਗਿਆ, ਨੇਮ ਨਹੀਂ ਟੁੱਟਣ ਦਿੱਤਾ ਉਹਨੇ ਗੁਰਮੁਖੋ, ਨੇਮ ਹੀ ਜ਼ਿੰਦਗੀ ਦੇ ਪ੍ਰੇਮ ਬਣ ਜਾਂਦੇ ਨੇ, ਨੇਮ ਨਹੀਂ ਟੁੱਟਣ ਦਿੱਤਾ। ਰੋਜ਼ ਉਹਦੀ ਬਾਂਹ ਪਕੜ ਕੇ ਉਹਨੂੰ ਘਾਟ ਤੇ ਲੈ ਜਾਂਦੇ ਨੇ, ਬਹਿ ਕੇ ਪਿਛਾ ਆ ਜਾਂਦਾ, ਕਿਉਂਕਿ ਬਾਲਾ ਪ੍ਰੀਤਮ ਦਾ ਬਚਨ ਕੀਤਾ, ਮੈਂ ਸਾਰੀ ਜ਼ਿੰਦਗੀ ਬਚਨ ਪਾਲਣਾ। ਫਤਿਹ ਚੰਦ ਮੈਣੀ ਰਾਣੀ ਸਮੇਤ ਤੁਰੇ, ਕਿਸੇ ਪੰਡਿਤ ਨੂੰ ਕਿਹਾ, ਪੰਡਿਤ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗਿਆ ਫਤਿਹ ਚੰਦ। ਫਤਿਹ ਚੰਦ ਦੀ ਗੱਲ ਸੁਣ ਕੇ ਜਦੋਂ ਵਾਹਿਗੁਰੂ ਜਾਣਾ ਤੇ ਪੰਡਿਤ ਸ਼ਿਵ ਦੱਤ ਪਿੱਛੋਂ ਦੌੜ ਕੇ ਆਪਣੇ ਕੋਈ ਸਾਥੀਆਂ ਨੂੰ ਕਹਿੰਦਾ ਮੈਨੂੰ ਪਹੁੰਚਾਓ ਪਹੁੰਚਾਇਆ ਪਹਿਲੇ ਪੜਾਅ ਤੇ ਜਾ ਕਹਿੰਦਾ ਉਹ ਫਤਿਹ ਚੰਦਾ ਮੇਰੇ ਦਿਲ ਦੇ ਮਿਹਰਮਾਨ ਕੀ ਹੋਇਆ ਮੇਰੇ ਤਨ ਦਾ ਜ਼ੋਰ ਮੈਨੂੰ ਜਵਾਬ ਦੇ ਗਿਆ ਪਰ ਮੇਰਾ ਅੰਦਰ ਦਾ ਨੇ ਨਹੀਂ ਉਹ ਜਵਾਬ ਦਿੱਤਾ ਅੰਦਰ ਮੇਰਾ ਉਸੇ ਤਰ੍ਹਾਂ ਮੈਨੂੰ ਬਾਲਾ ਪ੍ਰੀਤਮ ਦੇ ਇੱਕ ਵਾਰੀ ਦਰਸ਼ਨ ਕਰਾ ਦੇ ਪਟਨੇ ਦੀ ਧਰਤੀ ਨੂੰ ਕਰਕੇ ਸਜਦਾ ਕਹਿੰਦਾ ਤੇਰੇ ਤੇ ਮੇਰੇ ਬਾਲਾ ਪ੍ਰੀਤਮ ਆਏ ਹੁਣ ਜਿੱਥੇ ਮੈਂ ਚੱਲਿਆ ਮੈਂ ਪਰਤ ਕੇ ਇਸ ਧਰਤੀ ਤੇ ਨਹੀਂ ਆਉਣਾ ਮੈਂ ਸਦਾ ਵੀ ਉਹਦੀ ਗੋਦ ਵਿੱਚ ਰਹਿ ਜਾਣਾ ਪੰਡਿਤ ਸ਼ਿਵਦੱਤ ਨੂੰ ਲੈ ਗਏ ਸਬਰ ਤੈਅ ਕਰਦਿਆਂ ਇਹ ਪਰਿਵਾਰ ਰੋਪੜ ਨੇੜੇ ਪਹੁੰਚਿਆ ਮੇਰੇ ਬਾਲਾ ਪ੍ਰੀਤਮ ਹੁਣ ਕਲਗੀ ਵਾਲੇ ਹੋ ਗਏ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਘੋੜੇ ਤੇ ਚੜ੍ਹ ਕੇ ਆਏ ਨੇ ਅਦਬ ਨਾਲ ਮਰਿਆਦਾ ਪੁਰਸ਼ੋਤਮ ਜਿਹਨੂੰ ਮਾਂ ਕਿਹਾ ਉਹਨੂੰ ਅੱਗੇ ਲੈਣ ਆਏ ਨੇ ਫਤਿਹ ਚੰਦ ਮੈਣੀ ਤੇ ਰਾਣੀ ਪਿੱਛੇ ਸਨ ਅੱਗੇ ਅੱਗੇ ਪੰਡਿਤ ਸ਼ਿਵਦੱਤ ਦੀ ਪਾਲਕੀ ਏ ਤੇ ਇਕੱਲੇ ਤੁਰਿਆ ਹੁੰਦਿਆਂ ਘੋੜਾ ਪਾਲਕੀ ਨਾਲ ਲਾ ਕੇ ਪਰਦਾ ਚੁੱਕ ਕੇ ਕਹਿੰਦੇ ਨੇ ਪੰਡਿਤ ਜੀ ਚਾਂਦ ਬਸ ਇੱਕੋ ਦਮ ਰੋਮ ਰੋਮ ਪੰਡਿਤ ਜੀ ਦਾ ਖਿੜ ਗਿਆ ਦੇਖਿਆ ਮੇਰਾ ਬਾਲਾ ਪ੍ਰੀਤਮ ਕਲਗੀਆਂ ਵਾਲਾ ਬਣ ਗਿਆ ਫਿਰ ਪੰਡਿਤ ਜੀ ਝਾਤ ਗਿਆ ਪਾਲਕੀ ਵਿੱਚੋਂ ਬਾਹਰ ਨਿਕਲਿਆ ਮੇਰੇ ਸਾਹਿਬ ਨੇ ਇੱਕੋ ਦਮ ਬੋਝ ਕੇ ਕੁੱਟ ਕੇ ਸੀਨੇ ਨਾਲ ਲਾ ਲਿਆ ਤੇ ਗੁਰੂ ਕੇ ਸਿੱਖਾਂ ਦੇ ਹੱਡੀਆਂ ਦੀ ਮੁੱਠੀ ਪਰ ਅੰਦਰ ਵਾਲਾ ਨੇ ਨਹੀਂ ਤੇ ਵੇਖ ਕੇ ਬੜੇ ਨੀਤ ਨਾਲ ਚਿਹਰੇ ਨੂੰ ਤਾਕੇ ਹੱਥ ਲਾ ਕੇ ਕਹਿੰਦਾ ਹੁਣ ਬਾਲਾ ਪ੍ਰੀਤਮ ਨੀ ਕਲਗੀ ਵਾਲੇ ਸਾਹਿਬ ਨੇ ਕਿਹਾ ਨਹੀਂ ਜਿੰਨੀ ਦੇਰ ਤੱਕ ਤੁਸੀਂ ਮੇਰੇ ਕੋਲ ਰਹਿਣਾ ਮੈਨੂੰ ਬਾਲਾ ਪ੍ਰੀਤਮ ਹੀ ਕਹਿਣਾ ਕਲਗੀ ਵਾਲਾ ਨੀ ਤੁਸੀਂ ਕਹਿਣਾ ਮੈਂ ਤੁਹਾਡੇ ਲਈ ਬਾਲਾ ਪ੍ਰੀਤਮ ਹੀ ਹਾਂ ਦੌੜ ਕੇ ਗਏ ਮਾਂ ਨੂੰ ਮਿਲੇ ਦੋਨੋਂ ਪਤੀ ਤੇ ਪਤਨੀ ਫਤਿਹ ਚੰਦ ਮੈਣੀ ਤੇ ਰਾਣੀ ਮਸਤਕ ਟੇਕਣ ਲੱਗੇ ਸਾਹਿਬ ਨੇ ਕਿਹਾ ਨਹੀਂ ਮਾਂ ਬਸ ਇੱਕ ਵਾਰੀ ਸੀਨੇ ਨਾਲ ਲਾ ਕੇ ਪਿਆਰ ਦੇ ਦੇ ਤੂੰ ਮਾਂ ਹੈ ਮੈਂ ਤੇਰਾ ਪੁੱਤਰ ਅਨੰਦਪੁਰ ਸਾਹਿਬ ਰਹੇ ਖੇੜੇ ਵਿੱਚ ਰਹੇ ਅੱਜ ਮੇਰੇ ਸਾਹਿਬ ਦਾ ਪੁਰਬ ਆ ਗਿਆ ਪੋਹ ਦਾ ਮਹੀਨਾ ਸਪਤਮੀ ਆਈ ਪੁਰਬ ਆਇਆ ਸਾਰੀ ਸੰਗਤ ਨਵਾਜੀ ਗਈ ਅੱਜ ਜਦੋਂ ਪਟਨੇ ਦੀ ਸੰਗਤ ਵਾਪਸ ਤੁਰ ਲੱਗੀ ਤੇ ਕਲਗੀ ਵਾਲੇ ਨੇ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਆਪ ਦਸਤਖਤ ਕਰਕੇ ਦਿੱਤਾ ਤੇ ਨਾਲ ਕਿਹਾ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਬਾਣੀ ਪੜਿਓ ਮੇਰੇ ਦਰਸ਼ਨ ਇਹਦੇ ਵਿੱਚੋਂ ਹੋਣਗੇ ਫਤਿਹ ਚੰਦ ਮੈਣੀ ਨੂੰ ਦਿੱਤੀ ਤੇ ਜਦੋਂ ਕਹਿੰਦੇ ਨੇ ਪੰਡਿਤ ਸ਼ਿਵਦੱਤ ਜੀ ਕੋਲ ਬੈਠੇ ਸਨ ਹਜ਼ੂਰ ਨੇ ਉਹਨਾਂ ਨੇ ਕੁਛ ਨਹੀਂ ਕਿਹਾ ਰਾਧਾ ਫਤਿਹ ਚੰਦ ਕਹਿੰਦੇ ਨੇ ਪੰਡਿਤ ਜੀ ਉੱਚੀ ਸੁਣਦੇ ਸਨ ਚਲੀਏ ਵਾਪਸ ਪਟਨੇ ਦੀ ਧਰਤੀ ਤੇ ਕਹਿਣ ਲੱਗੇ ਮੈਂ ਮੱਥਾ ਟੇਕ ਆਇਆ ਹੁਣ ਮੈਂ ਆਪਣੇ ਬਾਲਾ ਪ੍ਰੀਤਮ ਦੀ ਗੋਦ ਵਿੱਚ ਸਦਾ ਲਈ ਬੈਠ ਜਾਣਾ ਦੇਖੋ ਕੱਲ ਵੀ ਕਰਜ਼ ਕੀਤੀ ਸੀ ਗੁਰੂ ਕੋਲ ਦੋ ਤਰ੍ਹਾਂ ਦੇ ਲੋਕ ਆਉਂਦੇ ਨੇ ਇੱਕ ਮੱਥਾ ਟੇਕਦੇ ਨੇ ਤੇ ਕਹਿੰਦੇ ਨੇ ਗੱਦੀ ਮਿਲ ਜਾਏ ਇੱਕ ਮੱਥਾ ਟੇਕ ਕੇ ਕਹਿੰਦੇ ਨੇ ਗੱਦੀ ਨਹੀਂ ਮੈਨੂੰ ਗੋਦੀ ਮਿਲ ਜਾਏ ਫਰਕ ਹੈ ਇੱਕ ਗੱਦੀ ਵੱਲ ਭੱਜਦੇ ਪਏ ਨੇ ਤੇ ਦੂਸਰੇ ਗੁਰੂ ਕੋਲ ਬਹਿ ਕੇ ਕਹਿੰਦੇ ਨੇ ਗੱਦੀਆਂ ਨੀ ਪਦਵੀਆਂ ਨੀ ਆਪਣੀ ਗੋਦੀ ਦੇ ਦੇ ਗੱਦੀ ਵਾਲਾ ਰੁੜ ਜਾਂਦਾ ਗੋਦੀ ਵਾਲਾ ਕਦੀ ਗੋਦੀ ਛੱਡ ਨਹੀਂ ਜੇ ਸਕਦਾ ਗੋਦੀ ਵਾਲਾ ਅਮਰ ਹੋ ਜਾਂਦਾ ਸਾਹਿਬ ਦੇ ਚਰਨਾਂ ਵਿੱਚ ਪੰਡਿਤ ਸ਼ਿਵ ਦੱਤ ਨੇ ਆਪਣੇ ਵੱਲੋਂ ਕਿਹਾ ਦਾਤਾ ਬਾਲਾ ਪ੍ਰੀਤਮ ਮੈਂ ਵਾਪਸ ਨਹੀਂ ਜਾਣਾ ਤੇ ਹਜ਼ੂਰ ਦੇ ਨਾ ਚਰਨਾਂ ਵਿੱਚ ਮੱਥਾ ਟੇਕਣ ਲੱਗਾ ਸਾਹਿਬ ਨੇ ਬੋਝ ਕੇ ਸੀਸ ਉਹਨਾਂ ਦਾ ਆਪਣੀ ਝੋਲੀ ਵਿੱਚ ਲਿਆ ਤੇ ਝੋਲੀ ਵਿੱਚ ਪੰਡਿਤ ਸ਼ਿਵ ਦੱਤ ਨੇ ਆਖਰੀ ਸਵਾਗ ਦਿੱਤਾ ਸੀ ਤੇ ਅਨੰਦਪੁਰ ਸਾਹਿਬ ਵੀ ਦਿੱਤਾ ਉਸ ਤੋਂ ਬਾਅਦ ਪਟਨੇ ਆਏ ਤੇ ਉਸ ਵੇਲੇ ਜਦੋਂ ਮੁਗਲਾਂ ਦਾ ਰਾਜ ਸੀ ਸੰਗਤ ਦਾ ਕੁਝ ਕੁ ਰਾਬਦਾ ਪਟਨੇ ਦੀ ਸੰਗਤ ਦਾ ਸਿੱਖ ਸੰਗਤ ਨਾਲ ਬਣਿਆ ਰਿਹਾ ਮਾਤਾ ਸੁੰਦਰੀ ਜੀ ਵੇਲੇ ਵੀ ਇਹ ਸੰਗਤ ਜੁੜੀ ਰਹੀ ਜੰਗਾਂ ਜੁੱਧਾਂ ਵੇਲੇ ਵੀ ਜੁੜੇ ਰਹੇ ਸਮਾਂ ਲੰਘਿਆ ਉਹ ਅਸਥਾਨ ਤੇ ਸੰਗਤ ਆਉਂਦੀ ਰਹੀ ਕੁਝ ਕੁ ਜ਼ਮੀਨਾਂ ਲੋਕਾਂ ਨੇ ਨਾਂ ਲਵਾਈਆਂ 1834 ਦੇ ਕਰੀਬ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇਖੋ ਭੂਚਾਲ ਆਇਆ ਸੀ ਉੱਥੇ ਤੇ ਜਿਹੜੀ ਇਮਾਰਤ ਬਣੀ ਉਹ ਗਿਰੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਸ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਸੇਵਾ ਰਾਹੀਂ ਗਿਆਨੀ ਗੁਰਮੁਖ ਸਿੰਘ ਦੇ ਕਰਾਈ ਉਹਦੇ ਹੁਕਮਨਾਮੇ ਦੀ ਲਿਖਤ ਵੀ ਮਿਲਦੀ ਮਹਾਰਾਜਾ ਰਣਜੀਤ ਸਿੰਘ ਨੇ 1834 ਤੋਂ ਲੈ ਕੇ 39 ਦੇ ਕਰੀਬ ਆਪਣੇ ਅੰਤਲੇ ਦਿਨਾਂ ਵਿੱਚ ਪਟਨਾ ਸਾਹਿਬ ਦੇ ਸੇਵਾ ਕਰਾਈ ਉਸ ਵੇਲੇ ਜਿਹੜੀ ਇਮਾਰਤ ਬਣੀ ਮਹੰਤ ਜਿਹੜੇ ਨੇ ਸੇਵਾ ਕਰਦੇ ਰਹੇ ਗੁਰਮੁਖੋ ਕਈ महानता के नाम विच आए ने। इथों के एक प्रमुख मानत होए ने बाबा सुमेर सिंह जी। उन्होंने गुरु अमरदास जी अंश विचो सन, बड़े महान विद्वान सन, फारसी दे, संस्कृत दे, पंजाबी दे, उन्होंने कई ग्रंथ लिखे। संगत बड़ी उस तख्त नाल उस वेले जुड़ी। बाबा सुमेर सिंह जी तो बाद ध्यान दिया जे कि बाबा एक महंत होर बने, फिर बाबा करतार सिंह बेदी सरबरा बनिया, जिहड़ी पिछली सदी लंघी। जदों ननकाणा साहिब दे साके विच करतार सिंह बेदी ने नरैणू महंत दा साथ दिता, ते उथों दी संगत ने फिर इहनूं स्वीकार नहीं सी कीता। बाबा करतार सिंह बेदी और राबता बना ही नहीं सके। सन 1934 आया, पूरी एक सदी तो बाद इमारत नूं अग लगी सी। जिहड़ा तख्त साहिब है इत्थे अग लगी पर बचा रहा। फिर होया कि सन 1934 दे नेड़े कलकत्ते दी संगत ने 40,000 रुपया दिता, कानपुर दी संगत ने 25,000 रुपया दिता, ते ए इमारत संत बाबा नेचर सिंह जी जमुना नगर वाले ते हकीकत भी जिन्नी सेवा कराई संत बाबा करतार सिंह जी ठट्टे टिब्बे वाले कपूरसला वाले, उन्होंने सारी सेवा कराई। ये तख्त साहब की सेवा हुंदी रही। समा लंघिया, जदों देश वंडिया गया उदों महंती खत्म हुई, उदों कमेटी बन लगी। उहदे विच श्रोमणी कमेटी का एक मैंबर, चीफ खालसा दीवान का एक मैंबर, कुछ होर उतों की सनातन बिरादरी के मैंबर, गुरमुखो। ये तख्त कायम रहा। तख्त की मर्यादा चेते रखो, गुरमत अनुसार महंता ने नहीं चलाई। 84 वेले इस तख्त की रज के वरतों की उस वेले की हकूमत ने, ये कोई दो रावान नहीं। भाई मान सिंह उन्होंने इन्ना पढ़े लिखे नहीं सन, उन्होंने जदों इकट्ठ बुलाया खालसा कन्वेंशन सदी, ये शामिल होने की बजाय अकाल तख्त की सेवा जी सरकारी सेवा हुई वल उन्होंने चुकाव हो गया। उस वेले उन्होंने करते सन जिते मर्जी लै जाना, जो लिख देना उन्हें पढ़ देना, गल ये नहीं, बंदे का अपना दिमाग भी कुछ काम करता है। संगत का उन्हें प्रति सत्कार घट गया, बिरध से बजुर्ग से, इतों तक कि जेड़े लोग उसकी सेवा करते सन वह खुद सरकार के बंदे अपने होंगे सन, उसकी निगरानी पूरी रखी जाती सी। उन्हां तो बाद हुण भाई इकबाल सिंह जी होरी ने उस तख्त की सेवा करते ने, पर गुरमत ने आरती उतारन की रीत नू परवाह नहीं किया। आरती के शब्द गाण की गल कही है, वह भी जेडे गुरमत फलसफे नाल टिक टुकदे ने उत्थे आरती भी उतारी जाती। उत्थे होर भी कई रीतां ऐसियां ने जिन्हां दा गुरमत नाल मेल नहीं हुंदा, पर सिख दा किरदार अज भी उस तख्त का पूर्ण अदब करता है, क्योंकि उस तख्त से मेरे बाला प्रीतम की रहमत हुई, आमद हुई। पटना साहब की धरती नू कलगी वाले ने भाग लाए, सतगुरु की कृपा का सदका आ पिछले समय कुछ तख्तों से बहन वाले नेड़े होए ने। मेरा साहब मेर करे कि इन्हों तख्तों से बहन वाले की सोच एक हो जाए, मर्यादा एक हो जाए, भावना एक काम करे, ते दूसरी सब तो वड्डी दाता रहमत करे कि तख्त की सेवा करने वाला किसी बंदे का सेवादार ना हो। तख्त का सेवादार बस तख्त के मालक की सेवा करे, तख्त के मालक की पूजा करे। ये सी पटना साहब का संखेप जिहा इतिहास। कुछ कु गल्लां ने कि उतों के खर्चे दियाँ, उतों के लंगर के प्रबंध दियाँ मैं सिर्फ आप जी ने इतिहास साझा किया। कल आपां अगे तीसरा तख्त श्री केसगढ़ साहब, उहदी जमीन संबंधी, उतों के स्थाना संबंधी, उतों दियां केड़ियां रहमतां होईयां उस संबंधी विचार करांगे। इहदियां कु बेनतियां प्रवान करिया जे। वाहिगुरू जी का खालसा, वाहिगुरू।